2-0660 ya quicktrucklube.com. QTL, because we care. Quick Truck Lube.
क्या आपके पास आइडियाज या तजावीज हैं कि आप एक नई बैरूनी तफरी जगह में क्या देखना चाहते हैं? सिटी ऑफ ब्रैम्पटन आपके ख्यालात का इजहार करने के लिए सितंबर 23 सैटरडे सुबह 10 से दोपहर 2 बजे तक फ्रैमली लिमिटेड कम्युनिटी पार्क में इनवाइट करता है। ये खुद वहां ऑन साइट मौजूद होंगे, आवाम से उनके ख्यालात तजावीज हासिल करेंगे कि ये जगह कैसी नजर आ सकती है। ये एक फ्री इवेंट है, सबके लिए खाने पीने तफरी सरगर्मियाँ मौजूद होंगी। मजीद जानने के लिए brampton.ca/engage पर विजिट करें।
अपनी कम्युनिटी का सब तो वड्डा वधिया क्वालिटी वाला ते सब तो पुराना सोडी फर्नीचर हर घर दी पहचान बन चुकी है।
ओ फिर बने भी क्यों ना, क्योंकि बेडरूम सेट, सोफा सेट, मैट्रेसेस, डाइनिंग टेबल, डेकोरेटिव आइटम्स, गल कीजिए सारे घर दा फर्नीचर वधिया क्वालिटी ते डिस्काउंटेड प्राइस ते मिल जांदा। सोडी फर्नीचर तो 3 साल ले नो ब्याज।
142 कैनेडी रोड, ब्रैम्पटन, 9058747171।
ब्रैम्पटन ऑन स्टेज 12 से 18 अक्टूबर तक द रोज ब्रैम्पटन पर अहद रजानी को हैमलेट के किरदार में देखकर खुश और वेलकम करते हैं। हैमलेट जो आजकल के दौर के लिए गजबनाक तेज रफ्तार इंतकाम और दागदार मोहब्बत की कहानी है। क्या आप हमारे डेनमार्क के शहजादे के साथ बाइज्जत खुशहाली पागलपन के दरमियान लाइन पर चलने की हिम्मत करते हैं? ये तब्दीली सिर्फ सच्चा सानिया ही ला सकता है। देखना मत भूलिएगा हैमलेट 12 से 18 अक्टूबर तक द रोज ब्रैम्पटन में। सेल टिकट्स खरीदने के लिए विजिट करें brampton.ca.
A child's smile can make a big difference when it comes to their health. If you have kids under 12, earn less than $90,000 a year and do not have private dental insurance, you may be eligible for the new Canada Dental Benefit. You could get a direct payment of up to $650 per child for dental care. Now that's something to smile about. To learn more, visit canada.ca/dental. A message from the Government of Canada.
वहमो गुमान से दूर दूर, यकीन की हद के पास पास।
Properties, residential or commercial, buying or selling.
Investment properties या फिर condominiums in the downtown Toronto.
We will arrange your mortgage.
Also a housewarming gift.
Service is our priority.
Customer service is our pride. Please experience the difference. आप घर खरीदना या घर को बेचना चाहते हैं, घर की evaluation के लिए एक दफा कॉल कीजिए आरिफा मुजफ्फर 6478986245 9862 45।
ਕੀ ਤੁਸੀਂ ਆਪਣੇ ਸ਼ਹਿਰ ਨੂੰ ਇੱਕ ਸਟਾਈਲਿਸ਼ ਨਵੀਂ SUV ਦੇ ਵਿੱਚ ਐਕਸਪਲੋਰ ਕਰਨਾ ਚਾਹੁੰਦੇ ਹੋ ਤੇ ਅੱਜ ਹੀ ਆਪਣਾ ਸਫ਼ਰ 2023 ਦੀ ਫੋਰਡ ਐਸਕੇਪ ਜੋ ਕਿ ਗੈਸ ਹਾਈਬ੍ਰਿਡ ਔਰ ਪਲੱਗ ਇਨ ਹਾਈਬ੍ਰਿਡ ਦੇ ਵਿੱਚ ਅਵੇਲੇਬਲ ਹੈ 13 ਤੋਂ ਵੱਡੀ ਟੱਚ ਸਕਰੀਨ ਦੇ ਨਾਲ ਸ਼ੁਰੂ ਕਰੋ ਆਪਣੇ ਸ਼ਹਿਰ ਦੇ ਨਾਲ ਜੁੜੇ ਰਹੋ ਔਰ ਇਤਮਾਦ ਦੇ ਨਾਲ ਡਰਾਈਵ ਕਰੋ ਤੁਹਾਨੂੰ 1.99% ਦਾ APR ਪਰਚੇਸ ਫਾਈਨੈਂਸਿੰਗ 60 ਮਹੀਨਿਆਂ ਤੱਕ ਸਿਲੈਕਟ 2023 ਐਸਕੇਪ ਮਾਡਲ ਤੇ ਵੀ ਮਿਲ ਸਕਦਾ ਹੈ ਜ਼ਿਆਦਾ ਜਾਣਕਾਰੀ ਵਾਸਤੇ ਵਿਜ਼ਿਟ ਕਰੋ ਟੋਰਾਂਟੋ एरिया दे फोर्ड डीलर नू अच्छी।
रियल एस्टेट दी दुनिया विच थोड़ी कामयाबी एग्जीक्यूटिव होम्स रियल्टी जिथे तुसी 1.5 लाख तो 2 लाख साल दा कमा सकदे हो। इस तो अलावा फ्री बायर एंड सेलर लीड्स, VIP एक्सेस टू प्री कंस्ट्रक्शन प्रोजेक्ट्स, 1-on-1 सेल्स एंड मार्केटिंग मेंटरशिप, टीच एंड ट्रेन प्रोग्राम, स्टेट ऑफ आर्ट मॉडर्न ऑफिस विद प्राइवेट रूम, इन हाउस मॉर्गेज एंड लॉयर्स टीम, इन हाउस प्रोजेक्ट्स, इन्वेस्टमेंट अपॉर्चुनिटी। फिर देर का दी आओ ते ज्वाइन करो एग्जीक्यूटिव होम्स रियल्टी या कॉल करो 905-890-1300 या विजिट करो ehrb.ca।
क्या आपके घर और ऑटो इंश्योरेंस की रिन्यूअल हो रही है? क्या आप दुरुस्त इंश्योरेंस कवरेज के लिए अच्छी कीमत की तलाश में हैं? तो फिर आपको ऑल स्टे एजेंसी के राजा मुदस्सिर को 6472903773 पर कॉल करनी चाहिए। आज ही कॉल करें और आप दो कारों और एक घर की इंश्योरेंस कराते वक्त तकरीबन $1,775 की बचत कर सकते हैं। राजा मुदस्सिर 6472903773। ऑल स्टेट के साथ आप महफूज हाथों में हैं। टर्म्स एंड कंडीशन अप्लाई।
770 AM ਦੀ ਨਸ਼ਰੀਆਤ ਸੁਣਨ ਤੇ ਹਾਲਾਤ ਤੇ ਹਾਜ਼ਰਾ ਤੋਂ ਬਾ ਖਬਰ ਰਹਿਣ ਦੇ ਵਾਸਤੇ ਨਿਊਜ਼ ਇਨਫੋਰਮੇਸ਼ਨ ਅਨਾਲਿਸਿਸ ਇਲੈਕਟ੍ਰਿਕ ਗੱਡੀਆਂ ਦੇ ਵਿੱਚ ਈ ਆਵਾਜ਼ ਆਫੀਸ਼ੀਅਲ ਐਪ ਜਾਂ ਸਾਡੀ ਵੈਬਸਾਈਟ eawaz.com ਲੋਕਲ ਨੰਬਰ 6478724900
ਤੇ ਦੁਨੀਆ ਦੀਆਂ ਤਾਜ਼ਾ ਖਬਰਾਂ ਤੇ ਉਹਨਾਂ ਦਾ ਵਿਸ਼ਲੇਸ਼ਣ ਹਰ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 8 ਵਜੇ ਤੋਂ 10 ਵਜੇ ਤੱਕ ਖਾਸ ਪ੍ਰੋਗਰਾਮ ਕਰੰਟ ਅਫੇਅਰਸ ਵਿਦ ਰਮਨਜੀਤ ਸਿੱਧੂ। ਸਾਡੇ ਇਸ ਪ੍ਰੋਗਰਾਮ ਦੇ ਵਿੱਚ ਜੁੜਨ ਦੇ ਲਈ कोई सलाह मशवरा जा फिर जानकारी देने दे लई तुसी साडे स्टूडियो नंबर ते कॉल भी कर सकदे हो। फोन नंबर नोट कर लो 416-620-1778 यानी 416-620-1778 ओनली ऑन 770 AM।
770 AM ਤੇ ਖਬਰਾਂ ਦੇ ਇਸ ਬੁਲੇਟਿਨ ਦੇ ਨਾਲ ਮੈਂ ਹਾਂ SR ਠਾਕੁਰ। ਸਭ ਤੋਂ ਪਹਿਲਾਂ ਬੁਲੇਟਿਨ ਦੀਆਂ ਖਾਸ ਖਾਸ ਖਬਰਾਂ। ਕੈਨੇਡਾ ਦੀ ਮਹਿੰਗਾਈ ਦਰ 4% ਤੱਕ ਉਛਲੀ। ਕਾਸਟ ਆਫ ਲਿਵਿੰਗ ਤੇ ਮਹਿੰਗਾਈ ਦਰ ਦੇ ਵਿੱਚ ਵਾਧੇ ਨੂੰ ਲੈ ਕੇ ਟਰੂਡੋ ਤੇ ਪੋਲੀਵਰ ਦੇ ਵਿੱਚ ਹੋਈ ਬਹਿਸ। ਛੁਰੇਬਾਜ਼ੀ ਦੀ ਇੱਕ ਦੋਸ਼ ਦੇ ਵਿੱਚ 14 ਸਾਲਾ ਲੜਕੀ ਹਿਰਾਸਤ ਵਿੱਚ। ਦਰਹਾਮ ਦੇ ਇੱਕ ਘਰ ਵਿੱਚ ਲੱਗੀ ਅੱਗ ਦੇ ਨਾਲ ਇੱਕ ਔਰਤ ਹੋਈ ਜ਼ਖਮੀ। ਔਸ਼ਵਾ ਚ ਅਧਿਆਪਕ ਤੇ ਵਿਦਿਆਰਥੀਆਂ ਉਤੇ ਹਮਲਾ ਕਰਨ ਵਾਲੀ 12 ਸਾਲਾ ਲੜਕੀ ਨੂੰ ਕੀਤਾ ਗਿਆ ਚਾਰਜ। ਹੁਣ ਖਬਰਾਂ ਵਿਸਥਾਰ ਨਾਲ। ਪਿਛਲੇ ਮਹੀਨੇ ਕੈਨੇਡਾ ਦੀ ਮਹਿੰਗਾਈ ਦਰ ਦੇ ਵਿਚ 4% ਵਾਧਾ ਦਰਜ ਕੀਤਾ ਗਿਆ। ਅਰਥ ਸ਼ਾਸਤਰੀਆਂ ਦਾ ਕਹਿਣਾ ਹੈ ਕਿ ਬੈਂਕ ਆਫ ਕੈਨੇਡਾ ਦੇ ਲਈ ਇਹ ਮਾੜੀ ਖ਼ਬਰ ਹੈ। ਸਟੈਟਿਸਟਿਕਸ ਕੈਨੇਡਾ ਦੇ ਵੱਲੋਂ ਮੰਗਲਵਾਰ ਨੂੰ ਜਾਰੀ ਕੀਤੀ ਗਈ ਤਾਜ਼ਾ ਮਹਿੰਗਾਈ ਸਬੰਧੀ ਰੀਡਿੰਗ ਦੇ ਵਿਚ ਦਰਸਾਇਆ ਗਿਆ ਕਿ ਜੁਲਾਈ ਵਿਚ ਸਾਲਾਨਾ ਮਹਿੰਗਾਈ ਦਰ ਚ 3.3% ਦਾ ਵਾਧਾ ਹੋਇਆ ਅਤੇ ਇਸ ਦੇ ਨਾਲ ਹੀ ਲਗਾਤਾਰ ਦੂਜਾ ਮਹੀਨਾ ਜਦੋਂ ਮਹਿੰਗਾਈ ਦਰ ਵਧੀ ਹੈ। ਗੈਸੋਲੀਨ ਦੀਆਂ ਕੀਮਤਾਂ ਦੇ ਵਿਚ ਹੋਏ ਵਾਧੇ ਦੇ ਕਾਰਨ ਮਾਹਰਾਂ ਦੇ ਵੱਲੋਂ ਪਿਛਲੇ ਮਹੀਨੇ ਮਹਿੰਗਾਈ ਵਿਚ ਹੋਰ ਵਾਧਾ ਹੋਣ ਦੀ ਪੇਸ਼ਨਗੋਈ ਕੀਤੀ ਗਈ ਸੀ, ਪਰ ਮੰਗਲਵਾਰ ਨੂੰ ਜਾਰੀ ਕੀਤੀ ਗਈ ਰਿਪੋਰਟ ਕਈਆਂ ਦੀ ਆਸ ਨਾਲੋਂ ਬਦਤਰ ਸੀ। ਮਾਹਰਾਂ ਦਾ ਇਹ ਵੀ ਆਖਣਾ ਹੈ ਕਿ ਇਸ ਦੇ ਨਾਲ ਬੈਂਕ ਆਫ ਕੈਨੇਡਾ ਦੇ ਉੱਤੇ ਹੋਰ ਭਾਰ ਪੈ ਗਿਆ। ਬੈਂਕ ਨੂੰ ਵਿਆਜ ਦਰਾਂ ਦੇ ਬਾਰੇ ਫੈਸਲਾ ਲੈਣਾ ਔਖਾ ਹੋਵੇਗਾ, ਇਸ ਲਈ ਬੈਂਕ ਨੂੰ ਨੁਕਤਾਚੀਨੀ ਦਾ ਸਾਹਮਣਾ ਵੀ ਕਰਨਾ ਪੈ ਸਕਦਾ। ਬੈਂਕ ਵੱਲੋਂ 25 ਅਕਤੂਬਰ ਨੂੰ ਵਿਆਜ ਦਰਾਂ ਦੇ ਬਾਰੇ ਫੈਸਲਾ ਲਿਆ ਜਾਵੇਗਾ ਅਤੇ ਕਾਫੀ ਔਖਾ ਫੈਸਲਾ ਹੋਵੇਗਾ। ਪਿਛਲੇ ਮਹੀਨੇ ਕੈਨੇਡਾ ਦੀ ਮਹਿੰਗਾਈ ਦਰ ਵਧਣ ਤੋਂ ਬਾਅਦ ਡਿਪਟੀ ਪ੍ਰਧਾਨ ਮੰਤਰੀ ਤੇ ਵਿੱਤ ਮੰਤਰੀ ਕ੍ਰਿਸਟੀਆ ਫਰੀਲੈਂਡ ਦਾ ਕਹਿਣਾ ਹੈ ਕਿ ਇਹ ਔਖੀ ਘੜੀ ਦੇ ਵਿਚ ਕੈਨੇਡੀਅਨ ਦੀ ਮਦਦ ਕਰਨ ਦੇ ਲਈ ਫੈਡਰਲ ਸਰਕਾਰ ਤੋਂ ਜੋ ਕੁਝ ਬਣ ਪਾ ਰਿਹਾ ਉਹ ਕਰ ਰਹੀ ਹੈ। ਇਸ ਨਾਲ ਇੱਕ ਵਾਰ ਫਿਰ ਮੰਗਲਵਾਰ ਨੂੰ ਹਾਊਸ ਆਫ ਕਾਮਨਸ ਦੇ ਵਿਚ ਇਸ ਮੁੱਦੇ ਉੱਤੇ ਬਹਿਸ ਗਰਮਾ ਗਈ। ਇਸ ਦੌਰਾਨ ਵਿਰੋਧੀ ਧਿਰਾਂ ਦੇ ਵੱਲੋਂ ਅਗਸਤ ਦੀ ਮਹਿੰਗਾਈ ਦੇ ਲਈ ਲਿਬਰਲਾਂ ਦੇ ਉੱਤੇ ਮੁੜ ਉਂਗਲਾਂ ਉਠਾਈਆਂ ਗਈਆਂ। ਕੰਜ਼ਰਵੇਟਿਵ ਆਗੂ ਪੀਅਰ ਪੋਲੀਏਵਰ ਨੇ ਮਹਿੰਗਾਈ ਦਰ ਦੇ ਵਿਚ ਹੋਏ ਵਾਧੇ ਦੇ ਲਈ ਸਰਾਸਰ ਲਿਬਰਲ ਸਰਕਾਰ ਨੂੰ ਦੋਸ਼ੀ ਠਹਿਰਾਇਆ। ਇਸੇ ਤਰ੍ਹਾਂ NDP ਆਗੂ ਜਗਮੀਤ ਸਿੰਘ ਨੇ ਗਰੋਸਰੀ ਦੀਆਂ ਦਰਾਂ ਦੇ ਵਿਚ ਹੋ ਰਹੇ ਵਾਧੇ ਨੂੰ ਰੋਕਣ ਦੇ ਲਈ ਲਿਬਰਲਾਂ ਦੀ ਯੋਜਨਾ ਨੂੰ ਠੁੱਸ ਤੇ ਬੇਕਾਰ ਦੱਸਿਆ। ਪੋਲੀਏਵਰ ਨੇ ਮੰਗਲਵਾਰ ਨੂੰ ਆਖਿਆ ਕਿ ਨਾ ਸਿਰਫ ਮਹਿੰਗਾਈ ਵਿਚ ਵਾਧਾ ਹੋ ਰਿਹਾ ਸਗੋਂ ਇਹ ਰੋਜ਼ਾਨਾ ਹੋਰ ਤੇਜ਼ੀ ਦੇ ਨਾਲ ਅੱਗੇ ਵੱਧ ਰਹੀ ਹੈ। ਹੁਣ ਮਾਮਲਾ ਟਰੂਡੋ ਸਰਕਾਰ ਦੇ ਹੱਥ ਤੋਂ ਬਾਹਰ ਨਿਕਲ ਚੁੱਕਿਆ ਅਤੇ ਸਰਕਾਰ ਨੂੰ ਮਹਿੰਗਾਈ ਦਰ ਨੂੰ ਕਾਬੂ ਕਰਨਾ ਔਖਾ ਹੋਇਆ ਪਿਆ। ਉਨ੍ਹਾਂ ਨੇ ਆਖਿਆ ਕਿ ਕੋਈ ਇੱਕ ਚੀਜ਼ ਮਹਿੰਗੀ ਨਹੀਂ ਹੋਈ, ਫੂਡ ਤੇ ਗੈਸ ਤੋਂ ਲੈ ਕੇ ਨਿੱਕੀ ਤੇ ਵੱਡੀ ਹਰੇਕ ਚੀਜ਼ ਮਹਿੰਗੀ ਹੋ ਚੁੱਕੀ ਹੈ, ਆਮ ਆਦਮੀ ਦੀ ਪਹੁੰਚ ਤੋਂ ਬਾਹਰ ਹੈ। ਉਨ੍ਹਾਂ ਨੇ ਆਖਿਆ ਕਿ ਸ਼ਰਮ ਵਾਲੀ ਗੱਲ ਇਹ ਹੈ ਕਿ ਵਿੱਤ ਮੰਤਰੀ ਫਰੀਲੈਂਡ ਨੂੰ ਥੋੜੀ ਜਿਹੀ ਮਹਿੰਗਾਈ ਘਟਣ ਉੱਤੇ ਹੀ ਇਹ ਨਹੀਂ ਆਖਣਾ ਚਾਹੀਦਾ ਸੀ ਕਿ ਉਨ੍ਹਾਂ ਨੂੰ ਸ਼ਾਬਾਸ਼ ਦਿੱਤੀ ਜਾਵੇ। ਅਗਸਤ ਵਿਚ ਮਹਿੰਗਾਈ ਲਗਾਤਾਰ ਦੂਜੇ ਮਹੀਨੇ ਵਧੀ। ਬਹਿਸ ਦੌਰਾਨ ਮਹਿੰਗਾਈ ਦੇ ਨਾਲ ਨਾਲ ਕਾਸਟ ਆਫ ਲਿਵਿੰਗ ਦਾ ਮੁੱਦਾ ਵੀ ਛਾਇਆ ਰਿਹਾ। ਇਸ ਦੌਰਾਨ ਟਰੂਡੋ ਨੇ ਸਾਰਾ ਸਮਾਂ ਕੈਨੇਡੀਅਨ ਦੀ ਮਦਦ ਕਰਨ ਅਤੇ ਉਨ੍ਹਾਂ ਦੇ ਲਈ ਹਰ ਉਪਰਾਲਾ ਕਰਨ ਦਾ ਦਾਅਵਾ ਕੀਤਾ ਅਤੇ ਆਖਿਆ ਕਿ ਵਿਰੋਧੀ ਧਿਰਾਂ ਸਰਕਾਰ ਵੱਲੋਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਨੂੰ ਉਨ੍ਹਾਂ ਕਰਕੇ ਵਿਖਾ ਰਹੀ ਹੈ। ਸੋਮਵਾਰ ਨੂੰ ਲੰਚ ਸਮੇਂ ਦੇ ਵਿਚ ਵਿਟਵੀ ਦੇ ਸਕੂਲ ਦੇ ਵਿਚ ਵਾਪਰੀ ਛੁਰੇਬਾਜ਼ੀ ਦੀ ਘਟਨਾ ਦੇ ਵਿਚ 14 ਸਾਲਾ ਲੜਕੀ ਜ਼ਖਮੀ ਹੋ ਗਈ ਹੈ, ਉਸ ਨੂੰ ਹਸਪਤਾਲ ਲਿਜਾਇਆ ਗਿਆ। ਇਹ ਘਟਨਾ ਦੁਪਹਿਰ 12 ਵਜੇ ਡਰਾਈਡਨ ਐਵੀਨਿਊ ਉੱਤੇ ਸਥਿਤ ਫਾਦਰ ਲਿਓ ਜੇ ਆਸਟਨ ਕੈਥੋਲਿਕ ਸੈਕੰਡਰੀ ਸਕੂਲ ਦੇ ਵਿਚ ਵਾਪਰੀ। ਇਸ ਘਟਨਾ ਤੋਂ ਬਾਅਦ ਹੀ ਸਕੂਲ ਨੂੰ ਲਾਕਡਾਊਨ ਲਗਾ ਦਿੱਤਾ ਗਿਆ। ਦੁਪਹਿਰ 12:40 ਦੇ ਨੇੜੇ ਤੇੜੇ ਮਸ਼ਕੂਕ ਨੂੰ ਹਿਰਾਸਤ ਵਿਚ ਲਏ ਜਾਣ ਤੋਂ ਬਾਅਦ ਇਹ ਆਰਡਰ ਹਟਾ ਲਿਆ ਗਿਆ। ਪੁਲਿਸ ਨੇ ਦੱਸਿਆ ਕਿ ਮਸ਼ਕੂਕ ਵੀ 14 ਸਾਲਾ ਲੜਕੀ ਹੀ ਸੀ। ਪੁਲਿਸ ਨੇ ਆਖਿਆ ਕਿ ਦੋਵੇਂ ਮਸ਼ਕੂਕ ਤੇ ਜ਼ਖਮੀ ਲੜਕੀ ਫਾਦਰ ਲਿਓ ਜੇ ਆਸਟਨ ਕੈਥੋਲਿਕ ਸੈਕੰਡਰੀ ਸਕੂਲ ਦੇ ਵਿਚ ਹੀ ਪੜ੍ਹਦੀਆਂ ਸਨ। ਸਾਰਜੈਂਟ ਬਰਟੋਲਸ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਕਿ ਹਮਲਾ ਸੋਚ ਸਮਝ ਕੇ ਤੇ ਉਸ ਲੜਕੀ ਨੂੰ ਨਿਸ਼ਾਨਾ ਬਣਾ ਕੇ ਕੀਤਾ ਗਿਆ ਜਾਂ ਨਹੀਂ। ਉਨ੍ਹਾਂ ਨੇ ਕਿਹਾ ਕਿ ਮਾਮਲੇ ਦੀ ਹੁਣ ਜਾਂਚ ਚੱਲ ਰਹੀ ਹੈ। ਦਰਹਾਮ ਰੀਜਨਲ ਪੁਲਿਸ ਦੇ ਵੱਲੋਂ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ ਵਟਵੀ ਦੇ ਵਿਚ ਇਕ ਘਰ ਨੂੰ ਅੱਗ ਲੱਗ ਜਾਣ ਦੇ ਨਾਲ ਇਕ ਔਰਤ ਗੰਭੀਰ ਰੂਪ ਦੇ ਨਾਲ ਜ਼ਖਮੀ ਹੋ ਗਈ ਤੇ ਉਸਦੇ ਕੁੱਤੇ ਦੀ ਵੀ ਇਸ ਵਿਚ ਮੌਤ ਹੋ ਗਈ।
ਮੰਗਲਵਾਰ ਨੂੰ ਸਵੇਰੇ 4:30 ਤੋਂ ਠੀਕ ਪਹਿਲਾਂ ਟੈਂਟਨ ਰੋਡ ਈਸਟ ਅਤੇ ਥਿਕਸਨ ਰੋਡ ਨਾਰਥ ਨੇੜੇ ਗੈਰਾਰਡ ਰੋਡ ਤੇ ਡਰਾਈਡਨ ਬੁਲੇਵਾਰਡ ਏਰੀਆ ਦੇ ਵਿੱਚ ਅੱਗ ਲੱਗੀ। ਪੁਲਿਸ ਅਨੁਸਾਰ ਔਰਤ ਬੁਰੀ ਤਰ੍ਹਾਂ ਇਸ ਅੱਗ ਵਿੱਚ ਝੁਲਸ ਗਈ ਤੇ ਉਸਨੂੰ ਇਲਾਜ ਲਈ ਟੋਰਾਂਟੋ ਦੇ ਟਰਾਮਾ ਸੈਂਟਰ ਲਿਜਾਇਆ ਗਿਆ। ਅੱਗ ਕਿਸੇ ਸ਼ੱਕੀ ਕਾਰਨਾਂ ਕਰਕੇ ਨਹੀਂ ਲੱਗੀ। ਪੁਲਿਸ ਅਧਿਕਾਰੀਆਂ ਦੇ ਅਨੁਸਾਰ ਜਲਦ ਬਾਅਦ ਹੀ ਅੱਗ ਉੱਤੇ ਕਾਬੂ ਪਾਉਣ ਦੀ ਕਵਾਇਦ ਵੀ ਸ਼ੁਰੂ ਕੀਤੀ ਗਈ। ਸੋਮਵਾਰ ਸਵੇਰੇ ਔਸ਼ਵਾ ਦੇ ਸਕੂਲ ਦੇ ਵਿੱਚ 3 ਟੀਚਰਸ ਤੇ 1 ਵਿਦਿਆਰਥੀ ਦੇ ਉੱਤੇ ਹਮਲਾ ਕਰਨ ਵਾਲੀ 12 ਸਾਲਾ ਲੜਕੀ ਨੂੰ ਚਾਰਜ ਕਰ ਲਿਆ ਗਿਆ। ਸਵੇਰੇ 11:30 ਦੇ ਨੇੜੇ ਤੇੜੇ ਹਿਲਕ੍ਰਾਫਟ ਸਟਰੀਟ ਤੇ ਵਿਲਸਨ ਰੋਡ ਨਾਰਥ ਏਰੀਆ ਦੇ ਵਿੱਚ ਸਥਿਤ ਸਰ ਐਲਬਰਟ ਲਵ ਕੈਥੋਲਿਕ ਸਕੂਲ ਚ ਦਰਹਾਮ ਰੀਜਨਲ ਪੁਲਿਸ ਨੂੰ ਸੱਦਿਆ ਗਿਆ। ਪੁਲਿਸ ਨੂੰ ਰਿਪੋਰਟ ਮਿਲੀ ਸੀ ਕਿ ਇੱਕ ਵਿਦਿਆਰਥਣ ਦੇ ਵੱਲੋਂ ਅਧਿਆਪਕਾਂ ਤੇ ਵਿਦਿਆਰਥੀਆਂ ਉੱਤੇ ਹਮਲਾ ਕੀਤਾ ਜਾ ਰਿਹਾ। ਪੁਲਿਸ ਨੇ ਮੌਕੇ ਉੱਤੇ ਪਹੁੰਚਣ ਉੱਤੇ ਲੜਕੀ ਸਕੂਲ ਛੱਡ ਕੇ ਭੱਜ ਗਈ। ਪੁਲਿਸ ਨੂੰ 12 ਸਾਲਾ ਲੜਕੀ ਸਕੂਲ ਯਾਰਡ ਦੇ ਵਿੱਚ ਔਰਤ ਸਟਾਫ ਉੱਤੇ ਹਮਲਾ ਕਰਦੀ ਮਿਲੀ। ਇੱਕ ਪੁਲਿਸ ਅਧਿਕਾਰੀ ਨੇ ਕੰਡਕਟਡ ਐਨਰਜੀ ਵੈਪਨ ਦੀ ਵਰਤੋਂ ਕਰਦਿਆਂ ਹੋਇਆਂ ਇਸ ਹਮਲੇ ਨੂੰ ਰੋਕਿਆ ਤੇ ਲੜਕੀ ਨੂੰ ਹਿਰਾਸਤ ਵਿੱਚ ਲਿਆ। ਪੁਲਿਸ ਨੇ ਆਖਿਆ ਕਿ ਇਸ ਘਟਨਾ ਦੇ ਬਾਰੇ ਬਾਡੀ ਕੈਮਰਾ ਵਿੱਚ ਰਿਕਾਰਡ ਹੋਈ ਹੈ। ਲੜਕੀ ਵੱਲੋਂ ਇੱਕ ਵਿਅਕਤੀ ਦੇ ਸਿਰ ਉੱਤੋਂ ਵਾਰ ਵਾਰ ਹਮਲਾ ਕਰਨ ਕਾਰਨ ਉਸਨੂੰ ਹਸਪਤਾਲ ਵਿੱਚ ਲਿਜਾਇਆ ਗਿਆ। ਅਜੇ ਤੱਕ ਇਹ ਸਪਸ਼ਟ ਨਹੀਂ ਹੋ ਸਕਿਆ ਕਿ ਉਸਨੂੰ ਕਿੰਨੇ ਜ਼ਖਮ ਲੱਗੇ ਨੇ। 12 ਸਾਲ ਲੜਕੀ ਨੂੰ ਹਮਲੇ ਤੇ 4 ਮਾਮਲਿਆਂ ਤੇ ਸ਼ਰਾਰਤ ਦੇ ਮਾਮਲੇ ਚ ਚਾਰਜ ਕਰ ਲਿਆ ਗਿਆ। ਪੁਲਿਸ ਵੱਲੋਂ ਹੁਣ ਜਾਂਚ ਕੀਤੀ ਜਾ ਰਹੀ ਹੈ। ਬੁਲੇਟਿਨ ਦੀਆਂ ਚੋਣਵੀਆਂ ਖਬਰਾਂ ਇੱਕ ਵਾਰ ਤੋਂ ਫੇਰ। ਕੈਨੇਡਾ ਦੀ ਮਹਿੰਗਾਈ ਦਰ 4% ਤੱਕ ਉਛਲੀ। ਕਾਸਟ ਆਫ ਲਿਵਿੰਗ ਤੇ ਮਹਿੰਗਾਈ ਦਰ ਦੇ ਵਾਧੇ ਨੂੰ ਲੈ ਕੇ ਟਰੂਡੋ ਤੇ ਪੋਲੀਵਰ ਦੇ ਵਿੱਚ ਹੋਈ ਬਹਿਸ। ਛੁਰੇਬਾਜ਼ੀ ਦੀ ਦੋਸ਼ ਵਿੱਚ 14 ਸਾਲਾ ਲੜਕੀ ਹਿਰਾਸਤ ਵਿੱਚ। ਘਰ ਵਿੱਚ ਲੱਗੀ ਅੱਗ ਦੇ ਕਾਰਨ ਇੱਕ ਔਰਤ ਹੋਈ ਜ਼ਖਮੀ। ਅਧਿਆਪਕਾਂ ਤੇ ਵਿਦਿਆਰਥੀਆਂ ਉੱਤੇ ਹਮਲਾ ਕਰਨ ਵਾਲੀ 12 ਸਾਲਾ ਲੜਕੀ ਨੂੰ ਕੀਤਾ ਗਿਆ ਚਾਰਜ। ਇਸ ਨਾਲ ਹੀ ਆਪਣੀ ਦੋਸਤ ਐਸ ਆਰ ਠਾਕੁਰ ਨੂੰ ਦਿਓ ਇਜਾਜ਼ਤ। ਧੰਨਵਾਦ।
ਜੀ ਹਾਂ, ਮੋਟਰ ਕਾਰ ਕਾ ਤੋ ਮਾਲੂਮ ਨਹੀਂ, ਲੇਕਿਨ ਆਪਕੋ ਆਪਕੇ ਬੰਗਲੇ ਤੱਕ ਪਹੁੰਚਾਏਂਗੇ। ਜੀ ਯਾਨੀ ਮੋਰਗੇਜਸ ਕੇ ਮਯੰਕ ਭਟਨਾਗਰ ਜੀ। ਹਰ ਤਰ੍ਹਾਂ ਕੀ ਮੋਰਗੇਜਸ ਮੇ ਕਰਤੇ ਹੈ ਸਪੈਸ਼ਲਾਈਜ਼, ਵੋ ਰੈਜ਼ੀਡੈਂਸ਼ੀਅਲ ਹੋ, ਕਮਰਸ਼ੀਅਲ ਹੋ, ਪ੍ਰਾਈਵੇਟ ਹੋ, ਫਸਟ ਯਾ ਸੈਕਿੰਡ ਮੋਰਗੇਜਸ, ਔਰ ਯਾ ਫਿਰ ਆਪ ਹੈ ਫਸਟ ਟਾਈਮ ਹੋਮ ਬਾਇਰ। ਮਯੰਕ ਭਟਨਾਗਰ ਜੀ 6477022023 6474720223।
लाइसेंस नंबर 10394।
क्या आपके घर और ऑटो इंश्योरेंस की रिन्यूअल हो रही है? क्या आप दुरुस्त इंश्योरेंस कवरेज के लिए अच्छी कीमत की तलाश में हैं? तो फिर आपको ऑल स्टे एजेक्ट एजेंसी के राजा मुदस्सिर को 6472903773 पर कॉल करनी चाहिए। आज ही कॉल करें और आप दो कारों और एक घर की इंश्योरेंस कराते वक्त तकरीबन $1,775 की बचत कर सकते हैं। राजा मुदस्सिर 6472903773। ऑल स्टेट के साथ आप महफूज हाथों में हैं। टर्म्स एंड कंडीशन अप्लाई।
Good morning everyone, you're listening to WTUR 770 AM, your trusted source for news and information. Here comes your host Ramanjit Sidhu with the current affairs.
Good morning ji, current affairs de vich tada bahut bahut swagat hai. Main Ramanjit Singh Sidhu. Te aaj tareek hai 20 September 2023 aur subah de 8:13 baad sama din budhwar. ਸਟੂਡੀਓ ਦਾ ਨੰਬਰ 416-620-1778 416-620-1778 ਸਾਡੇ ਸਟੂਡੀਓ ਦਾ ਨੰਬਰ ਹੈ। ਜੇਕਰ ਗੱਲਬਾਤ ਵਿੱਚ ਤੁਸੀਂ ਕਿਸੇ ਵਕਤ ਸ਼ਾਮਲ ਹੋਣਾ ਚਾਹੁੰਦੇ ਹੋ ਤਾਂ ਤੁਹਾਨੂੰ ਖੁੱਲ੍ਹਾ ਸੱਦਾ ਹੈ। ਥਿਓਡੋਰ ਅਜੋਰਨੋ ਇਹ ਫਿਲਾਸਫਰ ਨੇ, ਸੋਸ਼ੀਓਲੋਜਿਸਟ, ਸਾਈਕੋਲੋਜਿਸਟ, ਮਿਊਜ਼ੀਕੋਲੋਜਿਸਟ, ਕੰਪੋਜ਼ਰ, ਫਰੈਂਕਫਰਟ ਸਕੂਲ ਆਫ ਕ੍ਰਿਟੀਕਲ ਥਿਅਰੀ, ਕਈ ਵਿਧਾਵਾਂ ਦੇ ਵਿੱਚ ਇਹਨਾਂ ਨੇ ਕੰਮ ਕੀਤਾ ਹੋਇਆ। ਮਨੁੱਖ ਦੇ ਸੁਭਾਅ ਦੇ ਉੱਤੇ ਇਹਨਾਂ ਦਾ ਬਹੁਤਾ ਕਾਰਜ ਖੇਤਰ ਰਿਹਾ। ਸੋ ਇਹ ਕਹਿੰਦੇ ਨੇ ਕਿ ਪੀਪਲ ਨੋ ਵਟ ਦੇ ਵਾਂਟ, ਪੀਪਲ ਨੋ ਵਟ ਦੇ ਵਾਂਟ ਬਿਕਾਜ਼ ਦੇ ਨੋ ਵਟ ਅਦਰ ਪੀਪਲ ਵਾਂਟ। ਲੋਕ ਜਾਣਦੇ ਨੇ ਕਿ ਉਹ ਕੀ ਚਾਹੁੰਦੇ ਨੇ, ਕਿਉਂਕਿ ਉਹ ਜਾਣਦੇ ਨੇ ਕਿ ਦੂਜੇ ਵਿਅਕਤੀ ਕੀ ਚਾਹੁੰਦੇ ਨੇ। ਅਸੀਂ ਹਰਡ ਮੈਂਟੈਲਿਟੀ ਦੇ ਵਿੱਚ ਕੰਮ ਕਰਦੇ ਹਾਂ। ਬਹੁਤੇ ਲੋਕ ਆਮ ਸਧਾਰਨ ਜਿਹੜੇ ਰੂਲ ਕਰਦੇ ਨੇ, ਸਟੱਡੀ ਕਰਦੇ ਨੇ, ਉਹ ਹਰਡ ਮੈਂਟੈਲਿਟੀ ਦੇ ਤੌਰ ਤੇ ਨਹੀਂ ਚੱਲਦੇ ਕਿ ਭੀੜ ਕਿੱਧਰ ਨੂੰ ਜਾ ਰਹੀ ਹੈ। ਅਸੀਂ ਭੀੜ ਦੇ ਅਨੁਸਾਰ ਫੈਸਲਾ ਕਰਦੇ ਹਾਂ ਔਰ ਇਹੀ ਗੱਲ ਹੈ। ਲੋਕਤੰਤਰ ਵਿੱਚ ਵੀ ਭੀੜ ਦਾ ਹੀ ਫੈਸਲਾ ਚੱਲਦਾ ਹੈ ਕਿ ਭੀੜ ਕਿੱਧਰ ਨੂੰ ਜਾ ਰਹੀ ਹੈ। ਕਈ ਲੋਕ ਤੇ ਇਸ ਤਰ੍ਹਾਂ ਵੀ ਵੋਟ ਪਾ ਦਿੰਦੇ ਆ ਕਿ ਯਾਰ ਇਹਨਾਂ ਨੂੰ ਪਾ ਦਿਓ, ਦੂਜਿਆਂ ਨੇ ਕਿਹੜਾ ਜਿੱਤਣਾ। ਮੈਂ ਕਿਹਾ ਯਾਰ ਤੁਸੀਂ ਵਿਚਾਰ ਕਰਨ ਨਾਲ ਸਹਿਮਤ ਹੋ ਕਿ ਜੇਤੂਆਂ ਦੇ ਰਿਕਸ਼ੇ ਦੇ ਵਿੱਚ ਜਾਂ ਗੱਡੇ ਤੇ ਬੈਠਣਾ ਚਾਹੁੰਦੇ ਹੋ? ਯੂ ਆਰ ਆ ਰਾਈਡ ਐਨ ਐਪਲ ਕਾਰਟ, ਤੁਸੀਂ ਕਿਹੜੇ ਪਾਸੇ ਦੇ ਹੋ? ਤੁਹਾਡੀ ਆਪਣੀ ਪਹਿਚਾਣ ਕੀ ਆ? ਅੱਜ ਗਿਣਤੀ ਘੱਟ ਆ, ਕੱਲ ਵੱਧ ਗਈ, ਅਸੀਂ ਭੀੜ ਮਗਰ ਜਾਂਦੇ ਹਾਂ। ਔਰ ਇਸੇ ਕਰਕੇ ਸਾਨੂੰ ਕਲਾ ਦੀ ਪਹਿਚਾਣ ਨਹੀਂ ਹੁੰਦੀ। ਅਸੀਂ ਇਹ ਦੇਖਦੇ ਬੜਾ ਵੱਡਾ ਕੌਨਸਰਟ ਲੱਗਿਆ ਯਾਰ, ਮਸ਼ਹੂਰ ਆ, ਕੋਈ ਤਾਂ ਗੱਲ ਹੋਣੀ ਆ, ਚਲੋ ਚੱਲੀਏ, ਬੈਸਟ ਸੈਲਰ ਹੈ, ਬਹੁਤ ਪਾਪੂਲਰ ਹੈ, ਬੜੀ ਮਹਿੰਗੀ ਟਿਕਟ ਮਿਲ ਰਹੀ ਹੈ, ਬੜਾ ਮਹਿੰਗਾ ਪਰਸ ਹੈ, ਬੜਾ ਮਹਿੰਗਾ ਸੂਟ ਹੈ, ਕੋਈ ਤਾਂ ਗੱਲ ਹੋਣੀ ਆ ਨਾ। ਉਹ ਮੈਂ ਕਿਹਾ ਕੋਈ ਨੀ, ਕੀ ਗੱਲ ਹੈ? ਸਵਾਲ ਤੇ ਇਹ ਹੁੰਦਾ ਕਿ ਆਖਰ ਗੱਲ ਹੈ ਕੀ, ਅਸੀਂ ਉਸ ਗੱਲ ਤੱਕ ਦੇ ਪਹੁੰਚਦੇ ਹਾਂ, ਨਹੀਂ ਪਹੁੰਚਦੇ, ਸਾਡਾ ਸਫ਼ਰ ਕਿੱਥੇ ਤੱਕ ਰਹਿ ਜਾਂਦਾ ਤੇ ਉਹਨੂੰ ਅਸੀਂ ਕੀ ਰੂਪਰੇਖਾ ਦਿੰਦੇ ਹਾਂ। ਤੇ ਦੂਸਰੀ ਗੱਲ ਸਿਆਸਤ ਨਾਲ ਜੁੜੀ ਹੋਈ ਹੈ। ਫਰੈਂਕਲਿਨ ਡੀ ਰੂਜ਼ਵੈਲਟ ਅਮਰੀਕਾ ਦੇ ਰਾਸ਼ਟਰਪਤੀ ਹੋਣਗੇ ਮੇਰੇ ਖਿਆਲ ਚ, ਪਰ ਜੇ ਆਪਾਂ ਐਟਰੀਬਿਊਟ ਨਾ ਵੀ ਕਰੀਏ ਉਹਨਾਂ ਨੂੰ, ਮੰਨੀਏ ਹੀ ਕਿ ਕਿਸੇ ਨੇ ਵੀ ਲਿਖੀ ਹੋ ਸਕਦੀ ਹੈ, ਰਮਨ ਜੀ ਦੀ ਸਟੇਟਮੈਂਟ ਹੈ, ਕਿਸੇ ਸੁਣਨ ਵਾਲੇ ਦੀ ਹੈ, ਲਿਸਨਰ ਦੀ ਸਟੇਟਮੈਂਟ ਹੈ, ਕੀ ਸਟੇਟਮੈਂਟ ਚ ਜਾਣ ਹੈ ਕਿ ਇਹਦਾ ਨਾਂ ਬੋਲੇ ਹੀ ਇਹ ਜ਼ਰੂਰੀ ਹੈ ਕਿ ਵੈਸੇ ਸੱਚਾਈ ਹੈ? ਉਹ ਕਹਿੰਦੇ ਇਨ ਪੋਲੀਟਿਕਸ ਨਥਿੰਗ ਹੈਪਨਸ ਬਾਏ ਐਕਸੀਡੈਂਟ, ਸਿਆਸਤ ਵਿੱਚ ਕਦੇ ਵੀ ਕੁਝ ਅਚਾਨਕ ਨਹੀਂ ਹੁੰਦਾ, ਹਾਦਸੇ ਦੇ ਰੂਪ ਵਿੱਚ ਨਹੀਂ ਹੁੰਦਾ। ਇਨ ਪੋਲੀਟਿਕਸ ਨਥਿੰਗ ਹੈਪਨਸ ਬਾਏ ਐਕਸੀਡੈਂਟ, ਇਫ ਇਟ ਡਸ ਯੂ ਕੈਨ ਬੈਟ ਇਟ ਵਾਜ ਪਲੈਨਡ ਦੈਟ ਵੇ। ਸਿਆਸਤ ਵਿੱਚ ਕੁਝ ਵੀ ਅਚਾਨਕ ਹਾਦਸੇ ਦੇ ਤੌਰ ਤੇ ਨਹੀਂ ਹੁੰਦਾ, ਤੇ ਜੇ ਇਸ ਤਰ੍ਹਾਂ ਹੋ ਜੇ ਤਾਂ ਸ਼ਰਤ ਲਾ ਲਓ ਇਸੇ ਤਰ੍ਹਾਂ ਹੀ ਇਹਦੀ ਵਿਉਂਤ ਬਣਾਈ ਗਈ ਸੀ, ਇਸੇ ਤਰ੍ਹਾਂ ਹੀ ਇਹਦੀ ਯੋਜਨਾ ਬਣਾਈ ਗਈ ਸੀ, ਇਹ ਸਕੀਮ ਇਸੇ ਤਰ੍ਹਾਂ ਤਿਆਰ ਕੀਤੀ ਗਈ ਸੀ ਕਿ ਹਾਦਸੇ ਵਾਂਗੂ ਨਜ਼ਰ ਆਵੇ ਕਿ ਅਚਾਨਕ ਕੋਈ ਗੱਲ ਵਾਪਰੀ ਹੈ। ਬਹੁਤੀਆਂ ਚੀਜ਼ਾਂ ਸਿਆਸਤ ਵਿੱਚ ਦੇ ਆਰ ਪਲੈਨਡ, ਤੇ ਉਹ ਵੀ ਓਲਡ ਬੁੱਕਸ ਦੇ ਵਿੱਚੋਂ ਹੀ ਉਹੀ ਥਿਅਰੀਜ ਲਾਈਆਂ ਜਾਂਦੀਆਂ, ਕਿਉਂਕਿ ਲੋਕਾਂ ਦੀ ਮਾਨਸਿਕਤਾ ਜੱਜ ਹੋ ਜਾਂਦੀ ਹੈ ਕਿ ਅਜੇ ਇਸਮੇ ਕੋਈ ਚੇਂਜ ਤੋਂ ਨਹੀਂ ਆਇਆ। ਕਹਿੰਦੇ ਨਹੀਂ ਜੀ, ਉਹ ਮੇਲਾ ਲੱਗਿਆ ਸੀ ਪਿਛਲੀ ਵਾਰ ਵਾਂਗੂ, ਉਸ ਤੋਂ ਵੱਧ ਹੀ ਭਰਿਆ, ਫਿਰ ਕੋਈ ਫਿਕਰ ਨਹੀਂ ਜੇ ਲੋਕ ਅਜੇ ਵੀ ਉਹਨਾਂ ਚੀਜ਼ਾਂ ਚ ਉਲਝੇ ਹੋਏ ਨੇ। ਉੱਥੇ ਕੀ ਹੋਇਆ ਸੀ? ਉੱਥੇ ਭੀੜ ਆਈ ਸੀ ਪੂਰੀ ਸਰ, ਪੂਰੀ ਡੰਡੇ ਵੀ ਪਏ ਸੀ ਪਿਛਲੀ ਵਾਰ ਵਾਂਗੂ ਟਿਕਟ ਲੈਣ ਪਿੱਛੇ, ਹਾਂਜੀ ਟਿਕਟਾਂ ਬਲੈਕ ਚ ਵੀ ਵੇਚੀਆਂ ਸੀ, ਹਾਂਜੀ ਇਹਦਾ ਮਤਲਬ ਭੀੜ ਇੱਧਰ ਨੂੰ ਜਾ ਰਹੀ ਹੈ, ਅਭੀ ਕੋਈ ਖਤਰਾ ਨਹੀਂ, ਤਾਂ ਪੁਰਾਣੀਆਂ ਪਾਲਿਸੀਜ ਹੀ ਕੰਟੀਨਿਊ ਕਰਦੇ ਰਹੋ, ਇਸਕੋ ਪੁਰਾਣੀ ਦਵਾ ਹੀ ਦੇਖਦੇ ਰਹੋ, ਅਗਰ ਇਹ ਉਸਕੇ ਸਾਥ ਠੀਕ ਹੈ। ਬਿਕੋਜ਼ ਦਾ ਸਿਸਟਮ ਔਰ ਦਾ ਥਿੰਗਸ ਆਰ ਬੀਂਗ ਰਨ ਇਨ ਅ ਵੇ ਟੂ ਟ੍ਰੀਟ ਦੀ ਏਲਮੈਂਟ, ਨੋਟ ਟੂ ਕਿਓਰ ਇਟ, ਸਿਰਫ ਉਹਨੂੰ ਮੇਨਟੇਨ ਕਰਨਾ, ਉਹਨੂੰ ਸੰਭਾਲਣਾ, ਮਰੀਜ਼ ਦੀ ਤਬੀਅਤ ਨੂੰ ਸੰਭਾਲਣਾ, ਮਰੀਜ਼ ਦੀ ਤਬੀਅਤ ਨੂੰ, ਮਰਜ਼ ਨੂੰ ਠੀਕ ਨਹੀਂ ਕਰਨਾ, ਦੈਟਸ ਇਟ। ਤੇ ਇੰਨੀਆਂ ਕੁ ਗੱਲਾਂ ਤੋਂ ਬਾਅਦ ਇੱਕ ਸਾਹਿਬ ਲੁਧਿਆਣਵੀ ਸਾਹਿਬ ਦੀ ਪੋਇਮ ਕੱਲ ਵੀ ਮੈਂ ਜ਼ਿਕਰ ਕੀਤਾ ਸੀ ਕਿ ਜੰਗ ਸਾਨੂੰ ਕਿਹੜੇ ਪਾਸੇ ਲੈ ਕੇ ਜਾਂਦੀ ਹੈ ਤੇ ਸਾਹਿਬ ਲੁਧਿਆਣਵੀ ਕਿਹੜੇ ਪਾਸੇ ਲੈ ਕੇ ਜਾਂਦੇ ਨੇ, ਮੇਰੀ ਇਸ ਇੰਟਰੋਡਕਸ਼ਨ ਤੋਂ ਬਾਅਦ ਉਹ ਗੱਲ ਹੋਏਗੀ। ਤੇ ਅੱਜ ਪ੍ਰੋਗਰਾਮ ਦੇ ਪਹਿਲੇ ਹਿੱਸੇ ਵਿੱਚ 8:30 ਦੇ ਕਰੀਬ ਸਾਡੇ ਨਾਲ ਡਾਕਟਰ ਹਾਇਦਰ ਮੁਰਤਜ਼ਾ ਸਾਹਿਬ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣਗੇ, ਉਹਨਾਂ ਨਾਲ ਗੱਲਬਾਤ ਕਰਾਂਗੇ। ਤੇ 9 ਤੋਂ ਬਾਅਦ ਥੋੜਾ ਜਿਹਾ ਖ਼ਬਰਾਂ ਦੇ ਵਿੱਚ ਚੇਂਜਸ ਕਰ ਲਾਂਗੇ ਜੇ ਡਾਕਟਰ ਸਾਹਿਬ ਨਾਲ ਗੱਲਬਾਤ ਲੰਬੀ ਹੁੰਦੀ ਹੈ, ਤੇ 9 ਤੋਂ ਬਾਅਦ ਫਿਰ ਅਸੀਂ ਭਾਰਤ ਕੈਨੇਡਾ ਸੰਬੰਧਾਂ ਦੇ ਉੱਤੇ ਗੱਲਬਾਤ ਕੱਲ ਵਾਲੇ ਵਿਸ਼ੇ ਦੇ ਉੱਤੇ ਜਾਰੀ ਰੱਖਾਂਗੇ। ਸੋ ਇਸ ਰੂਪਰੇਖਾ ਦੇ ਨਾਲ ਪ੍ਰੋਗਰਾਮ ਦੀ ਸ਼ੁਰੂਆਤ ਤੇ ਸਾਹਿਬ ਲੁਧਿਆਣਵੀ ਸਾਹਿਬ ਦੀ ਇਹ ਨਜ਼ਮ ਤੁਸੀਂ ਸੁਣੋ।
ਬਮ ਘਰੋਂ ਪਰ ਗਿਰੇ ਕਿ ਸਰਹੱਦ ਪਰ ਰੂਹੇ ਤਾਮੀਰ ਜ਼ਖਮ ਖਾਤੀ ਹੈ, ਖੇਤ ਆਪਣੇ ਜਲੇ ਕਿ ਔਰੋ ਕੇ ਜੀਸਤ ਪਾਕੋ ਸੇ ਤਿਲ ਮਿਲਾਤੀ ਹੈ, ਟੈਂਕ ਆਗੇ ਬੜੇ ਕਿ ਪੀਛੇ ਹਟੇ ਕੋਕ ਧਰਤੀ ਕੀ ਬਾਂਝ ਹੋਤੀ ਹੈ, ਟੈਂਕ ਆਗੇ ਬੜੇ ਕਿ ਪੀਛੇ ਹਟੇ ਕੋਕ ਧਰਤੀ ਕੀ ਬਾਂਝ ਹੋਤੀ ਹੈ, ਫਤਿਹ ਕਾ ਜਸ਼ਨ ਹੋ ਕੇ ਹਾਰ ਕਾ ਸੋਗ ਜ਼ਿੰਦਗੀ ਮੈਯਤੋ ਪੇ ਰੋਤੀ ਹੈ, ਜੰਗ ਤੋ ਖੁਦ ਹੀ ਇੱਕ ਮਸਲਾ ਹੈ, ਜੰਗ ਕਿਆ ਮਸਅਲੋ ਕਾ ਹੱਲ ਦੇਗੀ, ਜੰਗ ਤੋ ਖੁਦ ਹੀ ਇੱਕ ਮਸਲਾ ਹੈ, ਜੰਗ ਕਿਆ ਮਸਅਲੋ ਕਾ ਹੱਲ ਦੇਗੀ, ਆਗ ਔਰ ਖੂਨ ਆਜ ਬਖਸ਼ੇਗੀ, ਭੂਖ ਔਰ ਇਹਤਿਆਜ ਕਲ ਦੇਗੀ, ਇਸ ਲਈ ਐ ਸ਼ਰੀਫ ਇਨਸਾਨੋ ਜੰਗ ਟਲਤੀ ਰਹੇ ਤੋ ਬਿਹਤਰ ਹੈ, ਆਪ ਔਰ ਹਮ ਸਭੀ ਕੇ ਆਂਗਨ ਮੇ ਸ਼ਮਾ ਜਲਤੀ ਰਹੇ ਤੋ ਬਿਹਤਰ ਹੈ। برتری کے ثبوت کی خاطر خون بہانا ہی کیا ضروری ہے؟ گھر کی تاریکیاں مٹانے کو گھر جلانا ہی کیا ضروری ہے؟ جنگ کے اور بھی تو میدان ہیں، صرف میدان کشت و خون ہی نہیں، حاصل زندگی خرد بھی ہے، حاصل زندگی جنوں ہی نہیں۔ آؤ اس تیرا وقت دنیا میں فکر کی روشنی کو عام کریں، آؤ اس تیرا وقت دنیا میں فکر کی روشنی کو عام کریں، امن کو جن سے تقویت پہنچے ایسی جنگوں کا اہتمام کریں۔ جنگ وحشت سے بربریت سے، جنگ وحشت سے بربریت سے، امن تہذیب و ارتقاء کے لیے، جنگ مرگ آفری سیاست سے، امن انسان کی بقا کے لیے، جنگ افلاس اور غلامی سے، امن بہتر نظام کی خاطر، جنگ بھٹکی ہوئی قیادت سے، امن بے بس عوام کی خاطر، جنگ سرمائے کے تسلط سے، امن جمہور کی خوشی کے لیے، جنگ جنگوں کے فلسفے کے خلاف، امن پر امن زندگی کے لیے۔ اے شریک انسانوں، جنگ تو خود ہی ایک مسئلہ ہے، جنگ کیا مسئلوں کا حل دے؟
Good morning, everyone. You're listening to WTUR 770 AM, your trusted source for news and information. Here comes your host, Ramanjit Sidhu, with the current affairs.
Current affairs de vich tuhanu swagat hai. So, Sahir Ludhianvi sahab ne jis janga wale lokan nu leke jaya ja raha hai, unna da mustaqbil dass ditta ki inna ne kithe leke nu jana hai, eh ta apne aap ch ik masla hai. Par khair, ਇਹੀ ਇੱਕ ਚੁਣੌਤੀ, ਇਹੀ ਚੈਲੰਜ ਹੈ ਕਿ ਕਿੰਨੇ ਕੁ ਹੇਠਾਂ ਲੋਕ ਇਸ ਗੱਲ ਨੂੰ ਲਾਗੂ ਕਰਵਾਉਣ ਵਿੱਚ, ਮੈਂ ਨਹੀਂ ਕਹਿੰਦਾ ਕਿ ਲੋਕਾਂ ਨੂੰ ਸਮਝ ਨਹੀਂ ਹੈ ਜੰਗਾਂ ਦੀ, ਲਾਗੂ ਕਰਵਾਉਣ ਤੱਕ ਕਿੱਥੇ ਕੁ ਤੱਕ ਜਾ ਕੇ ਉਹ ਜੱਦੋ ਜਹਿਦ ਕਰ ਸਕਦੇ ਨੇ। ਸਵਾਲ ਤਾਂ ਇਹ ਹੈ ਕਿ ਜੱਦੋ ਜਹਿਦ ਸਿਆਣਪ ਨਾਲ ਹੁੰਦੀ ਹੈ। ਡਾਕਟਰ ਹੈਦਰ ਮੁਰਤਜ਼ਾ ਸਾਹਿਬ ਸਾਡੇ ਨਾਲ ਜਦੋਂ ਉਹਨਾਂ ਦਾ ਲਿੰਕ ਹੁੰਦਾ, ਮੈਂ ਉਦੋਂ ਹੀ ਉਹਨਾਂ ਨੂੰ ਲੈ ਕੇ ਅੱਜ ਦੇ ਵਿਸ਼ਿਆਂ ਦੇ ਉੱਤੇ ਗੱਲਬਾਤ ਸ਼ੁਰੂ ਕਰਾਂਗੇ। ਉਨੀ ਦੇਰ ਤੱਕ ਮੈਂ ਇੱਕ ਬਹੁਤ ਅਹਿਮ ਮਾਮਲੇ ਦੇ ਉੱਤੇ ਤੁਹਾਡੇ ਨਾਲ ਗੱਲ ਕਰਨੀ ਚਾਹੁੰਦਾ, ਉਹ ਹੈ ਸੈਕਸ ਐਜੂਕੇਸ਼ਨ ਨਾਲ ਰਿਲੇਟਡ। ਸੋ ਇੱਕ ਵੱਡੀ ਖਬਰ ਇਹ ਆ ਰਹੀ ਹੈ ਕਿ ਓਨਟੈਰੀਓ ਸਕੂਲਸ ਯੂਨੀਅਨ ਟੈਲ ਪ੍ਰੀਮੀਅਰ ਟੂ ਸਪੀਕ ਆਊਟ ਆਫਟਰ ਆਫਿਸਿਸ ਵੈਂਡਲਾਈਜ਼ਡ ਬਾਈ ਐਂਟੀ ਐਲ ਜੀ ਬੀ ਟੀ ਕਿਊ ਮੈਸੇਜਿਸ। ਸਕੂਲਾਂ ਦੇ ਵਿੱਚ ਸੈਕਸ ਐਜੂਕੇਸ਼ਨ ਦੀ ਗੱਲ ਹੈ ਕਿ ਕਿਵੇਂ ਪੜ੍ਹਾਈ ਜਾਵੇ, ਕਿੰਨੀ ਤਰ੍ਹਾਂ ਦਾ ਸੈਕਸ ਹੈ, ਕਿਵੇਂ ਕਿਵੇਂ ਕੀਤਾ ਜਾਂਦਾ, ਕੀ ਹੋ ਰਿਹਾ। ਸੋ ਇਹਨੂੰ ਲੈ ਕੇ ਸਿਲੇਬਸ ਤੇ ਬੱਚਿਆਂ ਨਾਲ ਜੋੜਨ ਦੀ ਗੱਲ ਹੈ। ਸੋ ਕੈਨੇਡੀਅਨ ਯੂਨੀਅਨ ਆਫ ਪਬਲਿਕ ਇੰਪਲੋਈਜ਼ ਇਹਨਾਂ ਨੇ ਕਿਹਾ ਕਿ ਇਹਨਾਂ ਦੇ ਦਫ਼ਤਰ ਦੇ ਬਾਹਰ ਕੋਈ 300 ਕਿਸਮ ਦੇ ਸਟਿੱਕਰ ਲਗਾ ਕੇ ਕਿਹਾ ਗਿਆ ਕਿ ਇਹਦਾ ਵਿਰੋਧ ਕੀਤਾ ਗਿਆ, ਜੋ ਸੈਕਸ ਨੂੰ ਲੈ ਕੇ ਕਰਿਕੁਲਮ ਸਕੂਲਾਂ ਦੇ ਵਿੱਚ ਸ਼ੁਰੂ ਕੀਤੇ ਜਾਣ ਦੀ ਗੱਲ ਮੂਹਰੇ ਆ ਰਹੀ ਹੈ। ਤੇ ਕਹਾਣੀ ਇਹ ਹੈ ਕਿ ਪੇਰੈਂਟਸ ਦੀ ਗੱਲ ਹੋ ਰਹੀ ਹੈ ਕਿ ਪੇਰੈਂਟਸ ਨੂੰ ਰਾਈਟ ਹੋਣਾ ਚਾਹੀਦਾ, ਪੇਰੈਂਟਸ ਨੂੰ ਸੈਕਸ ਬਾਰੇ ਕਿੰਨਾ ਕੁ ਪਤਾ, ਸੱਚ ਜਾਣੇ ਉਹ ਕਿੰਨੇ ਕੁ ਲੋਕ ਜਾਣਦੇ ਆ ਕਿ ਕੀ ਹੋਣਾ ਕੀ ਚਾਹੀਦਾ, ਸਾਡੇ ਸਮਾਜ ਵਿੱਚ ਇਹ ਕਿਸ ਤਰ੍ਹਾਂ ਡਿਸਕਸ ਹੋਣਾ ਚਾਹੀਦਾ। ਇੱਕ ਤਾਂ ਇਹ ਬਹੁਤ ਵੱਡਾ ਟੈਬੂ ਹੈ, ਇੱਕ ਇਹ ਟੈਬੂ ਆ ਤੇ ਜੁੜਿਆ ਵੀ ਜ਼ਿੰਦਗੀ ਦੇ ਨਾਲ ਹੈ, ਨਾ ਤਾਂ ਇਹ ਤੋਂ ਗੁਜ਼ਾਰਾ ਹੋ ਰਿਹਾ ਤੇ ਨਾਲੇ ਇਹਦਾ ਕਾਰੋਬਾਰ ਵੀ ਬਣਿਆ, ਬਹੁਤ ਲੁਕਾ ਕੇ ਦਬਾ ਕੇ ਵੀ ਰੱਖਿਆ ਜਾਂਦਾ, ਇਸ ਤਰ੍ਹਾਂ ਦੀ ਗੱਲ ਵੀ ਕੀਤੀ ਜਾਂਦੀ ਹੈ, ਚੁੱਪ ਚੁੱਪ ਰਹਿਣ ਦੋ, ਪਾਸੇ ਹੋ ਜਾਓ। ਤੇ ਇੱਕਦਮ ਹੀ ਇਹਨੂੰ ਹੋਰ ਗਲਤ ਗਲਤ ਚੈਨਲਸ ਤੋਂ ਸਮਾਜ ਤੱਕ, ਬੱਚਿਆਂ ਤੱਕ ਪਹੁੰਚਦਾ ਵੀ ਕਰ ਦਿੱਤਾ ਜਾ ਰਿਹਾ। ਸਹੀ ਢੰਗ ਨਾਲ ਗੱਲ ਨਹੀਂ ਹੋ ਸਕਦੀ ਤੇ ਗਲਤ ਢੰਗ ਨਾਲ ਗੱਲ ਨੂੰ ਰੋਕਿਆ ਨਹੀਂ ਜਾ ਸਕਦਾ, ਚਾਹੇ ਫਰੀਡਮ ਆਫ ਐਕਸਪ੍ਰੈਸ਼ਨ, ਚਾਹੇ ਜੋਬ, ਚਾਹੇ ਕੁਛ। ਹੁਣ ਕਹਿੰਦੇ ਪ੍ਰੋਸਟੀਟਿਊਸ਼ਨ ਦੇ ਉੱਪਰ ਤਾਂ ਹੈ ਕਿ ਪ੍ਰੋਸਟੀਟਿਊਸ਼ਨ ਕਰਦਾ ਕੋਈ ਫੜਿਆ ਜਾਵੇ, ਸੈਕਸ ਬੱਟੇ ਕਿਸੇ ਤੋਂ ਪੈਸੇ ਲਏ ਜਾਣ ਉਹ ਇਲੀਗਲ ਹੈ, ਪਰ ਕਹਿੰਦੇ ਜੇ ਪੌਨ ਰਿਕਾਰਡ ਕਰਦੇ ਹੋ ਤੇ ਫਿਰ ਕੋਈ ਰੌਲਾ ਨਹੀਂ, ਕਿਉਂਕਿ ਤੁਸੀਂ ਕਹਿ ਦਿੰਦੇ ਨਹੀਂ ਜੀ ਇਹ ਤਾਂ ਦੂਸਰੀ ਵਿਧਾ ਆ, ਇਹ ਉਹਦੇ ਵਿੱਚ ਵੀ ਪੇਮੈਂਟ ਹੁੰਦੀ ਹੈ, ਉਹ ਚ ਰਿਕਾਰਡ ਕਰ ਲੈਂਦੇ ਹੋ ਜਾਂ ਨਹੀਂ ਕਰਦੇ। ਸੋ ਕਈ ਤਰ੍ਹਾਂ ਦੇ ਮਸਲਿਆਂ ਨੂੰ ਡਿਬੇਟ ਬਣਾਇਆ ਪਿਆ, ਪੇਰੈਂਟਸ ਵਿਚਾਰੇ ਕਿਹੜੇ ਕਿਹੜੇ ਮਾਮਲੇ ਚ ਰਾਏ ਦੇਣਗੇ, ਗ੍ਰੀਨ ਬੈਲਟ ਤੋਂ ਲੈ ਕੇ ਟੈਕਸ ਦੇ ਉੱਤੇ ਲੈ ਕੇ ਘਰਾਂ ਤੇ ਟੈਕਸ ਲੱਗੇ ਉਹ ਚ ਲੱਗੇ, ਇੰਨੇ ਫਸੇ ਹੋਏ ਲੋਕ ਕਿ ਉਹਨਾਂ ਨੇ ਸੱਚਮੁੱਚ ਸੈਕਸ ਦਾ ਅਧਿਐਨ ਕੀਤਾ ਹੋਇਆ ਕਿ ਇਹਦੇ ਬਾਰੇ ਸਮਾਜ ਵਿੱਚ ਸਹੀ ਪਹੁੰਚ ਕੀ ਹੋਣੀ ਚਾਹੀਦੀ ਹੈ, ਇਜ਼ ਇਟ ਦੈਟ ਈਜ਼ੀ ਫੋਰ ਦੈਮ, ਕਾਫੀ ਮੁਸ਼ਕਲ ਸਵਾਲ ਹੋ ਜਾਂਦਾ। ਖੈਰ ਮੈਂ ਇਹਦੇ ਉੱਤੇ ਹੋਰ ਗੱਲਬਾਤ ਸ਼ਾਇਦ ਕੱਲ ਤੱਕ ਵੀ ਕਰਾਂ, ਇਹਨੂੰ ਕੰਟੀਨਿਊ ਕਰਾਂਗੇ ਤੇ ਅੱਜ ਇਹਨੀ ਕਹਿ ਕੇ ਸਟੂਡੈਂਟਸ ਵੱਲੋਂ ਪ੍ਰੋਟੈਸਟ ਵੀ ਇਸ ਵਿਸ਼ੇ ਦੇ ਉੱਤੇ ਕੀਤਾ ਜਾਂਦਾ। ਮੇਰੇ ਨਾਲ ਡਾਕਟਰ ਸਾਹਿਬ ਜੁੜ ਚੁੱਕੇ ਨੇ। ਸੋ ਪਹਿਲਾਂ ਇਹ ਵੀ ਮੈਂ ਦੱਸਦਾ ਕਿ ਮੌਂਟਰੀਅਲ ਯੂਥ ਸਟੂਡੈਂਟ ਆਰਗੇਨਾਈਜੇਸ਼ਨ ਵੱਲੋਂ ਵੀ ਸੋਗੀ ਦੇ ਅਗੇਂਸਟ ਜੋ ਪ੍ਰੋਟੈਸਟ ਕੀਤਾ ਜਾ ਰਿਹਾ, ਸੈਕਸ ਐਜੂਕੇਸ਼ਨ ਦੇ ਮਾਮਲੇ ਵਿੱਚ ਜੋ ਸਿਲੇਬਸ ਤਿਆਰ ਕੀਤਾ ਗਿਆ, ਇਹਦੇ ਵਿੱਚ ਬ੍ਰਿਟਿਸ਼ ਕੋਲੰਬੀਆ ਚ ਵੀ ਰੌਲਾ ਤੇ ਹਰ ਕਿਤੇ ਹੀ ਆ, ਪੇਰੈਂਟਸ ਦੇ ਗਰੁੱਪ ਵੀ ਤਿਆਰ ਹੋ ਰਹੇ ਆ, ਪੋਲੀਟੀਕਲ ਮਾਮਲਾ ਵੀ ਹੈ, ਸੋ ਉਹ ਵੀ ਪ੍ਰੋਟੈਸਟ ਵਿੱਚ ਸ਼ਾਮਿਲ ਹੋ ਰਹੇ ਨੇ। ਕੁਝ ਲੋਕ ਜਾ ਰਹੇ ਆ, ਕੁਝ ਨਹੀਂ ਜਾ ਰਹੇ, ਅਸਲ ਰਾਏ ਕੀ ਹੋਣੀ ਚਾਹੀਦੀ ਹੈ ਇਹਦੇ ਉੱਤੇ ਗੱਲ ਕਰਦੇ ਆ। ਰਾਜਵਿੰਦਰ ਹੋਰਾਂ ਨੇ ਵੀ ਮੈਨੂੰ ਹੁਣੇ ਸੰਦੇਸ਼ ਭੇਜਿਆ ਕਿ ਬਾਈ ਜੀ ਇਹਨੂੰ ਲੈ ਕੇ ਇੱਕ ਪ੍ਰੋਟੈਸਟ ਹੋ ਰਿਹਾ। ਸੋ ਇਹਦੇ ਉੱਤੇ ਅਗਲੀ ਗੱਲਬਾਤ ਆਪਾਂ ਫੇਰ ਕਰਾਂਗੇ। ਹੁਣ ਮੇਰੇ ਨਾਲ ਡਾਕਟਰ ਮੁਰਤਜ਼ਾ ਸਾਹਿਬ ਨੂੰ ਪ੍ਰੋਗਰਾਮ ਵਿੱਚ ਸ਼ਾਮਿਲ ਕਰਾਂਗੇ ਕਿਉਂਕਿ ਉਹ ਹੋਲਡ ਤੇ ਨੇ। ਹੈਲੋ
ਜੀ,
ਜੀ ਡਾਕਟਰ ਸਾਹਿਬ ਗੁੱਡ ਮਾਰਨਿੰਗ ਜੀ, ਵੈਲਕਮ।
ਥੈਂਕ ਯੂ ਜੀ, ਗੁੱਡ ਮਾਰਨਿੰਗ,
ਸ਼ੁਕਰੀਆ ਜੀ, ਬਹੁਤ ਮਿਹਰਬਾਨੀ ਡਾਕਟਰ ਸਾਹਿਬ। ਸਭ ਤੋਂ ਪਹਿਲਾਂ ਤਾਂ ਇੱਕ ਪ੍ਰੈਸ ਰਿਲੀਜ਼ ਤੁਸੀਂ ਅੱਜ ਮੇਰੇ ਨਾਲ ਸਾਂਝਾ ਕੀਤਾ ਸੀ ਸਟੂਡੈਂਟਸ ਨੂੰ ਲੈ ਕੇ ਹੀ, ਤੇ ਜਿਹਦੇ ਵਿੱਚ ਸਟੂਡੈਂਟ ਲੋਨ ਦੀ ਗੱਲ ਆਈ ਹੈ, ਵਿਚ ਇਜ਼ ਕੰਸਿਡਰਡ ਐਜ਼ ਅ ਮੇਜਰ ਬੈਰੀਅਰ ਟੂ ਹੋਮ ਓਨਰਸ਼ਿਪ ਫਾਰ ਯੰਗ ਓਨਟੈਰੀਅਨਸ। ਸਟੂਡੈਂਟ ਲੋਨ ਡੈਟ ਕਰਕੇ ਉਹ ਘਰਾਂ ਨੂੰ ਨਹੀਂ ਖਰੀਦ ਪਾਉਣਗੇ ਜਾਂ ਇਸ ਤਰ੍ਹਾਂ ਦੀਆਂ ਆਉਣ ਵਾਲੇ ਸਮੇਂ ਚ ਸਮੱਸਿਆਵਾਂ ਨੇ, ਤੁਸੀਂ ਉਹਦੇ ਬਾਰੇ ਕੀ ਸਟੱਡੀ ਕੀਤੀ ਤੇ ਤੁਹਾਡਾ ਆਪਣਾ ਕੀ ਓਪੀਨੀਅਨ ਬਣਦਾ ਜੀ?
ਜੀ, ਉਹ ਅੱਜ ਇੱਕ ਪ੍ਰੈਸ ਰਿਲੀਜ਼ ਆਇਆ ਜਿਹੜੀ ਓਨਟੈਰੀਓ ਰੀਅਲ ਸਟੇਟ ਐਸੋਸੀਏਸ਼ਨ ਹੈ ਉਹਦੀ ਤਰਫੋਂ, ਉਹਨਾਂ ਨੇ ਇੱਕ ਸਰਵੇ ਕਰਾਇਆ ਸੀ। ਉਹਨਾਂ ਨੇ ਪੁੱਛਿਆ ਸੀ ਕਿ ਜੀ ਲੋਕਾਂ ਕੋਲ ਕਿ ਤੁਸੀਂ ਅਗਰ ਘਰ ਨਹੀਂ ਲੈ ਸਕ ਰਹੇ ਤੇ ਕੀ ਵਜ੍ਹਾ ਕਿ ਘਰ ਨਹੀਂ ਲੈ ਸਕਦੇ, ਤੇ ਉਸ ਸਰਵੇ ਚ ਪਤਾ ਚੱਲਿਆ ਕਿ ਬਹੁਤ ਸਾਰੇ ਲੋਕਾਂ ਨੇ ਕਿਹਾ ਜਿਹੜੇ ਯੰਗ ਸਨ, ਕਹਿੰਦੇ ਜੀ ਘਰ ਕਿੱਥੇ ਲਈਏ, ਸਾਡੇ ਤੇ ਸਟੂਡੈਂਟ ਡੈਟ ਹੀ ਬਥੇਰਾ ਹੈਗਾ, ਜਿਸਨੇ ਯੂਨੀਵਰਸਿਟੀ ਤੋਂ ਨਿਕਲਦੇ ਨੇ ਤੇ ਉਹ ਉਹਨਾਂ ਤੇ 30,000 40,000 ਇੱਕ ਦੋ ਦੋ ਲੱਖ ਦਾ ਉਹਨਾਂ ਤੇ ਡੈਟ ਹੁੰਦਾ, ਕਿਉਂਕਿ ਜਿਹੜੇ ਜ਼ਿਆਦਾ ਪੜ੍ਹ ਰਹੇ ਹੁੰਦੇ ਨੇ ਜਿਹਨਾਂ ਕੋਲ ਕੰਮ ਕਰਨ ਦਾ ਟਾਈਮ ਨਹੀਂ ਹੁੰਦਾ ਯੂਨੀਵਰਸਿਟੀ ਲਾਈਫ ਵਿੱਚ, ਉਹ ਫਿਰ ਸਰਕਾਰ ਤੋਂ ਕਰਜ਼ਾ ਲੈਂਦੇ ਨੇ, ਉਹਨੂੰ ਕਹਿੰਦੇ ਨੇ ਓਨਟੈਰੀਓ ਚ ਕਹਿੰਦੇ ਨੇ ਉਹ ਸਾਹਿਬ, ਤੇ ਹਰ ਪ੍ਰੋਵਿੰਸ ਦੀ ਆਪਣੀ ਲੋਨ ਸਰਵਿਸ ਹੁੰਦੀ ਹੈ, ਤੇ ਉਹ ਇਹਨਾਂ ਲੋਨ ਇਕੱਠਾ ਹੋ ਜਾਂਦਾ ਕਿ ਮੈਨੂੰ ਜਿਸਲੇ ਮੈਂ ਯੂਨੀਵਰਸਿਟੀ ਤੋਂ ਨਿਕਲਿਆ ਤੇ ਮੇਰੇ ਕੋਲ ਸਰ ਤੇ ਵੀ ਕਾਫੀ ਸਟੂਡੈਂਟ ਲੋਨ ਸੀ, ਤੇ ਉਹ ਮੈਨੂੰ ਲੱਗ ਗਏ ਕੋਈ 10 ਸਾਲ ਉਹਨੂੰ ਉਸ ਲੋਨ ਨੂੰ ਲਾਉਣ ਲਈ, ਤੇ ਉਹ ਹੁਣ ਸਟੂਡੈਂਟਸ ਕਹਿ ਰਹੇ ਨੇ ਕਿ ਜੀ ਉਹ ਲੋਨ ਜਿਹੜਾ ਬੜਾ ਮਹਿੰਗਾ ਹੋ ਗਿਆ ਤੇ ਟਾਈਮ ਵੀ ਬੜਾ ਲੱਗਦਾ, ਤੇ ਪਹਿਲੇ ਇਹ ਕਰਜ਼ਾ ਚੁਕਾਈਏ ਫਿਰ ਕੋਈ ਹੋਰ ਕਰਜ਼ਾ ਲਈਏ।
ਤੇ ਐਬਸਕਸ ਦੇ ਡੇਟਾ ਨੂੰ ਵੀ ਕੀਤਾ ਗਿਆ ਕਿ ਹੋਮ ਸਟੂਡੈਂਟ ਲੋਨ ਦੀ ਗੱਲ ਕਰਦੇ ਆ, ਓਨਟੈਰੀਓਜ਼ ਗ੍ਰੈਜੂਏਟ ਵਿਦ ਡੈਟ ਗ੍ਰੇਟਰ ਦੈਨ $5,000 ਅਗਰੀ ਦੈਟ ਦੇਅਰ ਸਟੂਡੈਂਟ ਡੈਟ ਮੇਕਸ ਇਟ ਹਾਰਡਰ ਟੂ ਸੇਵ ਅਪ ਫੋਰ ਅ ਹੋਮ। ਇਹ ਤਾਂ ਗੱਲ ਆ ਗਈ ਆਪਣੇ, ਤੇ ਇਹਦੇ ਵਿੱਚ 42% ਆਫ ਗ੍ਰੈਜੂਏਟ ਕੰਸਿਡਰਿੰਗ ਲਿਵਿੰਗ ਦਾ ਪ੍ਰੋਵਿੰਸ ਫੋਰ ਅ ਲੋਅਰ ਕੋਸਟ ਆਫ ਲਿਵਿੰਗ ਐਂਡ ਮੋਰ ਅਟੇਨੇਬਲ ਹਾਊਸਿੰਗ। ਮਤਲਬ ਕਿ ਇਹ ਤਾਂ ਪੁਸ਼ ਤਾਂ ਹੋ ਹੀ ਰਿਹਾ ਸੋਸਾਇਟੀ ਵਿੱਚ, ਓਨਟੈਰੀਓ ਦੇ ਵਿੱਚ ਰਹਿਣਾ ਮੁਸ਼ਕਿਲ ਹੋ ਰਿਹਾ ਕਾਫੀ ਅਫੋਰਡੇਬਿਲਟੀ ਦੇ ਕੁਐਸਚਨ ਤੇ।
ਬਿਲਕੁਲ ਜੀ, ਓਨਟੈਰੀਓ ਜਿਹੜੇ ਹਾਊਸਿੰਗ ਹੈ ਕੋਸਟ ਉਹ ਬੜਾ ਡਿਟਰੈਂਟ ਹੈ। ਡਾਊਨ ਟਾਊਨ ਵਿੱਚ ਜਿਹੜਾ ਰੈਂਟ ਹੈ 1 bedroom ਦਾ ਉਹ 2,500 ਤੱਕ ਹੈ, 2 bedroom 3,000 ਤੋਂ ਵੱਧ ਕੇ ਹੈ। ਤੁਸੀਂ ਹੋਰ ਵੀ ਵੇਖਿਆ ਹੋਗਾ ਕਿ ਬਰੈਂਪਟਨ ਵਿੱਚ ਕਾਫੀ ਪ੍ਰੈਸ਼ਰ ਆ ਗਿਆ ਰੈਂਟ ਦਾ, ਬਰੈਂਪਟਨ ਵਿੱਚ ਰੈਂਟ ਬੜੇ ਬਥੇਰੇ ਵੱਧ ਗਏ ਨੇ ਪਿਛਲੇ ਸਾਲ ਵਿੱਚ, ਤੇ ਨਾ ਸਿਰਫ ਇਹ ਕਿ ਸ਼ਹਿਰ ਦੇ ਅੰਦਰ ਜਿਹੜੇ ਬੜੇ ਸ਼ਹਿਰ ਨੇ ਟੋਰੋਂਟੋ ਆਟੋਵਾ ਉੱਥੇ ਰੈਂਟ ਵੱਧ ਗਏ ਨੇ, ਕੋਸਟ ਆਫ ਲਿਵਿੰਗ ਵੱਧ ਗਈ ਹੈ, ਹਾਊਸਿੰਗ ਪ੍ਰਾਈਸਿਸ ਬੜੀਆਂ ਵੱਧ ਗਈਆਂ ਨੇ, ਬਲਕਿ ਜਿਹੜੇ ਛੋਟੇ ਛੋਟੇ ਜਿਹੜੇ ਸਬਅਰਬਸ ਨੇ ਹੁੰਦੇ ਨੇ ਉਸਦੇ ਨਾਲ ਜਿਹੜੇ ਟਾਊਨ ਹੁੰਦੇ ਨੇ ਬਰੈਂਪਟਨ ਮਿਸਿਸਾਗਾ ਤੇ ਇਸ ਤਰ੍ਹਾਂ ਉੱਥੇ ਵੀ ਕੀਮਤਾਂ ਰੈਂਟਸ ਬੜੇ ਵੱਧ ਗਏ ਨੇ, ਤੇ ਕਾਫੀ ਲੋਕ ਜਿਹੜੇ ਨੇ ਯੰਗ ਲੋਕ ਨੇ ਉਹਨਾਂ ਨੂੰ ਛੋੜਨ ਦਾ ਖਿਆਲ ਆ ਰਿਹਾ ਕਿ ਹੁਣ ਓਨਟੈਰੀਓ ਤੋਂ ਬਾਹਰ ਚਲੀਓ। ਲੇਕਿਨ ਇਹ ਕੋਈ ਬੁਰੀ ਗੱਲ ਨਹੀਂ ਹੈ ਕਿ ਜਿਹੜੇ ਕਹਿ ਰਹੇ ਨੇ ਕਿ ਜੀ ਅਸੀਂ ਓਨਟੈਰੀਓ ਤੋਂ ਬਾਹਰ ਜਾਣਾ ਪਏਗਾ, ਇਹ ਚੰਗੀ ਗੱਲ ਹੈ। ਉਹਦੀ ਵਜ੍ਹਾ ਇਹ ਆ ਕਿ ਦੁਨੀਆ ਬੜੀ ਜਿਹੜੀ ਹੈ ਨਾ ਵਸੀ ਹੈ, ਤੇ ਮੈਂ ਜਿਸਲੇ ਯੂਨੀਵਰਸਿਟੀ ਚ ਵੀ ਪੜ੍ਹਾਉਂਦਾ ਤੇ ਮੈਂ ਆਪਣੇ ਸਟੂਡੈਂਟਸ ਨੂੰ ਕਹਿੰਦਾ ਇਹ ਨਾ ਸੋਚੋ ਕਿ ਤੁਸੀਂ ਇਸ ਟੋਰੋਂਟੋ ਚ ਪੜ੍ਹ ਕੇ ਤੇ ਟੋਰੋਂਟੋ ਚ ਨੌਕਰੀ ਕਰਨੀ, ਇਹ ਦੁਨੀਆ ਤੁਹਾਡੇ ਲਈ ਬਣਾਈ ਗਈ ਹੈ। ਤੁਸੀਂ ਦੇਖੋ, ਤੁਸੀਂ ਬ੍ਰਿਟਿਸ਼ ਕੋਲੰਬੀਆ ਜਾਓ, ਨੋਵਾ ਸਕੋਸ਼ੀਆ ਜਾਓ, ਅਮਰੀਕਾ ਜਾਓ, ਯੂਰਪ ਜਾਓ, ਮਿਡਲ ਈਸਟ ਜਾਓ, ਇਹ ਸਾਰੀ ਦੁਨੀਆ ਐਕਸਪਲੋਰ ਕਰੋ। ਇਹ ਨਹੀਂ ਕਿ ਜਨਾਬ ਮੇਰੇ ਮਾਂ ਪਿਓ ਜਿਹੜੇ ਸਨ ਉਹ ਬਰੈਂਪਟਨ ਵਿੱਚ ਸਨ ਜਾਂ ਮਿਸਿਸਾਗਾ ਚ ਸਨ, ਤੇ ਉਹ ਮੈਂ ਬਹੁਤਾ ਗਿਆ ਤੇ ਮਾਰਕਮ ਤੱਕ ਹੀ ਜਾਣਾ, ਤੇ ਇਹ ਸਾਰੇ ਜਿਹੜੇ ਨੇ ਨਾ ਇਸ ਤਰ੍ਹਾਂ ਦੀ ਗੱਲਬਾਤ ਨਹੀਂ ਕਰਨੀ। ਯੂ ਹੈਵ ਟੂ ਓਪਨ ਅਪ ਯੋਰ ਆਈਜ਼ ਟੂ ਦ ਰੈਸਟ ਆਫ ਦ ਵਰਲਡ, ਇਟਸ ਅ ਵੈਰੀ ਬਿਗ ਵਰਲਡ, ਤੇ ਆਪਣੇ ਬੱਚਿਆਂ ਨੂੰ ਸਟੂਡੈਂਟਸ ਨੂੰ ਇਨਕਰੇਜ ਕਰਨਾ ਚਾਹੀਦਾ ਕਿ ਇਸੇ ਲਈ ਤੇ ਮਜਬੂਰੀ ਹੈ ਕਿ ਕੋਸਟ ਵੱਧ ਗਈ ਹੈ, ਲੇਕਿਨ ਮਜਬੂਰੀ ਨਾ ਵੀ ਹੋਵੇ ਤੇ ਆਪਣੀ ਕਰੀਅਰ ਦੇ ਵਾਸਤੇ ਪੂਰੀ ਦੁਨੀਆ ਨੂੰ ਐਕਸਪਲੋਰ ਕਰੋ।
ਤੇ ਇਸ ਐਕਸਪੋਰ ਵਾਲੀ ਡਾਕਟਰ ਸਾਹਿਬ ਇੱਕ ਐਗਜ਼ਾਮਪਲ ਹੋ ਗਈ ਕਿ ਜੇ ਬੱਚਿਆਂ ਨੂੰ ਲੱਗਦਾ ਕਿ ਉਹਨਾਂ ਦਾ ਕਰੀਅਰ ਚੰਗਾ ਹੋ ਸਕਦਾ, ਘੱਟ ਖਰਚਿਆਂ ਵਾਲੀਆਂ ਥਾਵਾਂ ਤੇ ਉਹ ਜਾ ਸਕਦੇ ਆ ਤੇ ਇੱਥੋਂ ਪਲਾਨ ਕਰ ਜਾਣ, ਪਰ ਜੇ ਅਸੀਂ ਇਹਨੂੰ ਐਜ਼ ਅ ਇਸ਼ੂ ਲੈ ਕੇ ਚੱਲੀਏ, ਕ੍ਰਾਈਸਿਸ ਹੈ ਇਹ, ਮਤਲਬ ਇਹਦਾ ਕੋਈ ਹੱਲ ਕੱਢੇ ਜਾਣ ਦੀ ਗੱਲ ਤਾਂ ਨਹੀਂ ਹੋ ਰਹੀ ਨਾ? ਤੇ ਨਾ ਹੀ ਉਹਦਾ ਕੋਈ ਪਲਾਨ ਨਜ਼ਰ ਆ ਰਿਹਾ ਕਿ ਇਹਨੂੰ ਕਿਵੇਂ ਹੈਂਡਲ ਕਿੱਦਾਂ ਕੀਤਾ ਜਾਂਦਾ, ਕੋਈ ਤਰੀਕਾ ਹੋ ਸਕਦਾ ਜਾਂ ਦਿਸ ਇਜ਼ ਵਿਚ ਕੈਨ ਨਾਟ ਬੀ ਐਡਰੈਸਡ?
ਮੇਰਾ ਜਿਹੜਾ ਖਿਆਲ ਹੈ ਉਹ ਇਹ ਹੈ ਕਿ ਇਹ ਜਿਸ ਤਰ੍ਹਾਂ ਅਗਰ ਤੁਸੀਂ ਵੱਡੇ ਸ਼ਹਿਰ ਦੇਖੋ ਨਾ, ਜਿਹੜੇ ਟੋਰਾਂਟੋ ਤੋਂ ਪੁਰਾਣੇ ਸ਼ਹਿਰ ਨੇ, ਜਿਸ ਤਰ੍ਹਾਂ ਲੰਡਨ ਹੀ ਹੋ ਗਿਆ, ਇੰਗਲੈਂਡ 'ਚ ਹੋ ਗਿਆ, ਬਰੈਂਪਟਨ ਸੋਰੀ ਨਿਊਯਾਰਕ ਹੋ ਗਿਆ, ਇਹ ਸਾਰੇ ਸ਼ਹਿਰ ਨੇ ਜਿੱਥੇ ਹਾਊਸਿੰਗ ਅਫੋਰਡੇਬਿਲਿਟੀ ਦਾ ਪ੍ਰੋਬਲਮ ਅੱਜ ਤੋਂ ਨਹੀਂ 100-100 ਸਾਲ ਤੋਂ ਚੱਲ ਰਿਹਾ, ਤੇ ਉਹ ਚੱਲਦਾ ਹੀ ਜਾ ਰਿਹਾ, ਉਹ ਇਸ ਤਰ੍ਹਾਂ ਨਹੀਂ ਹੁੰਦਾ ਕਿ ਉਹਦਾ ਕੋਈ ਹੱਲ ਨਿਕਲ ਆਉਣਾ, ਤੇ ਸਾਡੇ ਨਾਲ ਵੀ ਇਹ ਮਸਲਾ ਜਿਹੜਾ ਹੈ ਕਾਫੀ ਅਰਸੇ ਤੱਕ ਰਹੇਗਾ, ਇਸ ਤਰ੍ਹਾਂ ਨਹੀਂ ਹੈ ਕਿ ਕੁਛ ਕਰ, ਹੁਣ ਜਿਹੜੀ ਸਰਕਾਰ ਕੋਸ਼ਿਸ਼ ਕਰ ਰਹੀ ਹੈ ਕਿ ਜਿਹੜੀ ਓਨਟੇਰੀਓ ਦੀ ਸਰਕਾਰ ਹੈ ਤੇ ਜਿਹੜੀ ਕੈਨੇਡਾ ਦੀ ਸਰਕਾਰ ਹੈ, ਉਹ ਦੋਵੇਂ ਕੋਸ਼ਿਸ਼ ਕਰ ਰਹੇ ਨੇ ਕਿ ਸਾਡੇ ਯਾਨੀ ਅਗਲੇ 10 ਸਾਲ ਚ 3.5 ਮਿਲੀਅਨ ਘਰ ਜਿਹੜੇ ਨੇ, 35 ਲੱਖ ਘਰ ਜ਼ਿਆਦਾ ਬਣਾਏ ਜਾਣ, ਤੇ ਉਹ ਟਾਰਗੇਟ ਵੀ ਕੀਤਾ ਹੈ, ਉਹ ਇਨਸੈਂਟਿਵ ਵੀ ਦੇ ਰਹੇ ਨੇ, ਬਿਲਡਰਸ ਨੂੰ ਲੋਨ ਵੀ ਦੇ ਰਹੇ ਨੇ, ਚੀਪਰ ਲੋਨ, ਹੁਣ ਜਿਹੜੀ ਸਰਕਾਰ ਹੈ ਕੈਨੇਡਾ ਦੀ, ਉਹਨਾਂ ਨੇ ਪਿਛਲੇ ਹਫ਼ਤੇ ਜਿਹੜੇ ਕਿਰਾਏ ਦੇ ਘਰ ਬਣਾਉਣਾ, ਜਿਹੜੇ ਬਿਲਡਿੰਗਸ ਬਣਾਉਂਦੇ ਨੇ ਕਿਰਾਏ ਦੀ, ਜਿਹਨੂੰ ਕਹਿੰਦੇ ਨੇ ਪਰਪਸ ਬਿਲਡ ਰੈਂਟਲ, ਉਹਨਾਂ ਨੇ ਕਿਹਾ ਜੀ ਉਸ ਬਿਲਡਿੰਗ ਤੇ GST ਮਾਫ਼, ਯਾਨੀ ਜਿਹੜਾ ਜਨਰਲ ਸੇਲਸ ਟੈਕਸ ਹੈ ਉਸ ਬਿਲਡਿੰਗ ਤੇ ਮਾਫ਼, ਤੇ ਜਿਹੜਾ ਪ੍ਰੋਵਿੰਸਿਸ ਨੇ ਦੋ, ਓਨਟੇਰੀਓ ਤੇ ਬ੍ਰਿਟਿਸ਼ ਕੋਲੰਬੀਆ, ਉਹਨੇ ਕਿਹਾ ਜੀ ਸਾਡੀ ਤਰਫੋਂ ਪ੍ਰੋਵਿੰਸ਼ੀਅਲ ਟੈਕਸ ਵੀ ਮਾਫ਼, ਤੇ ਉਹ 13-13.5% ਦਾ ਫਰਕ ਪੈ ਜਾਣਾ ਜਿਹੜੀ ਕਾਸਟ ਆਫ ਕੰਸਟਰਕਸ਼ਨ ਤੇ, ਉਹ ਇਸ ਲਈ ਕਰ ਰਹੇ ਨੇ ਕਿ ਜਿਹੜੀ ਰੈਂਟਲ ਯੂਨਿਟਸ ਨੇ ਉਹਨਾਂ ਦੀ ਲੋਡ ਜ਼ਿਆਦਾ ਨੇ, ਜਿਹੜੇ ਲੋਕ ਜਿਹਨਾਂ ਦੀ ਇਨਕਮ ਕਮ ਨੇ ਉਹ ਪਹਿਲੇ ਰੈਂਟ ਕਰਦੇ ਨੇ, ਤੇ ਉਹ ਰੈਂਟਲ ਕੰਸਟਰਕਸ਼ਨ ਬਣਾਉਣ ਲਈ ਸਰਕਾਰ ਨੇ ਕਿਹਾ ਜੀ ਸਾਡੀ ਤਰਫੋਂ ਇਹ ਟੈਕਸ ਮਾਫ਼ ਹੋ ਗਿਆ, ਤੇ ਇਸੇ ਤਰ੍ਹਾਂ ਦੇ ਜਿਹੜੇ ਸਟੈਪਸ ਨੇ ਸਰਕਾਰ ਲੈ ਰਹੀ ਹੈ ਕਿ ਥੋੜੇ ਕੰਸਟਰਕਸ਼ਨ ਵੱਧ ਜਾਏ, ਲੇਕਿਨ ਹੁੰਦਾ ਕੀ ਹੈ, ਉਹਨਾਂ ਨੇ ਤੇ 13% ਟੈਕਸ ਮਾਫ਼ ਕਰ ਦਿੱਤਾ, ਹੁਣ 2019 ਤੋਂ ਮੁਕਾਬਲਾ ਕਰਕੇ 2020 ਚ ਦੇਖੋ ਤੇ ਜਿਹੜੀ ਕੰਸਟਰਕਸ਼ਨ ਕਾਸਟ ਹੈ ਉਹ 40% ਵੱਧ ਗਈ ਹੈ, ਤੇ ਇਧਰੋਂ ਤੁਹਾਨੂੰ 13% ਦਾ ਰਿਬੇਟ ਮਿਲ ਰਿਹਾ ਜਾਂ ਰਿਲੀਫ ਮਿਲ ਰਿਹਾ, ਉਧਰੋਂ ਤੁਹਾਡੀ ਕੰਸਟਰਕਸ਼ਨ ਕਾਸਟ 40% ਵੱਧ ਗਈ, ਉੱਥੇ ਫਿਰ ਜਿਹੜੇ ਵਰਕਰਸ ਨੇ ਤੁਹਾਨੂੰ ਲੇਬਰ ਚਾਹੀਦੀ ਹੈ, ਪਲੰਬਰ ਰੂਫਰ ਉਹ ਸਾਰੇ ਜਿਹੜੇ ਨੇ ਉਹ ਵੀ ਸ਼ਾਰਟ ਸਪਲਾਈ ਚ ਨੇ, ਤੇ ਇਹ ਮਾਮਲਾ ਜਿਹੜਾ ਨਾ ਇਹ ਚੁਟਕੀ ਵਜਾਉਣ ਲਈ ਤੇ ਨਹੀਂ ਠੀਕ ਹੋਣ ਲੱਗਾ, ਇਹ ਹੁੰਦੇ ਹੁੰਦੇ ਹੀ ਲੱਗੇਗਾ, ਮੇਰਾ ਖਿਆਲ ਹੈ ਕਿ ਇੱਥੇ 20-25 ਸਾਲ ਲੱਗਦਾ।
ਇੱਕ ਚੀਜ਼ ਹੋਰ ਆ ਰਹੀ ਹੈ, ਜੇ ਇਹਨਾਂ ਨੂੰ ਮਾਫ਼ ਵੀ ਕਰਦੀ ਹੈ ਤੇ ਉਹਦੇ ਨਾਲ ਓਵਰਆਲ ਸੋਸਾਇਟੀ ਤੇ ਕੀ ਫਰਕ ਆਏਗਾ, ਕਿਉਂਕਿ ਦੂਜੇ ਪਾਸੇ ਸਾਨੂੰ ਆਮ ਲੋਕਾਂ ਨੂੰ ਸੇਲ ਟੈਕਸ ਤਾਂ ਲੱਗ ਹੀ ਜਾਣਾ, ਜਾਂ ਕੋਈ ਹੋਰ ਸਰਕਾਰ ਕਹੇਗੀ ਵੀ ਸਾਡੇ ਐਕਸਚੈਕਰ ਚ ਕਮੀ ਆ ਗਈ ਕਿ ਅਸੀਂ ਬਿਲਡਰਸ ਵਾਲਾ ਟੈਕਸ ਘਟਾ ਦਿੱਤਾ, ਚਲੋ ਕਿਸੇ ਨੇ ਘਰ ਲੈਣਾ ਉਹਨੂੰ ਤਾਂ ਆਸਾਨ ਹੋ ਜਾਏਗਾ, ਪਰ ਆਮ ਓਵਰਆਲ ਉਹਦਾ ਖਰਚਾ ਸਰਕਾਰ ਦੂਜੇ ਪਾਸੋਂ ਕੱਢਣ ਲੱਗੀ ਹੋਈ ਹੈ, ਤੇ ਉਹਦਾ ਇਹੀ ਹੈ ਕਿ 10 ਬੰਦਿਆਂ ਦਾ ਖਰਚਾ ਘੱਟ ਕਰ ਦੋ ਤੇ 1000 ਤੇ ਪਾ ਕੇ ਉਹਨੂੰ ਡਿਵਾਈਡ ਕਰ ਦੋ।
ਬਿਲਕੁਲ, ਸਰਕਾਰ ਆਪਣਾ ਤੇ ਨੁਕਸਾਨ ਨਹੀਂ ਨਾ ਕਰਦੀ, ਲੇਕਿਨ ਜਿਸ ਤਰ੍ਹਾਂ ਹੁੰਦਾ ਨਾ ਕਿ ਜਿਹੜੇ ਕੁਛ ਸਾਲ ਨੇ ਕਿ ਜਿਹੜੇ ਤੁਹਾਡੇ ਸਰਪਲਸ ਆ ਰਹੇ ਹੋ, ਠੀਕ ਹੈ, ਜਿਹੜਾ ਹੁਣ ਓਨਟੇਰੀਓ ਦਾ ਆ ਗਿਆ, ਓਨਟੇਰੀਓ ਦਾ ਖਿਆਲ ਸੀ ਕਿ ਉਹਨਾਂ ਦਾ 31 ਬਿਲੀਅਨ ਡਾਲਰ ਦਾ ਡੈਫਿਸਿਟ ਆਏਗਾ, ਉਹ ਲੱਗਦਾ ਹੈ ਕਿ ਉਹਨਾਂ ਦਾ 2 ਬਿਲੀਅਨ ਡਾਲਰ ਦਾ ਸਰਪਲਸ ਆ ਜਾਣਾ, ਤੇ ਅਗਲੇ ਚਲਦੇ ਚਲਦੇ ਅਗਲੇ 5-1 ਸਾਲ ਤੱਕ 10 ਬਿਲੀਅਨ ਡਾਲਰ, 20 ਬਿਲੀਅਨ ਡਾਲਰ, 30 ਬਿਲੀਅਨ ਡਾਲਰ, ਇਹ ਜਿਹੜਾ ਸਰਪਲਸ ਆਉਂਦਾ ਨਾ ਫਿਰ ਇਹ ਤੁਸੀਂ ਇਨਵੈਸਟ ਕਰਦੇ ਹੋ, ਇਹ ਜਿਹੜੇ ਟੈਕਸ ਰਿਲੀਫ ਦਿੰਦੇ ਹੋ, ਜਿਸ ਹੁਣ ਐਲਬਰਟਾ ਹੈ, ਐਲਬਰਟਾ ਜਿਹੜਾ ਉਹਦਾ ਪ੍ਰੋਵਿੰਸ਼ੀਅਲ ਟੈਕਸ ਹੀ ਨਹੀਂ, ਉਹ ਲਾਉਂਦੇ ਨਹੀਂ ਆਪਣਾ ਟੈਕਸ ਕਿਉਂਕਿ ਉਹਨਾਂ ਦਾ ਰੈਵਨਿਊ ਆ ਰਿਹਾ ਸੀ ਓਇਲ ਸੈਂਡਸ ਤੋਂ, ਤੇ ਉਹ ਰੈਵਨਿਊ ਇੰਨਾ ਸੀ ਕਿ ਉਹਨਾਂ ਨੂੰ ਟੈਕਸ ਲਾਉਣ ਦੀ ਜ਼ਰੂਰਤ ਹੀ ਨਹੀਂ ਪੈ ਰਹੀ ਸੀ, ਇਸੇ ਤਰ੍ਹਾਂ ਮਿਡਲ ਈਸਟ ਹੈ, ਉੱਥੇ ਵੀ ਉਹ ਟੈਕਸ ਨਹੀਂ ਲੈਂਦੇ, ਇਨਕਮ ਟੈਕਸ ਹੀ ਨਹੀਂ ਹੈਗਾ, ਤੇ ਸਰਕਾਰ ਜਿਸ ਵੇਲੇ ਸਰਪਲਸ ਵਿੱਚ ਹੋਏ ਤੇ ਉਹ ਟੈਕਸ ਰਿਲੀਫ ਦੇ ਸਕਦੀ ਹੈ, ਸਰਕਾਰ ਜਿਸ ਵੇਲੇ ਡੈਫੀਸਿਟ ਵਿੱਚ ਹੋਏ ਫਿਰ ਟੈਕਸ ਰਿਲੀਫ ਦੀ ਗੱਲ ਨਹੀਂ ਬਣਦੀ। ਮੈਨੂੰ ਲੱਗ ਰਿਹਾ ਕਿ ਜਿਹੜੀ ਸਰਕਾਰ ਨੇ ਕੈਨੇਡਾ ਦੀ ਫੈਡਰਲ ਗਵਰਨਮੈਂਟ ਉਹ ਐਂਟੀਸਿਪੇਟ ਕਰ ਰਹੀ ਹੈ ਕਿ ਅਗਲੇ 10-1 ਸਾਲ ਤੱਕ ਥੋੜਾ ਸਰਪਲਸ ਦੀ ਤਰਫ ਜਾਣਗੇ, ਤੇ ਇਸ ਵਜ੍ਹਾ ਤੇ ਉਹਨੂੰ ਕਿਹਾ ਜਾਏ ਸਰਪਲਸ ਦੀ ਜਾ ਰਹੇ ਨੇ, ਤੇ ਅਗਰ ਰਿਲੀਫ ਦੇ ਦਈਏ ਤੇ ਮੇਰੇ ਖਿਆਲ 7-1 ਬਿਲੀਅਨ ਡਾਲਰ ਦਾ ਰਿਲੀਫ ਹੈ ਪੂਰੇ ਕੈਨੇਡਾ 'ਚ, ਤੇ ਇਹ ਉਹ ਕਵਰ ਕਰ ਲੈਣਗੇ, ਲੇਕਿਨ ਨਹੀਂ ਕਵਰ ਕਰ ਸਕੇ ਤੇ ਉਹ ਤੁਹਾਡੀ ਗੱਲ ਬਿਲਕੁਲ ਸਹੀ ਹੈ, ਇਧਰੋਂ ਰਿਲੀਫ ਦੇਣਗੇ ਕਿਧਰੋਂ ਹੋਰ ਟਾਈਟ ਕਰ ਦੇਣਗੇ।
ਮਤਲਬ ਇਹਦੇ ਵਿੱਚ ਤਾਂ ਇੱਕ ਹੋਰ ਵੀ ਗੱਲ ਹੈ ਨਾ, ਜੇ ਹੁਣ ਆਪਾਂ ਘਰਾਂ ਦੀ ਗੱਲ ਕਰੀਏ, ਘਰ ਕਿੰਨੇ ਲੋਕ ਲੈਣਗੇ, ਚਲੋ ਜੇ 3.5 ਲੱਖ ਘਰ ਵੇਚ ਵੀ ਦਿੱਤਾ ਉਹਦੇ ਵਿੱਚ 3.5 ਲੱਖ ਲੋਕ ਆਕੂਪਾਈ ਹੋ ਜਾਣਗੇ, ਠੀਕ ਹੈ, ਜਿਹਨਾਂ ਨੂੰ ਟੈਕਸ ਰਿਲੀਫ ਮਿਲ ਗਿਆ, ਪਰ ਉਹਨਾਂ ਦਾ ਟੈਕਸ ਪੂਰੀ 60-65 ਲੱਖ ਦੀ ਆਬਾਦੀ ਤੇ ਵੰਡ ਵੀ ਦਿੱਤਾ, ਜਾਂ ਤੁਸੀਂ 1 ਕਰੋੜ ਦੀ ਆਬਾਦੀ ਤੇ ਵੰਡ ਦਿੱਤਾ, ਤੇ ਉਹਨੇ ਇੱਕ ਨੂੰ ਰਿਲੀਫ ਮਿਲਿਆ, ਉਹਦੇ ਵਿੱਚ ਵੀ ਉਹ ਘਰ ਅਫੋਰਡ ਕਰਨ ਵਾਲੇ ਲੋਕ ਤਾਂ 13% ਜਾਂ ਕਿੰਨੇ ਪਰਸੈਂਟ ਟੈਕਸ ਨਾਲ ਉਹਨਾਂ ਦੀ ਅਫੋਰਡੇਬਿਲਿਟੀ ਤਾਂ ਨਹੀਂ ਬਣ ਜਾਏਗੀ ਨਾ। ਜਿਹੜੇ ਉਹ ਕ੍ਰਾਈਸਿਸ ਦੀ ਅਸੀਂ ਗੱਲ ਕਰਦੇ ਹਾਂ, ਜਿਹੜੇ ਲੋਅ ਪੇਇੰਗ ਲੋਕ ਨੇ, ਉਹ ਕਿੱਦਾਂ ਘਰ ਅਫੋਰਡ ਕਰਨਗੇ, ਉਹ ਤਾਂ ਫਿਰ ਵੀ ਗੇਮ ਤੋਂ ਬਾਹਰ ਹੈ, ਮੇਰੇ ਵਰਗੇ ਨੇ $2 ਲੱਖ ਲਾਉਣਾ ਡਾਲਰ ਤੇ ਘਰ ਲੈ ਲੈਣਾ, ਕਿਸ਼ਤਾਂ ਤੁਹਾਨੂੰ ਕਿਰਾਏਦਾਰ ਹੈਗੇ ਨੇ, ਜਿਹੜੇ ਵਾਲੀ ਉਹ ਵਾਲੀ ਗੇਮ ਵੀ ਤਾਂ ਚੱਲ ਰਹੀ ਹੈ ਨਾ ਡਾਕਟਰ ਸਾਹਿਬ, ਉੱਥੇ ਤੱਕ ਕਿਵੇਂ ਜਾਏਗਾ ਉਹ? ਜਿਹੜਾ ਬੰਦੇ ਬਾਹਰ ਨੇ ਉਹਨੂੰ ਨੈਚੁਰਲੀ ਹੈ ਕਿ ਉਹਨੂੰ ਵੱਧ ਟੈਕਸ ਵੀ ਦੇਣਾ ਪੈ ਰਿਹਾ, ਉਹਦੀ ਤਨਖਾਹ ਵੀ ਘੱਟ ਆ ਤੇ ਮਕਾਨ ਵੀ ਕਿਰਾਏ 'ਤੇ ਰਹੇਗਾ, ਉਹ ਘਰ ਦਾ ਮਾਲਕ ਕਦੋਂ ਬਣੇਗਾ? ਮੈਨੂੰ ਤਾਂ ਇਹ ਵਾਲਾ ਜਿਹੜੀ ਚੀਜ਼ ਹੈ ਜਿਵੇਂ ਅਸੀਂ ਮੈਟਰੋ ਦੇ ਵਰਕਰਸ ਦੀ ਗੱਲ ਕਰ ਲਈਏ, ਉਹ ਘਰਾਂ ਦੇ ਮਾਲਕ ਬਣ ਸਕਦੇ ਨੇ ਕਿਸੇ ਪਲਾਨ ਚ? ਉਹ ਤਾਂ ਨਜ਼ਰ ਨਹੀਂ ਆ ਰਿਹਾ।
ਮੈਟਰੋ ਕਿਹੜੇ? ਜਿਹੜੇ ਮੈਟਰੋ ਲੈਂਡ ਵਾਲੇ ਨੇ,
ਜਿਵੇਂ ਮੈਟਰੋ ਦੇ ਵਰਕਰਸ ਦੀ ਗੱਲ ਆਈ ਸੀ ਪਿੱਛੇ ਜਿਹੜੇ ਉਹ ਹੜਤਾਲ ਤੇ ਸੀਗੇ, ਜਾਂ ਆ ਲਾਇਬ੍ਰੇਰੀ ਵਰਕਰਸ ਦੀ ਗੱਲ ਆਈ ਹੈ ਜਿਹਨਾਂ ਨੂੰ $1.35 ਦੀ ਤਨਖਾਹ ਵੱਧ ਕੇ ਜੋ 18-22 dollars ਤੇ ਵੀ ਪਹੁੰਚ ਜਾਂਦੇ ਨੇ, ਜੇ $30 ਤੇ ਵੀ ਕੋਈ ਪਹੁੰਚ ਜਾਂਦਾ ਤਾਂ ਉਹ ਘਰ ਦਾ ਮਾਲਕ ਕਿੱਦਾਂ ਬਣੇਗਾ ਨਾ? ਉਹ ਘਰ ਤਾਂ ਬਹੁਤ ਮਹਿੰਗੇ ਨੇ ਉਸ ਕੰਪੈਰੇਟਿਵਲੀ। ਹਾਂ, ਉਹਨਾਂ ਦਾ ਟੈਕਸ ਨੈਚੁਰਲੀ ਵੱਧ ਜਾਣਾ ਜੇ $1.35 ਤਨਖਾਹ ਵਧੀ ਗਈ, ਤੇ ਜੇ ਸਾਰੇ ਟੈਕਸਿਸ ਨੂੰ ਲਾ ਕੇ ਚੱਲੀਏ, ਹੋ ਸਕਦਾ $100-200 ਤਾਂ ਉਹਦੇ ਵਿੱਚ ਵੀ ਕੱਟਿਆ ਜਾਣਾ। ਕੱਟਿਆ ਹਰੇਕ ਦਾ ਜਾਣਾ, ਮਿਲਣਾ ਕਿਸੇ ਨੂੰ ਰਿਲੀਫ?
ਰਿਲੀਫ ਮੁਸ਼ਕਿਲ ਹੁੰਦਾ। ਹੁਣ ਤੁਸੀਂ ਨਾ ਅਸੀਂ ਵੇਖ ਰਹੇ ਨੇ, ਤੁਸੀਂ ਕਹਿ ਰਹੇ ਜੀ ਮੈਟਰੋ ਵਰਕਰ ਨੇ ਜਿਹੜੇ, ਉੱਥੇ ਇੰਗਲੈਂਡ ਚ ਵੇਖੋ ਕੀ ਹੋ ਰਿਹਾ। ਅੱਜ ਇੰਗਲੈਂਡ ਚ ਡਾਕਟਰ ਜਿਹੜੇ ਨੇ ਸਾਰੇ ਸਟ੍ਰਾਈਕ ਤੇ ਜਾ ਰਹੇ ਨੇ। ਉਹ ਸਟ੍ਰਾਈਕ ਤੇ ਇਸ ਲਈ ਜਾ ਰਹੇ ਨੇ ਕਿ ਜਿਹੜੇ ਉਹਨਾਂ ਦੇ ਯੰਗ ਡਾਕਟਰ ਨੇ, ਉਹ ਕਹਿੰਦੇ ਜੀ ਸਾਨੂੰ ਤੇ £15 ਦੀ ਤਨਖਾਹ ਮਿਲਦੀ ਹੈ ਘੰਟੇ ਦੀ, ਤੇ ਸਾਡੇ ਤੇ ਰੈਂਟ ਦੇਣਾ ਮੁਸ਼ਕਿਲ ਹੋ ਗਿਆ। ਤੇ ਉਹ ਸਾਰਾ ਇੰਗਲੈਂਡ, ਤੁਸੀਂ ਅੱਜ ਬੜੀ ਖ਼ਬਰ ਇੰਗਲੈਂਡ ਤੋਂ ਆ ਰਹੀ ਹੈ ਕਿ ਉੱਥੇ ਤੇ ਡਾਕਟਰ ਹੀ ਸਿਰਫ ਐਮਰਜੈਂਸੀਜ਼ ਖੁੱਲੀਆਂ ਨੇ ਹਸਪਤਾਲਾਂ ਚ, ਬਾਕੀ ਡਾਕਟਰ ਆਪਣੇ ਜਿਹੜੇ ਨੇ ਉਹ ਛੋੜ ਕੇ ਚਲੇ ਗਏ ਨੇ ਸਟ੍ਰਾਈਕ ਤੇ। ਤੇ ਮੈਨੂੰ ਲੱਗਦਾ ਕਿ ਜਿਹੜੀ ਕੋਸਟ ਆਫ ਲਿਵਿੰਗ ਹੈ ਨਾ, ਉਹ ਸਾਡੀ ਗਵਰਨਮੈਂਟ ਦੇ ਹੱਥ ਤੋਂ ਨਿਕਲ ਗਈ ਹੈ। ਤੇ ਹੁਣ ਮਾਮਲਾ ਇਹ ਨਹੀਂ ਰਿਹਾ ਕਿ ਜਿਹੜੇ ਮੈਟਰੋ ਵਰਕਰਸ ਨੇ ਉਹਨਾਂ ਨੂੰ ਕਿਸ ਤਰ੍ਹਾਂ ਰਿਲੀਵ ਦਿੱਤਾ ਜਾਏ, ਲੱਗ ਰਿਹਾ ਕਿ ਹੁਣ ਡਾਕਟਰ ਤੇ ਗੱਲਬਾਤ ਆ ਗਈ। ਇਹੀ ਗੱਲ ਜਿਹੜੀ ਸੀ ਕੁਛ ਅਰਸਾ ਪਹਿਲਾਂ, ਕੋਈ ਮਹੀਨਾ ਦੋ ਜਾਂ ਥੋੜਾ ਜਿਹਾ ਪਹਿਲਾਂ, ਇੱਥੇ ਜਿਹੜੇ ਫੂਡ ਬੈਂਕ ਵਾਲੇ ਨੇ, ਜਿਹੜੇ ਨੇ ਕਿ ਲੋਕ ਜਾਂਦੇ ਨੇ ਤੇ ਉਹ ਫੂਡ ਬੈਂਕ ਜਾ ਕੇ ਜਿਹੜਾ ਰੋਟੀ ਨਹੀਂ ਖਾ ਸਕਦਾ ਉਹਨੂੰ ਉਧਰੋਂ ਰੋਟੀ ਮਿਲ ਜਾਂਦੀ। ਉਹ ਕਹਿੰਦੇ ਜੀ ਪਹਿਲੇ ਤੇ ਬਿਲਕੁਲ ਹੋਮਲੈਸ ਲੋਕ ਆਉਂਦੇ ਸੀ, ਹੁਣ ਤੇ ਨੌਕਰੀ ਵਾਲੇ ਲੋਕ ਆ ਰਹੇ ਨੇ ਕਿ ਲੋਕ ਆਪਣੇ ਨੌਕਰੀ ਵਾਲੇ ਜਿਹੜੇ ਨੇ ਉਹ ਖਾਣਾ ਨਹੀਂ ਖਾ ਸਕ ਰਹੇ ਕੈਨੇਡਾ ਚ। ਤੇ ਮੈਨੂੰ ਲੱਗ ਰਿਹਾ ਕਿ ਸਰਕਾਰ ਜਿਹੜੀ ਹੈ ਨਾ, ਸਿਰਫ ਕੈਨੇਡਾ ਨਹੀਂ ਇੰਗਲੈਂਡ ਦੇ ਇੱਧਰ ਵੀ ਜਿਹੜੀ ਇਨਫਲੇਸ਼ਨ ਆਈ ਹੈ ਉਹਦੀ, ਉਸਨੇ ਇਹਨਾਂ ਦੀ ਜਿਹੜੀ ਪਲੈਨਿੰਗ ਐਬਿਲਿਟੀ ਹੈ ਉਹ ਬਿਲਕੁਲ ਘਟਾ ਦਿੱਤੀ ਹੈ। ਤੇ ਹੁਣ ਲੋਕ ਜਿਹੜੇ ਨੇ ਕਾਫੀ ਮਜਬੂਰੀ ਦੀ ਤਰਫ ਜਾ ਰਹੇ ਨੇ।
ਔਰ ਡਾਕਟਰ ਜਿੱਦਾਂ ਤੁਸੀਂ ਉਹ ਚੀਜ਼ ਦੱਸੀ ਸੀ, ਥੋੜਾ ਜਿਹਾ ਮੈਂ ਉਹਨੂੰ ਜਾਣਨਾ ਚਾਹੁੰਦਾ ਕਿ ਕਿੱਥੇ ਕਿੱਥੇ ਐਡਮਿਟ ਹੋ ਸਕਦੇ ਨੇ ਆਪਣੇ ਬੱਚਿਆਂ ਲਈ, ਜੇ ਕਿਤੇ ਉਹ ਜਾਣਾ ਵੀ ਚਾਹੁੰਦੇ ਆ, ਕਿੱਦਾਂ ਦੀ ਕੁਆਲੀਫਿਕੇਸ਼ਨ ਵਾਲਿਆਂ ਲਈ? ਤੁਹਾਨੂੰ ਕੋਲ ਜੇ ਕਈ ਵਾਰ ਕੁਛ ਹੁੰਦਾ ਹੀ ਆ ਕਿ ਯਾਰ ਮੈਂ ਇਹ ਵਾਲੀ ਸਟ੍ਰੀਮ ਚ ਦੇਖਿਆ ਸੀ ਕਿ ਇਹ ਬੱਚੇ ਹੈ ਕੁਛ, ਇੱਕ ਗਰੁੱਪ ਹੈ ਜਿਹੜਾ ਕਿਤੇ ਹੋਰ ਜਾ ਕੇ ਆਪਣੀ ਲਾਈਫ ਐਕਸਪਲੋਰ ਕਰੇ ਤੇ ਉਹਨਾਂ ਨੂੰ ਕੁਛ ਮਿਲ ਸਕਦਾ?
ਜੀ ਦੇਖੋ ਜੀ, ਪਹਿਲੀ ਗੱਲ ਜਿਹੜੀ ਨੇ ਬੱਚਿਆਂ ਨੂੰ ਦੱਸੋ ਕਿ ਉਹ ਕੁਛ ਵੀ ਪੜ੍ਹਨ, ਚਾਹੇ ਆਰਟਸ ਪੜ੍ਹਨ, ਸਾਇੰਸ ਪੜ੍ਹਨ, ਇੰਜੀਨੀਅਰਿੰਗ ਪੜ੍ਹਨ, ਕੁਛ ਵੀ ਪੜ੍ਹਨ, ਡਜ਼ਨਟ ਮੈਟਰ। ਉਹਨਾਂ ਦੇ ਕੋਲ ਕ੍ਰਿਟੀਕਲ ਥਿੰਕਿੰਗ ਹੋਣੀ ਚਾਹੀਦੀ ਹੈ। ਕ੍ਰਿਟੀਕਲ ਥਿੰਕਿੰਗ ਦੇ ਮਤਲਬ ਇਹ ਹੈ ਕਿ ਉਹ ਆਪਣੇ ਜ਼ਹਿਨ ਨੂੰ ਇਸਤੇਮਾਲ ਕਰਕੇ ਮਸਲੇ ਦਾ ਹੱਲ ਕੱਢ ਸਕਣ। ਦੂਜੀ ਗੱਲ, ਉਹਨਾਂ ਨੂੰ ਆਰਟੀਕੁਲੇਟ ਕਰਨਾ ਆਉਣਾ, ਉਹਨੂੰ ਬੋਲਣਾ ਚਾਹੀਦਾ, ਉਹਨਾਂ ਨੂੰ ਬੋਲਣਾ, ਸ਼ਰਮ ਨਹੀਂ ਕਰਨੀ, ਤੇ ਲਿਖਣਾ ਸਹੀ ਆਉਣਾ, ਗ੍ਰੈਮਰ ਸਹੀ ਹੋਣੀ ਚਾਹੀਦੀ ਹੈ। ਯਾਨੀ ਤਿੰਨ ਚੀਜ਼ਾਂ, ਕ੍ਰਿਟੀਕਲ ਥਿੰਕਿੰਗ, ਪ੍ਰੈਜੈਂਟੇਸ਼ਨ ਐਂਡ ਰਾਈਟਿੰਗ। ਉਹਦੇ ਬਾਅਦ ਫਿਰ ਜ਼ਿੰਦਗੀ ਸੌਖੀ ਹੋ ਜਾਂਦੀ ਹੈ। ਇਹ ਤਿੰਨ ਚੀਜ਼ਾਂ ਐਸੀਆਂ ਨੇ ਕਿ ਅਗਰ ਤੁਹਾਡੇ ਕੋਲ ਨੇ ਤੇ ਬੜੀਆ, ਜੇ ਨਹੀਂ ਨੇ ਤੇ ਤੁਸੀਂ ਸਿੱਖ ਸਕਦੇ ਹੋ ਇਸੇ ਟ੍ਰੇਨਿੰਗ। ਅਸੀਂ ਕੀ ਕਰਦੇ ਨੇ ਜੇ ਬੱਚੇ ਨੂੰ ਕਹਿੰਦੇ ਚਲੋ ਜੀ ਕੋਰਸ ਪੜ੍ਹ ਲੈ, ਉਹ ਕਿਤਾਬਾਂ ਪੜ੍ਹਾ ਪੜ੍ਹਾ ਕੇ ਅਸੀਂ ਨਹੀਂ ਵੇਖਦੇ ਕਿ ਜਿਹੜਾ ਨੌਕਰੀ ਦੇ ਰਿਹਾ ਉਹਨੂੰ ਪਹਿਲੀ ਚੀਜ਼ ਚਾਹੀਦੀ ਹੈ ਕ੍ਰਿਟੀਕਲ ਥਿੰਕਿੰਗ, ਦੂਜੀ ਚਾਹੀਦੀ ਹੈ ਕਮਿਊਨੀਕੇਸ਼ਨ, ਤੀਜੀ ਚਾਹੀਦੀ ਹੈ ਪ੍ਰੈਜੈਂਟੇਸ਼ਨ। ਤੇ ਪਹਿਲੇ ਤੇ ਬੱਚਿਆਂ ਨੂੰ ਕਹੋ ਕਿ ਇਹ ਤੇ ਫੜੋ ਨਾ, ਇਹ ਤੇ ਅਸੀਂ ਯੂਨੀਵਰਸਿਟੀ ਕਾਲਜ ਨਹੀਂ ਪੜ੍ਹਾਉਂਦੇ, ਇਹ ਆਪੇ ਹੀ ਸਿੱਖੋ, ਆਪੇ ਨਹੀਂ ਸਿੱਖਦੇ ਕਿਸੇ ਦੀ ਮਦਦ ਲਓ। ਉਹਦੇ ਬਾਅਦ ਫਿਰ ਇਹ ਆ ਕਿ ਕ੍ਰਿਟੀਕਲੀ ਦੇਖੋ ਕਿ ਕਿੱਥੇ ਜਿਹੜੀ ਹੈਲਪ ਵਾਂਟਿਡ ਨੇ। ਕੈਨੇਡਾ ਵਿੱਚ April 2022 ਵਿੱਚ 10 lakh ਨੌਕਰੀਆਂ ਸਨ ਜਿਹੜੀ ਵੇਕੈਂਟ ਸਨ, 10 lakh, ਓਵਰ 1 million ਜੋਬਸ ਵਰ ਵੇਕੈਂਟ ਇਨ ਕੈਨੇਡਾ। ਐਟ ਐਨੀ ਗਿਵਨ ਪੁਆਇੰਟ ਇਨ ਕੈਨੇਡਾ ਅਬਾਊਟ 500,000 ਜੋਬਸ ਆਰ ਅਵੇਲੇਬਲ। ਇਹ ਜਿਹੜਾ ਸਟੈਟਿਸਟਿਕਸ ਕੈਨੇਡਾ ਤੁਸੀਂ ਡੇਟਾ ਦੇਖੋ ਨਾ, ਤੇ ਮੰਥ ਬਾਏ ਮੰਥ 5-6 lakh ਨੌਕਰੀ ਆਉਂਦੀ ਨੇ। ਕਮਾਲ ਇਹ ਹੈ ਤੁਹਾਡਾ ਕਿ ਤੁਸੀਂ ਲੱਭੋਗੇ ਕਿੱਥੇ ਨੇ ਤੁਹਾਡੇ ਮਤਲਬ ਵੀ ਨੇ। ਤੇ ਇਹ ਜ਼ਰੂਰੀ ਤੇ ਨਾ ਕਿੱਥੇ ਨੌਕਰੀ ਹੋ ਤੁਹਾਡੇ ਮਤਲਬ ਵੀ ਨਾ ਹੋ ਜਾਂ ਹੋ ਤੇ ਤੁਹਾਡੀ ਕੁਆਲੀਫਿਕੇਸ਼ਨ ਨਾ ਹੋ, ਆਪਣੀ ਕੁਆਲੀਫਿਕੇਸ਼ਨ ਦੇ ਮਤਲਬ ਦੀ ਨੌਕਰੀ ਲੱਭਣਾ ਜਿਹੜਾ ਉਹ ਵੀ ਟੈਲੈਂਟ ਰੱਖਦਾ। ਤੇ ਬੱਚਿਆਂ ਨੂੰ ਕਹੋ ਕਿ ਬੜੇ ਪ੍ਰੋਐਕਟਿਵ ਹੋਣ ਔਰ ਤਿਆਰ ਰਹਿਣ ਕਿ ਅਗਰ ਨੌਕਰੀ ਸਡਬਰੀ ਚ ਜਾਂ ਨੌਕਰੀ ਜਿਹੜੀ ਹੈ ਉਹ ਸ਼ਹਿਰ ਤੋਂ 800 kilometers ਦੂਰ ਹੈ ਤੇ ਉਹ ਤਿਆਰ ਹੋਣ ਟਰੈਵਲ ਕਰਨ ਵਾਸਤੇ।
ਹੈਲੋ,
ਹਾਂਜੀ
ਜੀ, ਮਤਲਬ ਤੁਹਾਡੇ ਹਿਸਾਬ ਨਾਲ ਵੀ ਬੱਚਿਆਂ ਨੂੰ ਜਿਵੇਂ ਉਹ ਅਕਸਰ ਮੈਂ ਸੁਣਦਾ ਹੀ ਹਾਂ ਕਿ ਸੋਫਟ ਸਕਿੱਲਸ ਉਹਨਾਂ ਨੂੰ ਆਪਣੀਆਂ ਹੋਰ ਬਿਹਤਰ ਕਰਨੀਆਂ ਪੈਣਗੀ?
ਜੀ ਬਿਲਕੁਲ, ਸਾਰੀ ਖੇਡ ਹੀ।
ਦੂਸਰੇ ਪਾਸੇ ਉਹੀ ਸਵਾਲ ਡਾਕਟਰ ਫੇਰ ਆ ਜਾਂਦਾ ਕਿ ਜਿਹੜੇ ਕਾਲਜਸ ਦੇ ਵਿੱਚ ਕੈਨੇਡਾ ਦੇ ਵਿੱਚ ਪ੍ਰਾਈਵੇਟ ਕਾਲਜਸ ਜਿਨ੍ਹਾਂ ਦੇ ਸਟੂਡੈਂਟਸ ਦਾ ਇੰਟਰਨੈਸ਼ਨਲ ਸਟੂਡੈਂਟਸ ਨੂੰ ਕਾਲ ਕਰਦੇ ਆ, ਉੱਥੇ ਤੇ ਇੱਦਾਂ ਦੀ ਕੋਈ ਗੱਲ ਹੀ ਨਹੀਂ ਕਰਦਾ? ਤੇ ਉਹੀ ਚੀਜ਼ਾਂ ਚਾਰ ਸਿਖਾ ਦੇਣੀਆਂ ਚਾਹੀਦੀਆਂ। ਮੈਨੂੰ ਤਾਂ ਹੁਣ ਤੱਕ ਇਹ ਗੈਪ ਕਿਉਂ ਨਹੀਂ ਕੈਨੇਡਾ ਤੋਂ ਪੂਰਾ ਹੋਇਆ ਕਿ ਬਈ ਬੰਦਿਆਂ ਦੇ ਵਿੱਚ ਕੰਮ ਲੈਣ ਦੋ, ਕੰਮ ਨਾਲ ਜੋੜਨ ਦੇ ਵਿੱਚ ਕਿੰਨੀ ਕੁ ਲੋੜ ਪੈ ਜਾਂਦੀ ਹੈ? ਕਿ ਜਿਸ ਚੀਜ਼ ਨੂੰ ਹੁਣ ਤੱਕ ਸਿਖਾ ਹੀ ਨਹੀਂ ਸਕਿਆ। ਜੇ ਕੈਨੇਡਾ ਦੀ ਏਡੀ ਵੱਡੀ ਕ੍ਰਾਈਸਿਸ ਹੈ ਕਿ ਅਸੀਂ 8 ਲੱਖ ਪਿਛਲੇ ਸਾਲ ਬੱਚਾ ਬੁਲਾ ਲਿਆ, ਉਹ ਵੀ ਕੰਮ ਦਾ ਨਹੀਂ, ਅਗਲੇ ਸਾਲ ਫਿਰ 5 ਲੱਖ ਬੁਲਾ ਲਿਆ, ਸਾਡੇ ਕੋਲ 7-8 ਲੱਖ ਨੌਕਰੀਆਂ ਖਾਲੀ ਪਈਆਂ ਨੇ, 30-35 ਲੱਖ ਬੰਦਾ ਆਪਾਂ ਬੁਲਾ ਕੇ ਬੈਠ ਗਏ, ਜਿਹੜਾ ਪਹਿਲਾਂ ਤੋਂ ਬੇਰੁਜ਼ਗਾਰ ਹੋ ਗਿਆ ਉਹ ਵੀ ਹੋ ਰਿਹਾ, ਤੇ ਗੱਲ ਕੀ ਹੈ ਜੀ, ਉਹਨਾਂ ਨੂੰ ਆਪਸ ਚ ਗੱਲ ਨਹੀਂ ਕਰਨੀ ਆ ਰਹੀ, ਨੌਕਰੀ ਨਹੀਂ ਲੱਭਣੀ ਆ ਰਹੀ, ਮਤਲਬ ਇੰਨੀ ਕੁ ਗੱਲ ਪਿੱਛੇ ਕਿਉਂ ਟਾਈਮ ਲਾਇਆ, ਇੰਨੇ ਬਿਲੀਅਨਸ ਆਫ ਡਾਲਰ ਦੇ ਇਹ ਬਜਟ ਖਰਚ ਕਰਦੇ ਆ, ਹੋਰ ਗੱਲਾਂ ਕਰਦੇ ਆ, ਟੈਕਸ ਕਟੌਤੀਆਂ ਦਿੰਦੇ ਆ, ਇੰਨੇ ਬੇਲ ਆਊਟ ਪੈਕੇਜਸ ਨੇ, ਇਹਨਾਂ ਤੋਂ ਹਜੇ ਇੰਪਲੋਇਰ ਨਾਲ ਇੰਪਲੋਈ ਵੀ ਫਿਕਸ ਨਹੀਂ, ਬੇਰੁਜ਼ਗਾਰ ਵੀ ਨਹੀਂ ਫਿਕਸ ਹੋ ਰਿਹਾ, ਜਦੋਂ ਇਹਦਾ ਕੋਈ ਡਿਪਾਰਟਮੈਂਟ ਹੀ ਬਣਾ ਲੈਣਾ ਚਾਹੀਦਾ।
ਇਹ ਮਿਸਮੈਚ ਹੁੰਦਾ ਜੀ, ਮਿਸਮੈਚ ਕਿਸ ਤਰ੍ਹਾਂ ਹੁੰਦਾ ਕਿ ਹੁਣ ਜਿਹੜੀ ਨੌਕਰੀ ਆ ਰਹੀ ਹੈ, ਜਿਹੜੀ ਮਾਰਕੀਟ ਨੂੰ ਚਾਹੀਦੇ ਨੇ ਉਹ ਚਾਹੀਦੇ ਨੇ, ਮਸਲਨ ਇੰਜਨ ਮਕੈਨਿਕ, ਇਹ ਤੁਹਾਨੂੰ ਮੈਂ ਹੁਣੀ ਮਿਸਾਲ ਦੇਵਾਂ, ਇੱਕ ਕੰਪਨੀ ਲਗਜ਼ਰੀ ਵਹੀਕਲ ਹੈ ਆਊਡੀ, ਠੀਕ ਹੈ ਜੀ, ਆਊਡੀ ਦੀ ਹਾਲਤ ਇਹ ਹੈ ਇਸ ਵੇਲੇ ਕੈਨੇਡਾ ਚ ਕਿ ਸਾਡੇ ਦੋਸਤ ਦੀ ਗੱਡੀ ਖਰਾਬ ਪਈ ਹੈ, ਇੰਜਨ ਉਹਦਾ ਖਰਾਬ ਪਿਆ, ਉਹ ਯਾਨੀ 1.25 ਲੱਖ ਡਾਲਰ ਦੀ ਗੱਡੀ, ਇੰਜਨ ਉਹਦਾ ਖਰਾਬ ਹੋ ਗਿਆ, ਉਹ 5 ਮਹੀਨੇ ਤੋਂ ਉਹ ਸ਼ੋਰੂਮ ਚ ਪਈ, ਉੱਥੇ ਵਰਕਸ਼ਾਪ ਚ ਪਈ ਹੈ, ਆਊਡੀ ਦੇ ਕੋਲ ਮਕੈਨਿਕ ਹੀ ਘੱਟ ਪਏ ਨੇ। ਇਸੇ ਤਰੀਕੇ ਦੇ ਨਾਲ ਜਿੰਨੇ ਵੀ ਬੜੀ ਬੜੀ ਕੰਪਨੀਆਂ ਨੇ ਉਹਨਾਂ ਨੂੰ ਮਕੈਨਿਕ ਨਹੀਂ ਮਿਲ ਰਹੇ ਕਿ ਗੱਡੀਆਂ ਜਿਹੜੀ ਰਿਪੇਅਰ ਹੋਣ ਵਾਸਤੇ ਆਉਂਦੀਆਂ ਨੇ ਉਹਨਾਂ ਦੀ ਰਿਪੇਅਰ ਕੀ ਜਾ ਸਕੇ, ਠੀਕ ਹੈ। ਹੁਣ ਯੂਨੀਵਰਸਿਟੀਆਂ ਮਕੈਨਿਕ ਨਹੀਂ ਪੈਦਾ ਕਰਦੀਆਂ, ਯੂਨੀਵਰਸਿਟੀਆਂ ਪੈਦਾ ਕਰਦੀਆਂ, ਬਾਬੂ ਸਾਹਿਬ ਕੀ ਕਰਨਗੇ ਜੀ, ਉਹ ਹਿਸਟਰੀ ਪੜ੍ਹ ਕਰ ਆਉਣਗੇ, ਪੋਲੀਟੀਕਲ ਸਾਇੰਸ ਪੜ੍ਹ ਕਰ ਆਉਣ, ਤੇ ਉਹ ਮਿਸਮੈਚ ਹੋ ਗਿਆ, ਚਾਹੀਦੇ ਤੁਹਾਨੂੰ ਮਕੈਨਿਕ ਨੇ, ਪ੍ਰੋਡਿਊਸ ਤੁਸੀਂ ਹਿਸਟਰੀ ਦੇ ਮੇਜਰ, ਆਰਟਸ ਮੇਜਰ ਕਰ ਰਹੇ ਹੋ, ਤੇ ਉਹ ਜਿਹੜਾ ਮਿਸਮੈਚ ਹੈ ਉਹਨੂੰ ਫਿਕਸ ਕਰਨਾ ਜਿਹੜਾ ਨਾ ਬੜਾ ਆਸਾਨ ਕੰਮ ਨਹੀਂ ਹੈਗਾ, ਸਰਕਾਰ ਵਾਸਤੇ ਬੜੀ ਮੁਸ਼ਕਿਲ ਹੁੰਦੀ ਹੈ, ਲੇਕਿਨ ਜਿਹੜੀ ਸਮਾਰਟ ਸਰਕਾਰ ਹੁੰਦੀ ਉਹਨੂੰ ਪਤਾ ਹੁੰਦਾ ਕਿ ਜਨਾਬ ਇਹ ਮਿਸਮੈਚ ਠੀਕ ਕਰਨ ਦੀ ਲੋੜ ਹੈ। ਇਸੇ ਤਰੀਕੇ ਦੇ ਨਾਲ ਅਗਰ ਤੁਸੀਂ ਜਿਹੜੇ ਟੋਰੋਂਟੋ ਚ ਰਹਿੰਦੇ ਨਾ, ਜਿਹੜੇ ਗ੍ਰੇਟਰ ਟੋਰੋਂਟੋ ਚ, ਤੁਸੀਂ ਅਗਰ ਵੈਰੀ ਓਨਟੇਰੀਓ ਜਿਹੜਾ ਸਾਡੇ ਕੋਲ 1 ਘੰਟੇ ਦੇ ਫਾਸਲੇ ਤੇ ਟੋਰੋਂਟੋ ਤੋਂ, ਵੈਰੀ ਤੋਂ ਨਾਰਥ ਚਲੇ ਜਾਓ ਤੇ ਹਰ ਦੁਕਾਨ ਦੇ ਬਾਹਰ ਲਿਖਿਆ ਹੈਲਪ ਵਾਂਟਿੰਗ, ਹਰ ਬਿਜ਼ਨਸਮੈਨ ਜਿਹੜਾ ਨਾ ਉਹ ਪਰੇਸ਼ਾਨ ਬੈਠਾ, ਕਹਿੰਦੇ ਕਾਰੀਗਰੀ ਕੋਈ ਨੀ। ਤੇ ਜਿਹੜਾ ਮਿਸਮੈਚ ਆਇਆ ਨਾ, ਉਹ ਮਿਸਮੈਚ ਹੈ ਸਕਿਲਡ ਲੇਬਰ ਦਾ, ਤੇ ਅਸੀਂ ਜਿਹੜੇ ਨੇ ਇੰਪੋਰਟ ਕਰਦੇ ਨੇ, ਫਿਰ ਕੋਈ ਹਾਈ ਸਕੂਲ ਯੂਨੀਵਰਸਿਟੀਆਂ ਕਾਲਜਾਂ ਵਾਲੇ ਬੱਚੇ ਜਿਹੜਾ ਜਿਹਦੇ ਕੋਲ ਸਕਿੱਲ ਇੰਨਾ ਨਹੀਂ ਹੁੰਦਾ। ਕੈਨੇਡਾ ਦੇ ਜਿਹੜੇ ਕਾਲਜਿਸ ਨੇ ਨਾ, ਜਿਸ ਜਾਰਜ ਬਰਾਊਨ ਨੇ, ਹੰਬਰ ਕਾਲਜ ਨੇ, ਹੁਣ ਜਾਰਜ ਬਰਾਊਨ ਕਾਲਜ ਜਿਹੜਾ ਟੋਰੋਂਟੋ ਚ, ਉਹਦਾ ਇੱਕ ਬਿਹਤਰੀਨ ਸ਼ੈਫ ਦਾ ਪ੍ਰੋਗਰਾਮ ਹੈ, ਸ਼ੈਫ ਤੇ ਕਲਿਨਰੀ ਸਾਇੰਸਿਸ, ਰੈਸਟੋਰੈਂਟ ਕਿਸ ਤਰ੍ਹਾਂ ਚਲਾਉਣਾ ਹੈ ਤੇ ਸ਼ੈਫ ਪ੍ਰੋਫੈਸ਼ਨਲ ਸ਼ੈਫ ਕੀ ਹੁੰਦਾ, ਉਹ ਬਿਹਤਰੀਨ ਪ੍ਰੋਗਰਾਮ ਹੈ, ਉਹ ਸਾਨੂੰ ਚਾਹੀਦੇ ਨੇ, ਉਹ ਪ੍ਰੋਡਿਊਸ ਕਰਦੇ ਨੇ, ਇਸੇ ਤਰ੍ਹਾਂ ਉਹ ਕਾਰਪੈਂਟਰ ਦੇ ਪ੍ਰੋਗਰਾਮ ਪ੍ਰੋਡਿਊਸ ਕਰਦੇ ਨੇ। ਤੇ ਇਹ ਮੇਰੀ ਜਿਹੜੀ ਕੋਸ਼ਿਸ਼ ਹੋਏਗੀ ਨਾ ਕਿ ਅਗਲੇ 20-25 ਸਾਲ ਤੱਕ ਕੈਨੇਡਾ ਦੀ ਐਜੂਕੇਸ਼ਨ ਨੂੰ ਟ੍ਰੇਡ ਤੇ ਸਕਿੱਲਸ ਦੀ ਤਰਫ ਲਾਇਆ ਜਾਏ। ਉਹ ਸਾਰੇ ਮੇਰੀ ਤਰ੍ਹਾਂ ਮੈਥ ਪੜ੍ਹ ਕੇ ਆਉਂਦੇ ਨੇ, ਕਿੰਨੇ ਮੈਥਮੈਟੀਸ਼ੀਅਨ ਤੁਸੀਂ ਅਬਜ਼ਰਵ ਕਰਦੇ ਨੇ, ਉਹ ਮੈਥਮੈਟੀਸ਼ੀਅਨ ਕੋਲੋਂ ਇੱਟ ਤੇ ਨਹੀਂ ਲੱਗਣੀ, ਨਾ ਉਹਦੇ ਕੋਲੋਂ ਗਾਰਾ ਲੱਗਣਾ, ਨਾ ਹੀ ਉਹਦੇ ਕੋਲੋਂ ਤਰਖਾਣੀ ਦਾ ਕੰਮ ਹੋਣਾ। ਤੇ ਜ਼ਰੂਰੀ ਹੈ ਕਿ ਜਿਹੜਾ ਕੰਮ ਚਾਹੀਦੀ ਹੈ, ਜਿਹੜੇ ਹੱਥ ਵਾਲੇ ਨੇ ਨਾ, ਉਹ ਕਹਿੰਦੇ ਨੇ ਕਿ ਜਾਂ ਤੇ ਤੁਸੀਂ ਜ਼ਹਿਰ ਇਸਤੇਮਾਲ ਕਰੋ ਆਪਣੀ ਸਮਝਬੂਝ, ਜਾਂ ਹੱਥ। ਇਸ ਲਈ ਕੈਨੇਡਾ ਨੂੰ ਸਕਿੱਲਡ ਲੇਬਰ ਜਿਹੜੇ ਆਪਣੇ ਹੱਥਾਂ ਨਾਲ ਕੰਮ ਕਰੇ, ਉਹਦੀ ਲੋੜ ਜ਼ਿਆਦਾ ਹੈ।
ਖੈਰ ਇਹ ਤਾਂ ਮੈਨੂੰ ਲੱਗਦਾ ਹੀ ਹੈ ਕਿ ਪ੍ਰੀਮੀਅਮ ਪ੍ਰੋਬਲਮ ਹੈ ਜੀ, ਕੌਣ ਕਿਸ ਨੂੰ ਕੁਆਲੀਫਾਈਡ ਕਹੇਗਾ, ਕੌਣ ਨਹੀਂ ਕਹੇਗਾ, ਇਹ ਬੜਾ ਸਬਜੈਕਟਿਵ ਦੀ ਗੱਲ ਹੋ ਜਾਂਦੀ ਹੈ ਕਿ ਨਾ ਤਾਂ ਸਰਕਾਰਾਂ ਦਖਲ ਦੇ ਕੇ ਕਹਿ ਸਕਦੇ ਹਾਂ ਕਿ ਤੁਸੀਂ ਬੰਦੇ ਨੂੰ ਰੱਖ ਰਹੇ ਹੋ, ਨਹੀਂ ਰੱਖ ਰਹੇ, ਮਤਲਬ ਕਿ ਮੈਂ ਦੇਖਿਆ ਕਿ ਹਾਲੇ ਤਾਂ ਕੋਈ ਨਜ਼ਰ ਨਹੀਂ ਆ ਰਿਹਾ, ਮਤਲਬ ਕਿ ਕੀ ਕੀਤਾ ਜਾ ਸਕਦਾ ਕਿ
ਇਸੇ ਜਿਹੜੇ ਇੱਕ ਚੀਜ਼ ਜਿਹੜੀ ਕੈਨੇਡਾ ਵਿੱਚ ਚੰਗੀ ਹੈ, ਉਹ ਆ ਕਿ ਹਰ ਪ੍ਰੋਵਿੰਸ ਵਿੱਚ ਪ੍ਰੋਫੈਸ਼ਨਲ ਆਰਗੇਨਾਈਜੇਸ਼ਨ ਨੇ, ਹਰ ਟ੍ਰੇਡ ਦੀ, ਮਤਲਬ ਇਲੈਕਟ੍ਰੀਸ਼ਨ ਜਿਹੜੇ ਨੇ ਉਹਨਾਂ ਦੀ ਆਪਣੀ ਆਰਗੇਨਾਈਜੇਸ਼ਨ ਹੈ ਜਿਹੜੀ ਤੁਹਾਨੂੰ ਸਰਟੀਫਾਈ ਕਰਦੀ ਹੈ ਕਿ ਹਾਂਜੀ ਤੁਸੀਂ ਸਕਿੱਲਡ ਇਲੈਕਟ੍ਰੀਸ਼ਨ ਹੋ, ਤੁਸੀਂ ਅਪ੍ਰੈਂਟਿਸ ਹੋ, ਇਸੇ ਤਰ੍ਹਾਂ ਪਲੰਬਰਾਂ ਦੀ, ਇਸੇ ਤਰ੍ਹਾਂ ਹਰ ਟ੍ਰੇਡ ਦੀ, ਤੇ ਉਹਦੇ ਵਜ੍ਹਾ ਦੇ ਨਾਲ ਸਰਟੀਫਿਕੇਸ਼ਨ ਜਿਹੜਾ ਕੰਮ ਹੈ ਉਹ ਆਸਾਨ ਹੈ, ਸੌਖਾ ਹੈ, ਟਾਈਮ ਲੱਗਦਾ, ਲੇਕਿਨ ਤੁਹਾਨੂੰ ਪਤਾ ਕਿ ਸਰਟੀਫਾਈ ਕਿਸ ਤਰ੍ਹਾਂ ਹੋਣਾ, ਜਿਸ ਲਈ ਤੁਹਾਨੂੰ ਸਰਟੀਫਿਕੇਸ਼ਨ ਹੋ ਜਾਏ ਉਹਦੇ ਬਾਅਦ ਤੁਸੀਂ ਵਾਹ ਤੁਸੀਂ ਆਪੇ ਅਕੇਲੇ ਵੀ ਕੰਮ ਕਰ ਸਕਦੇ ਹੋ, ਕਿਸੇ ਦੇ ਨਾਲ ਅਪ੍ਰੈਂਟਿਸ ਲੱਗ ਸਕਦੇ, ਉਹ ਮਸਲਾ ਨਹੀਂ ਹੈ। ਮਸਲਾ ਇਹ ਆ ਕਿ ਜਿਸ ਲਈ ਤੁਹਾਨੂੰ ਚਾਹੀਦੇ ਪਲੰਬਰ ਨੇ ਤੇ ਤੁਸੀਂ ਇੰਜੀਨੀਅਰ ਇੰਪੋਰਟ ਕਰ ਲਓ, ਤੁਹਾਨੂੰ ਚਾਹੀਦੇ ਨੇ ਇੰਜਨ ਮਕੈਨਿਕ ਤੇ ਤੁਸੀਂ ਇੰਡਸਟਰੀਅਲ ਇੰਜੀਨੀਅਰ ਇੰਡੀਆ ਤੋਂ ਜਾਂ ਚਾਈਨਾ ਤੋਂ ਲਿਆਓ। ਇਹ ਚੀਜ਼ ਜਿਹੜੀ ਹੈ ਨਾ ਉਹ ਸਮਝ ਨਹੀਂ ਆ ਰਹੀ ਸਰਕਾਰ ਨੂੰ ਕਿ ਹਾਈ ਐਂਡ ਤੇ ਹਾਇਰ ਆਰਡਰ ਜਿਹੜੀ ਲੇਬਰ ਹੈ ਉਹ ਇੰਨੀ ਨਹੀਂ ਸ਼ਾਰਟ ਸਪਲਾਈ ਚ ਜਿੰਨੀ ਸਕਿੱਲਡ ਟ੍ਰੇਡ ਸ਼ਾਰਟ ਸਪਲਾਈ ਚ ਨੇ। ਇੱਥੇ ਐਸੇ ਵੀ ਲੋਕ ਨੇ ਕਿ ਜਿਹੜੇ ਸਿਰਫ ਇੱਟ ਲਾਉਣ ਤੇ ਨਾ $40-50 ਲੈਂਦੇ ਨੇ, ਜਿਸ ਵੇਲੇ ਸ਼ਾਰਟੇਜ ਹੁੰਦੀ ਹੈ ਨਾ ਤੇ ਬੰਦਾ ਜਿਹੜਾ ਸਿਰਫ ਘਰਾਂ ਤੇ ਇੱਟੇ ਲਾ ਰਹੇ ਹੁੰਦੇ ਜਿਹਨੂੰ ਕਿਲਗਾਰ ਕਹਿੰਦੇ ਨੇ, ਉਹ ਕਿਲਗਾਰ ਜਿਹੜਾ ਉਹ $40-50 ਘੰਟੇ ਦਾ ਲੈ ਰਿਹਾ ਹੁੰਦਾ ਕਿਉਂਕਿ ਸ਼ਾਰਟੇਜ ਹੁੰਦੀ ਹੈ। ਤੇ ਲੋਕਾਂ ਨੂੰ ਚਾਹੀਦੀ ਜਿਹੜੀ ਮੇਰੀ ਗੱਲ ਸੁਣ ਰਹੇ ਨੇ ਕਿ ਆਪਣੇ ਬੱਚਿਆਂ ਨੂੰ ਪ੍ਰੋਫੈਸ਼ਨਲੀ ਟ੍ਰੇਡ ਦੀ ਤਰਫ ਲਾਓ, बिजनेस की तरफ लाओ के ना सिर्फ वो मैकेनिक या ट्रेडी चाहन अपना बिजनेस खोलो क्योंकि इसी बथेरी डिमांड है तो कैनेडा की बस तो बाहर हो रही है चीजा ਇਹ ਡਿਮਾਂਡ ਜਾਏਗੀ ਵੀ ਨਹੀਂ ਤੁਸੀਂ ਅਗਰ ਕਿਸੇ ਬੱਚੇ ਨੂੰ ਫਰਜ਼ ਕਰੋ ਕੋਈ ਆਉਂਦਾ ਕਾਰ ਮਕੈਨਿਕ ਦਾ ਉਹਦੇ ਕੋਲ ਸਰਟੀਫਿਕੇਟ ਹੈ ਜਾਂ ਬੈਚ ਬਚਿੰਗ ਹੈ ਉਹ ਤੇ ਕਿੱਥੇ ਵੀ ਜਾ ਕੇ ਕੰਮ ਸ਼ੁਰੂ ਕਰ ਲੇ ਉਹ ਉਹਨੂੰ ਘਰ ਖਰੀਦਣ ਵਿੱਚ ਮੁਸ਼ਕਿਲ ਹੋਣੀ ਹੈ ਉਹ ਤੇ ਜਿੱਥੇ ਜਾਏਗਾ ਲੋਕ ਉਹਨੂੰ ਨੌਕਰੀ ਦੇਣ ਵਾਸਤੇ ਤਿਆਰ ਹੋਣਗੇ ਤੇ ਵੀ ਹੈਵ ਟੂ ਮੇਕ ਸ਼ੋਰ ਕਿ ਜਿਹੜੇ ਬੱਚੇ ਨੇ ਉਹਨਾਂ ਨੂੰ ਪਤਾ ਹੋ ਕਿ ਅੱਜ ਤੋਂ 5 ਸਾਲ ਬਾਅਦ ਕਿਹੜੀਆਂ ਨੌਕਰੀਆਂ ਨੇ ਅੱਜ ਤੋਂ 10 ਸਾਲ ਬਾਅਦ ਕਿਹੜੀਆਂ ਸਾਰੇ ਜਿਹੜੀ ਨੌਕਰੀ ਹੁਣ ਦੇਖੋ ਤੁਸੀਂ ਗੱਲ ਕਰ ਰਹੇ ਸਰ ਕੱਲ ਮੈਟਰੋ ਲੈਂਡ ਨੇ ਜਿਹੜਾ 6 ਅਖਬਾਰ ਹੈ ਉਹਨਾਂ ਦੇ ਕੋਲ ਡਜ਼ਨਸ ਆਫ ਕਮਿਊਨਿਟੀ ਨਿਊਜ਼ ਪੇਪਰ ਉਹ ਬੰਦ ਕਰ ਰਹੇ ਨੇ 600 ਜਰਨਲਿਸਟ ਜਿਹੜਾ ਬੇਰੁਜ਼ਗਾਰ ਹੋ ਰਿਹਾ ਹੁਣ ਤੁਸੀਂ ਕਹੋ ਜੀ ਮੇਰਾ ਬੱਚਾ BA ਜਰਨਲਿਜ਼ਮ ਕਰੇਗਾ ਤੁਹਾਨੂੰ ਪਤਾ ਹੈ ਕਿ ਪਿਛਲੇ 5 ਸਾਲ ਚ ਕੋਈ 2-3 ਹਜ਼ਾਰ ਜਰਨਲਿਸਟ ਨੌਕਰੀ ਤੋਂ ਗਿਆ ਕੈਨੇਡਾ ਤੋਂ ਫਿਰ ਤੁਸੀਂ ਬੱਚੇ ਨੂੰ BA ਜਰਨਲਿਜ਼ਮ ਕਰਾਉਣਾ ਤੇ ਕੀ ਕਰੇਗਾ ਉਹ BA ਜਰਨਲਿਜ਼ਮ ਕਰਕੇ ਤੇ ਇਹ ਚੀਜ਼ਾਂ ਜਿਹੜੀਆਂ ਨੇ ਨਾ ਹੋਸ਼ਟ ਦੇ ਨਾਲ ਦੇਖਣਾ ਹੁੰਦਾ ਕਿ ਇੱਥੇ ਨੌਕਰੀਆਂ ਕਿਹੜੀਆਂ ਨੌਕਰੀਆਂ ਖਤਮ ਹੋ ਰਹੀਆਂ ਨੇ ਕਿਹੜੀਆਂ ਨੌਕਰੀਆਂ ਸ਼ੁਰੂ ਹੋ ਰਹੀਆਂ ਨੇ ਕਿਹੜੀ ਨੌਕਰੀ ਦੀ ਡਿਮਾਂਡ ਹੈ ਤੇ ਬੱਚਿਆਂ ਨੂੰ ਇਨਕਰੇਜ ਕਰੋ ਕਿ ਅੱਖਾਂ ਖੋਲ ਕੇ ਆਪਣੇ ਕਰੀਅਰ ਦਾ ਫੈਸਲਾ ਕਰਨ ਕਿ ਉਹ ਪੜ੍ਹਨਾ ਉਹਨਾਂ ਦਾ ਮਤਲਬ ਇਸੇ ਤਰ੍ਹਾਂ ਅਗਰ ਤੁਹਾਨੂੰ ਪਤਾ ਚੱਲ ਰਿਹਾ ਕਿ 600 ਹਜ਼ਾਰ ਬੰਦਾ ਜਿਹੜਾ ਜਰਨਲਿਜ਼ਮ ਵਿੱਚ ਵਿਕਾਰ ਹੋ ਰਿਹਾ ਤੇ ਸੋਚ ਸਮਝ ਕੇ ਫੈਸਲਾ ਕਰੋ ਜਾਂ ਤੇ ਤੁਹਾਨੂੰ ਕੋਈ ਗੀਦੜ ਸਿੰਘੀ ਹੈ ਕਿ ਤੁਹਾਨੂੰ ਪਤਾ ਕਿ ਤੁਸੀਂ ਪੜ੍ਹ ਕੇ ਤੇ ਤੁਸੀਂ ਬਿਹਤਰੀਨ ਕਰੀਅਰ ਲਿਆਓਗੇ ਜਰਨਲਿਜ਼ਮ ਵਿੱਚ ਤੇ ਡੈਫੀਨੇਟਲੀ ਗੋ ਅਹੈਡ ਪਰ ਅਦਰਵਾਈਜ਼ ਅਗਰ ਤੁਸੀਂ ਰੂਟੀਨ ਦੀ ਨੌਕਰੀ ਕਰਨੀ ਹੈ ਉਹ ਤਾਂ ਰੂਟੀਨ ਦੀ ਨੌਕਰੀ ਤੇ ਗਾਇਬ ਹੋ ਰਹੀ
ਕੁਛ ਇਨਕਰੇਜਿੰਗ ਸਿਗਨਲ ਨਹੀਂ ਆ ਰਹੇ ਡਾਕਟਰ ਸਾਹਿਬ ਇਸ ਗੱਲ ਦੇ ਵਿੱਚੋਂ ਮਤਲਬ ਮੈਂ ਸਿਰਫ ਇਹ ਦੇਖ ਰਿਹਾ ਕਿ ਬੰਦੇ ਦਾ ਬੰਦਾ ਹੋ ਜਾਣਾ ਹੀ ਮਹਾਰਾਜ ਜੀ ਉਹ ਬੜੀ ਤਨਦੇਹੀ ਨਾਲ ਲੋਕਾਂ ਨੇ ਬੜੀ ਦੂਰ ਦੂਰ ਤੱਕ ਬੱਚੇ ਭੇਜੇ ਨੇ ਪ੍ਰੋਮਿਸਿੰਗ ਸਿਸਟਮ ਦੇਖ ਕੇ ਪਰ ਕੋਈ ਵੀ ਤੁਹਾਨੂੰ ਕਿਸੇ ਟਾਈਮ ਵੀ ਕਹਿ ਸਕਦਾ ਕਿ ਯਾਰ ਚੱਲ ਬਾਹਰ ਹੋ ਕੰਮ ਤੋਂ ਔਰ ਉਹਦੇ ਕੋਲ ਕੋਈ ਵੀ ਬਹਾਨਾ ਜਿਹਦੇ ਕੋਲ ਕੰਮ ਹੈ ਡਾਕਟਰ ਸਾਹਿਬ ਜੇ ਮੇਰੇ ਕੋਲ ਅੱਜ ਇੱਕ ਬੰਦਾ$35 ਤੇ ਕੰਮ ਕਰ ਰਿਹਾ ਤੇ ਮੈਨੂੰ ਮਾਰਕੀਟ ਦੇ ਵਿੱਚ ਕੋਈ $20 ਦੇ ਉੱਤੇ ਮਿਲ ਰਿਹਾ ਹੋਵੇ ਤੇ ਮੈਂ ਉਹਨੂੰ ਹਾਇਰ ਕਰਨ ਲਈ ਕੋਈ ਨਾ ਕੋਈ ਬਹਾਨਾ ਕੱਢ ਹੀ ਲੈਣਾ ਇੱਕ ਆਪਣੇ ਨਾਲ ਆਰਿਫ ਸਾਹਿਬ ਜੁੜੇ ਨੇ ਜੀ ਕਾਲ ਤੇ ਅਸੀਂ ਉਹਨਾਂ ਦੀ ਗੱਲ ਸੁਣਦੇ ਹਾਂ ਜੀ
ਜੀ ਗੁੱਡ ਮਾਰਨਿੰਗ
ਹੈਲੋ ਜੀ ਗੁੱਡ ਮਾਰਨਿੰਗ ਆਰਿਫ ਸਾਹਿਬ ਵੈਲਕਮ ਜੀ
ਜੀ ਸਰ ਕੈਸੇ ਮਿਜ਼ਾਜ ਹੈ ਆਪਕੇ ਖੈਰੀਅਤ ਹੈ ਮੈਂ ਇਹ ਕਹਿ ਰਹਾ ਹਾਂ ਕਿ ਡਾਕਟਰ ਸਾਹਿਬ ਦੀ ਬਾਤ ਕੇ ਉੱਪਰ ਮੈਨੂੰ ਇੱਕ ਜਵਾਬ ਮੇਰੇ ਸਾਹਮਣੇ ਆਇਆ ਕਿ ਭਾਈ ਯਹਾਂ ਪਰ ਜੋ ਡਾਕਟਰ ਸਾਹਿਬ ਕਹਿ ਰਹੇ ਕਿ ਸਕਿੱਲ ਲੇਬਰ ਨਹੀਂ ਹੈ ਯਹਾਂ ਭਰੀ ਪੜੀ ਹੈ ਸਕਿੱਲ ਲੇਬਰ ਲੇਕਿਨ ਜਬ ਹਾਇਰਿੰਗ ਕਾ ਵਕਤ ਆਤਾ ਹੈ ਤੋ ਉਨਕੋ ਹਾਇਰ ਹੀ ਨਹੀਂ ਕਰਤੇ ਔਰ ਉਨਕੋ ਆਫਰ ਕਰਤੇ ਹੈ ਕਿ $17 $18 ਤੋ ਆਦਮੀ ਕਾ ਸਰਵਾਈਵਲ ਹੈ $17 or $18 ਮੇਂ ਇਸ ਵਕਤ ਹੋ ਸਕਤਾ ਹੈ ਯਹਾਂ ਪਰ ਮੇਰਾ ਇਹ ਸਵਾਲ ਹੈ ਸਕਿੱਲ ਲੇਬਰ ਭਰੀ ਪੜੀ ਹੈ ਕੈਨੇਡਾ ਕੇ ਅੰਦਰ ਔਰ ਵੈਲ ਕੁਆਲੀਫਾਈਡ ਵੈਲ ਐਕਸਪੀਰੀਅੰਸ ਪੀਪਲ ਹੈ ਲੇਕਿਨ ਉਨਕੋ ਹਾਇਰ ਹੀ ਨਹੀਂ ਕਰਤੇ ਉਨਕੋ ਆਫਰ ਕਰਤੇ $17 or $18 $18 ਮੈਂ ਆਦਮੀ ਕਾ ਸਰਵਾਈਵਲ ਕੈਸੇ ਹੋ ਜਾਏਗਾ ਯਹਾਂ ਪਰ ਇਸ ਕੰਡੀਸ਼ਨ ਮੇਂ
ਜੀ ਤੁਹਾਡਾ ਸਵਾਲ ਹੋ ਗਿਆ ਰਿਕਸ਼ਾ ਤੋਂ ਹੁਣ ਡਾਕਟਰ ਸਾਹਿਬ ਜਵਾਬ ਦਿੰਦੇ ਨੇ ਜੀ ਡਾਕਟਰ ਸਾਹਿਬ ਹੈਦਰ ਸਾਹਿਬ
ਜੀ ਮੇਰਾ ਜਿਹੜੀ ਇਨਫੋਰਮੇਸ਼ਨ ਹੈ ਉਹ ਹੈ
ਵੈਸੇ ਡਾਕਟਰ ਸਾਹਿਬ ਇੱਕ ਚੀਜ਼ ਮੈਂ ਵਿੱਚ ਐਡ ਕਰਾਂ ਇੱਕ ਚੀਜ਼ ਮੈਂ ਐਡ ਕਰਦਾ ਇਹਦੇ ਵਿੱਚ ਤੁਸੀਂ ਸ਼ਾਇਦ ਵਧੀਆ ਐਲੈਬੋਰੇਟ ਕਰ ਸਕੋ ਇਹ ਤਾਂ ਉਹੀ ਗੱਲ ਹੈ ਜੀ ਜਦੋਂ ਕਿਸਾਨ ਮੰਡੀ ਚ ਲੈ ਕੇ ਜਾਂਦਾ ਨਾ ਕਣਕ ਜਦੋਂ ਮੰਡੀ ਚ ਕਣਕ ਲੈ ਕੇ ਜਾਂਦਾ ਤੇ ਉਹ ਕਦੇ ਵੀ ਚੰਗੀ ਨਹੀਂ ਹੁੰਦੀ ਉਹ ਕਦੇ ਵੀ ਚੰਗੀ ਨਹੀਂ ਹੁੰਦੀ ਕਿਉਂਕਿ ਉਹਨਾਂ ਨੂੰ ਪਤਾ ਕਿ ਇਹ ਕਿਤੇ ਜਾ ਹੀ ਨਹੀਂ ਸਕਦਾ ਹੋਰ ਮੈਂ ਵੀ ਅੱਜ ਮੰਡੀ ਚ ਕਣਕ ਖਰੀਦਣੀ ਹੋਵੇ ਨਾ ਮੈਂ ਬੇਕਰੀ ਵੀ ਦੇਖੀ ਹੈ ਡਾਕਟਰ ਸਾਹਿਬ ਜਾ ਕੇ ਏਦਾਂ ਹੱਥ ਨਾਲ ਚੱਕ ਕੇ ਕਹਿੰਦੇ ਸੀ ਇਹ ਚ ਤਾਂ ਮੋਇਸਚਰ ਹੈ ਔਰ ਜਿੰਨਾ ਵੀ ਕਹਿ ਦੇਣ ਉਹਨਾਂ ਨੂੰ ਪਤਾ ਵੀ 2 ਰਾਤਾਂ ਇਸ ਕਿਸਾਨ ਦੀਆਂ ਮੰਡੀ ਚ ਲੱਗ ਗਈਆਂ ਨਾ ਇਹਨੇ ਹਰ ਭਾਸ਼ ਵੇਖ ਵੇਚ ਕੇ ਨਿਕਲ ਜਾਣਾ ਇਹ ਵੀ ਫਿਨੋਮਿਨਾ ਹੋ ਸਕਦਾ ਨਾ ਡਾਕਟਰ ਸਾਹਿਬ
ਬਿਲਕੁਲ ਜੀ
ਇਹ ਮਾਰਕੀਟ ਕਿਤੇ ਕੰਟਰੋਲ ਚ ਆ ਨਾ ਅਸੀਂ ਦੇਖੋ ਜੇ ਮੇਰੇ ਕੋਲ ਲੇਬਰ ਆ ਰਹੀ ਹੈ ਕੰਮ ਕਰਨ ਮੈਂ ਹਰ ਹਾਲਤ ਵਿੱਚ ਉਹਨੂੰ ਇੰਨਾ ਮਾਨਸਿਕ ਤੌਰ ਤੇ ਪਰੇਸ਼ਾਨ ਕਰਕੇ ਥੱਲੇ ਛੱਡ ਦੇਣਾ ਕਿ ਉਹ ਕਿਸੇ ਵੀ ਤਰ੍ਹਾਂ ਕੰਮ ਕਰਨ ਨੂੰ ਤਿਆਰ ਹੋ ਜਾਵੇ ਉਹ ਕਿਸੇ ਵੀ ਤਰ੍ਹਾਂ ਕੰਮ ਕਰਨ ਨੂੰ ਤਿਆਰ ਹੋ ਜੇ ਇਹਦੇ ਵਿੱਚ ਇਹ ਵੀ ਇੱਕ ਗੱਲ ਹੈ ਨਾ ਅੱਜ ਜਿਹੜੇ ਵਰਕਰਸ ਨੂੰ ਕੰਮ ਨਹੀਂ ਮਿਲਣਾ ਉਹਨਾਂ ਨੇ ਮੈਡੀਕਲ ਨਾਮ ਦਾ ਸ਼ਬਦ ਹੀ ਨਹੀਂ ਮੂੰਹੋਂ ਕੱਢਣਾ ਪੈਨਸ਼ਨ ਸਭ ਮੁੱਕ ਗਈ ਆ ਉਹ ਕਹਿੰਦਾ ਅੱਜ ਦੀ ਇੱਕ ਦਿਹਾੜੀ ਮੇਰੀ ਨਿਕਲ ਜਾਵੇ ਯਾਰ ਪਤਾ ਨਹੀਂ ਮੇਰੇ ਢਿੱਡ ਨੂੰ ਝੁਲਕਾ ਪੈ ਜਾਵੇ ਮੈਂ ਬੱਚਿਆਂ ਨੂੰ ਕੁਛ ਲੈ ਜਾਵਾਂ ਇਹ ਵੀ ਇੱਕ ਕਾਰਨ ਹੋ ਰਿਹਾ ਨਾ ਇਟਸ ਨੋਟ ਅਬਾਊਟ ਓਨਲੀ ਮਾਰਕੀਟ ਮੈਨੂੰ ਤਾਂ ਇਹ ਵੀ ਲੱਗਦਾ ਕਿ ਇਹਨਾਂ ਨੇ ਮੰਨਣਾ ਹੀ ਨਹੀਂ ਹੈ ਕਿ ਇਹਨਾਂ ਨੂੰ ਪਤਾ ਕਿ ਆਪਾਂ ਹੋਰ ਰੇਟ ਸਿੱਖ ਸਕਦੇ ਹਾਂ ਆਪਾਂ ਤਾਂ $6 ਤੇ ਵੀ ਲਿਆ ਸਕਦੇ ਲੋਕਾਂ ਨੂੰ ਤੇ ਗੈਟੋਸ ਤਾਂ ਬਣ ਹੀ ਰਹੀਆਂ ਨੇ ਆਲਰੇਡੀ ਟੋਰਾਂਟੋ ਦੇ ਵਿੱਚ ਬਾਹਰ ਟੈਂਟੀ ਟੈਂਟ ਲੱਗ ਗਏ ਵਾਟਰਲੂ ਦੀਆਂ ਖਬਰਾਂ ਆਉਂਦੀਆਂ ਹੋਰ ਆਉਂਦੀਆਂ ਟੈਂਟ ਲੱਗ ਜਾਣੇ ਆ ਜੀ ਆਉਣ ਵਾਲੇ ਟਾਈਮ 'ਚ ਜਾਂ ਫਿਰ ਲੋਕ ਮਰਨਗੇ ਇੱਥੇ
ਬਿਲਕੁਲ
ਤੁਸੀਂ ਫਿਰ ਏਦਾਂ ਕਿੱਦਾਂ ਹੋ ਸਕਦਾ ਸਰਵਾਈਵਲ ਇਸ ਦਿਸ ਇਜ਼ ਨੋਟ ਮੈਂ ਆਪ ਦੇਖਿਆ ਕਿ ਉਸ ਬੰਦੇ ਨੇ ਨਹੀਂ ਮੰਨਣਾ ਡਾਕਟਰ ਸਾਹਿਬ ਮੇਰੇ ਕੋਲ ਦੱਸੋ ਮੈਂ$35-35 ਤੇ ਮਕੈਨਿਕ ਕਿਉਂ ਰੱਖਾਂ ਮੈਂ ਸਾਰਿਆਂ ਨੂੰ ਕੱਢ ਦੂੰਗਾ ਮੈਨੂੰ ਪਤਾ ਵੀ ਮੇਰਾ ਇੱਕ ਮਹੀਨੇ ਦਾ ਇੰਨਾ ਬਜਟ ਦੇ ਉੱਤੇ ਫਰਕ ਪੈਣਾ ਪਰ ਮੈਂ ਮਾਰਕੀਟ ਵਿੱਚ ਇਹਨਾਂ ਨੂੰ $15 ਤੇ ਲੈ ਕੇ ਆਉਣਾ ਤੇ ਆਪਾਂ ਸਾਰਿਆਂ ਨੇ ਸਲਾਹ ਕਰ ਲੈਣੀ ਹੈ ਤੁਸੀਂ ਵੀ ਨਾਲ ਦੁਕਾਨ ਖੋਲੋ ਮੈਂ ਵੀ ਖੋਲਾਂ ਵੀ ਲੇਬਰ ਹੀ ਨਹੀਂ ਮਿਲਦੀ ਯਾਰ ਕੰਮ ਕਿੱਥੋਂ ਕਰੀਏ ਇੱਕ ਇਹ ਵੀ ਕਾਰਨ ਹੋ ਸਕਦਾ ਕਿਉਂਕਿ ਇਹਦੇ ਤੇ ਕੈਨੇਡਾ ਵਿੱਚ ਜ਼ਿਕਰ ਹੀ ਨਹੀਂ ਹੁੰਦਾ। ਆਰਿਫ ਸਾਹਿਬ ਇਹੀ ਕਹਿ ਰਿਹਾ ਕਿ 15-18 ਡਾਲਰਾਂ ਦੇ ਬੰਦਾ ਕੀ ਕਰੇ। ਹਾਂਜੀ
ਬਿਲਕੁਲ, 15-18 ਮੈਂ ਤੁਹਾਨੂੰ ਦੱਸਿਆ ਨਾ, ਉੱਥੇ ਅਮਰੀਕਾ ਇੰਗਲੈਂਡ ਵਿੱਚ ਡਾਕਟਰ ਜਿਹੜੇ ਨੇ, ਤੁਸੀਂ ਮਤਲਬ ਮਕੈਨਿਕ ਦੀ ਗੱਲ ਕਰੋ, ਉੱਥੇ ਡਾਕਟਰ ਜਿਹੜੇ ਨੇ, ਅੱਜ CBC ਦੀ ਖਬਰ ਸੀ ਸਵੇਰ ਦੀ, ਉਹ ਡਾਕਟਰ ਆ ਕੇ ਕਹਿੰਦਾ ਜੀ ਜਿਹੜੀ ਇੰਗਲੈਂਡ ਦੀ ਸਰਕਾਰ ਹੈ ਉਹ 15 ਪਾਊਂਡ ਤੇ ਘੰਟੇ ਤੇ ਨਿਆ ਡਾਕਟਰ ਰੱਖਦੀ। ਕਹਿੰਦੇ ਜੀ 15 ਪਾਊਂਡ ਘੰਟੇ ਤੇ, ਕਹਿੰਦਾ ਜੀ 2 ਲੱਖ ਪਾਊਂਡ ਦਾ ਤਾਂ ਸਾਡਾ ਸਟੂਡੈਂਟ ਲੋਨ ਹੈ, ਉਹ ਤੇ 15 ਪਾਊਂਡ ਤੇ ਫਿਰ ਸਾਰੀ ਜ਼ਿੰਦਗੀ ਲੋਨ ਹੀ ਲਾਉਣ ਵਿੱਚ ਲੱਗ ਜਾਏਗੀ। ਤੇ ਇਹ
ਮੈਨੂੰ ਹੋਲੀ ਟੈਕਸ ਹੈ ਡਾਕਟਰ ਸਾਹਿਬ, ਉਹ ਕਹਿੰਦੇ ਕੁਲੀਨਰੀ ਕੋਰਸ, ਕੁਲੀਨਰੀ ਕੋਰਸ ਚ ਉਹਨਾਂ ਨੇ ਆਪਣੇ ਬੱਚੇ ਦੀ ਐਡਮਿਸ਼ਨ ਦਾ ਪਤਾ ਕੀਤਾ, ਇੱਕ ਸਾਲ ਦੇ ਕੋਰਸ ਦਾ $35,000 ਮੰਗਦੇ ਆ। ਮਸਾਲਿਆਂ ਨੂੰ ਤੜਕੇ ਲਾਉਣਾ ਯਾਰ, ਮਤਲਬ ਕਿ ਰਾਕਟ ਸਾਇੰਸ ਦਾ ਕਿੰਨਾ ਹੋਣਾ ਚਾਹੀਦਾ, $3 ਕਰੋੜ ਕਿ $3 ਲੱਖ ਕਰੋੜ ਚਾਹੀਦੀ ਉਹਦੀ ਫੀਸ, ਮਤਲਬ ਕੋਈ ਹੈ ਕੁਛ ਇਹਦੀ ਕੋਈ ਜਸਟੀਫਿਕੇਸ਼ਨ ਹੈ ਜੀ? ਮਤਲਬ ਕੀ ਕਹਿ ਸਕਦੇ ਹਾਂ ਆਪਾਂ, ਕਿਉਂਕਿ ਉਹ ਸਾਰੀਆਂ ਪੋਲੀਟੀਕਲ ਪਾਰਟੀਆਂ ਨੂੰ ਕਮਿਸ਼ਨ ਦੇ ਕੇ ਉਹ ਰੇਟ ਸੈੱਟ ਕਰਾ ਲੈਂਦੇ ਨੇ। ਸੱਚਾਈ ਤਾਂ ਸਮਾਜ ਦੀ ਇਹੀ ਪਈ ਆ ਨਾ, ਮਤਲਬ ਲੋਕ ਝੂਠੇ ਝੂਠੇ ਹੋਈ ਜਾਂਦੇ ਨੇ, ਬੱਚਿਆਂ ਦੀ ਮਿਹਨਤ ਵੀ ਕਰਾਉਂਦੇ ਆ, ਢਿੱਡ ਕੱਟ ਕੱਟ ਕੇ ਬਣਾਉਂਦੇ ਆ, ਪਰ ਉਹ ਝੂਠੇ ਹੀ ਸਾਬਤ ਹੋ ਰਹੇ ਆ, ਅਨਕੁਆਲੀਫਾਈਡ ਸਾਬਤ ਹੋ ਰਹੇ ਆ।
ਨਹੀਂ ਮੇਰਾ ਨਹੀਂ ਖਿਆਲ ਕਿ ਜਾਰਜ ਬ੍ਰਾਊਨ ਦੀ ਟਿਊਸ਼ਨ ਇੰਨੀ ਜ਼ਿਆਦਾ ਦੇ, ਆਈ ਹਾਰਡਲੀ ਪਤਾ ਨਹੀਂ ਉਹਨਾਂ ਨੇ ਕਿਧਰੋਂ ਪੁੱਛਿਆ, ਤੇ ਹੋ ਸਕਦਾ ਇੰਟਰਨੈਸ਼ਨਲ ਸਟੂਡੈਂਟ ਹੋਣ ਜਾਂ ਕੁਛ ਤਰ੍ਹਾਂ ਦੀ, ਲੇਕਿਨ ਜਿਹੜਾ ਕੈਨੇਡੀਅਨ ਸਟੂਡੈਂਟ ਹੈ ਉਹਦੀ ਕਲੀਨਰੀ ਸਾਇੰਸਿਸ ਦੀ ਟਿਊਸ਼ਨ ਇੰਨੀ ਨਹੀਂ ਹੈ। ਅਗਰ ਤੁਸੀਂ ਮਿਹਰਬਾਨੀ ਕਰੋ ਆਪਣੀ ਵੈਬਸਾਈਟ ਤੇ ਨਾ ਉਹਦੀ ਜਾਰਜ ਬ੍ਰਾਊਨ ਦੀ ਕਲੀਨਰੀ ਸਾਇੰਸਿਸ ਦੀ ਵੈਬਸਾਈਟ ਲਾ ਦਿਓ, ਮੇਰਾ ਨਹੀਂ ਖਿਆਲ ਹੈ ਸੱਚ ਹੈ, ਹੋ ਸਕਦਾ ਮੈਂ ਗਲਤ ਹੋਵਾਂ। ਜੀ ਦੂਜੀ ਗੱਲ ਜਿਹੜੀ ਹੈ ਨਾ ਕਿ ਜਿਹੜੀ ਸਕਿੱਲ ਲੇਬਰ ਹਾਈ ਡਿਮਾਂਡ ਚ, ਉਹ ਉਸ ਤੇ ਮੈਨੂੰ ਡਾਊਟ ਹੈ, ਉਹਦੀ
ਵਜ੍ਹਾ ਜੀ ਸੱਚ ਕਾਲਰ ਹੋਰ ਉਹਨਾਂ ਦੀ ਗੱਲ ਸੁਣ ਲਓ ਪਲੀਜ਼, ਤੁਸੀਂ ਇਕੱਠੇ ਕਰ ਦਿਓ ਗੱਲ। ਹਾਂਜੀ ਸਰ ਜੀ ਕਾਲਰ ਲੈਣੇ ਆ ਜੀ।
ਹੈਲੋ
ਹਾਂਜੀ ਹਾਂਜੀ, ਤੁਸੀਂ ਆਨ ਏਅਰ ਹੋ ਜੀ।
ਹਾਂਜੀ ਹਾਂਜੀ, ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ।
ਪਹਿਲੀ ਤਾਂ ਗੱਲ ਇਹ ਹੈ ਜਿਹੜੀ ਤੁਸੀਂ ਗੱਲ ਕਰ ਰਹੇ ਆ ਕਿ ਮਤਲਬ ਇੰਨੀ ਹੁਣ ਇਸ ਵੇਲੇ ਜੋ ਕੈਨੇਡਾ ਦੇ ਹਾਲਾਤ ਚੱਲ ਰਹੇ ਆ, ਜੋ ਮਾਰਗੇਜ ਦੇ ਹਾਲਾਤ ਚੱਲ ਰਹੇ ਆ, ਹੁਣ ਜਸਟਰ ਟੂਡੇ ਉਹਨਾਂ ਨੇ ਨਵੇਂ ਤੋਂ ਨਵਾਂ ਮਤਲਬ ਫੰਡਾ ਕੱਢੀ ਲਿਆਉਂਦੇ ਆ ਕਿ ਹਾਂ ਵੀ ਗਰੋਸਰੀਆਂ ਦੇ ਰੇਟ ਘੱਟ ਕਰੋ, ਤੁਸੀਂ ਪਹਿਲਾਂ ਕਿਉਂ ਬੜਾਵਾ ਦਿੱਤਾ ਇਹਨਾਂ ਨੂੰ, ਪਹਿਲੇ ਉਦੋਂ ਨਕੇਲ ਪਾਉਂਦੇ, ਉਦੋਂ ਕਿਉਂ ਨੀ ਇਹਨਾਂ ਨੇ ਨਕੇਲ ਪਾਈ? ਹੁਣ ਇੱਕ ਹੋਰ ਨਵਾਂ ਫੰਡਾ ਇੰਡੀਆ ਦੇ ਨਾਲ ਛੇੜ ਕੇ ਬਹਿ ਗਏ, ਮੈਨੂੰ ਲੱਗਦਾ ਹੈ ਕਿ ਮਤਲਬ ਜੋ ਜਸਟਿਨ ਟੂਡੇ ਸਾਹਿਬ ਉਹਨਾਂ ਦੇ ਮੋਹਰੇ ਮਤਲਬ ਹੋ ਰਿਹਾ ਆ, ਉਹਨਾਂ ਨੂੰ ਪਤਾ ਆ ਕਿ ਮਤਲਬ ਜਿੱਥੇ ਇਕੋਨਮੀ ਮੈਂ ਰੱਖ ਦਿੱਤੀ ਆ ਜਿੱਥੇ ਚੱਲ ਗਈ ਆ, ਮਤਲਬ ਇਹ ਹੁਣ ਲੋਕਾਂ ਦਾ ਮੇਰਾ ਖਿਆਲ ਜਗ੍ਹਾ ਇੱਧਰ ਉੱਧਰ ਨੂੰ ਕਰਨਾ ਚਾਹੁੰਦੇ ਆ ਕਿ ਕੱਲ ਨੂੰ ਮੈਂ ਫਿਰ ਮੁੜ ਕੇ ਆ ਜਾਵਾਂ। ਤੇ ਜਿਹੜੀ ਇਹ ਮਤਲਬ ਮਿਨੀ ਬੇਸਿਸ ਹੈਗੀ ਆ, ਮਿਨੀ ਬੇਸਿਸ ਜਿੰਨੀ ਮਰਜ਼ੀ ਵਧਾ ਲਓ, ਮੈਂ ਤੁਹਾਨੂੰ ਦੱਸ ਦਿੰਦਾ ਜਿੰਨੀ ਮਰਜ਼ੀ ਵਧਾ ਲਓ, $18 ਕਰਨੀ ਆ, ਤੇ ਜਿਹੜੇ ਬਿਜ਼ਨਸਮੈਨ ਆ ਉਹਨਾਂ ਨੇ $1-2 ਵੀ ਉੱਪਰ ਚੱਕ ਦਿੱਤੀ, ਉਹਨਾਂ ਨੇ ਫਿਰ ਪ੍ਰੋਫਿਟ ਜੇ ਜਾਣਾ ਆ, ਤੁਸੀਂ ਜਿੰਨੀ ਮਰਜ਼ੀ ਮਿਨੀ ਬੇਸਿਸ ਚੱਕੀ ਜਾਓ, ਉਹਨਾਂ ਨੇ $1-2 ਵਧਾਉਣੇ ਆ, ਤੇ ਇਹ ਇੱਦਾਂ ਨੀ ਹੋ ਸਕਦੀ। ਮਤਲਬ ਇਹ ਚੰਗਾ ਮਤਲਬ ਜਿਹੜਾ ਹੋਵੇ ਹਨਾ ਕਿ ਪ੍ਰਧਾਨ ਮੰਤਰੀ ਚੰਗਾ ਹੋਵੇ, ਉਹਨੂੰ ਸਾਰੀ ਨੌਲੇਜ ਹੋਵੇ ਕਿ ਹਾਂ ਵੀ ਮੈਂ ਇਕੋਨਮੀ ਨੂੰ ਕਿੱਦਾਂ ਰਨ ਕਰਨਾ, ਆਪਣੇ ਦੇਸ਼ ਨੂੰ ਕਿੱਦਾਂ ਅੱਗੇ ਲੈ ਕੇ ਜਾਣਾ, ਇਹ ਉਹਦੇ ਤੇ ਆ। ਹੁਣ ਇੱਕ ਹੋਰ, ਸੋਰੀ ਮੈਂ ਤੁਹਾਡਾ ਜ਼ਿਆਦਾ ਟਾਈਮ ਲੈਂਦਾ, ਇੱਕ ਹੋਰ ਮਰੇ ਆ ਰਹੀ ਆ ਕਿ ਜਿਹੜੀ ਡਿਵੈਲਪਮੈਂਟ ਕੰਟਰੀਆਂ ਦੇ ਵਿੱਚੋਂ ਕੈਨੇਡਾ ਤੋਂ ਬਾਹਰ ਕੀਤਾ ਜਾ ਰਿਹਾ ਕਿ ਇਹ ਡਿਵੈਲਪਮੈਂਟ ਨਹੀਂ ਹੋ ਰਿਹਾ ਪਿਛਲੇ 3-4 ਸਾਲਾਂ ਤੋਂ, ਉਹਦੇ ਵਿੱਚੋਂ ਵੀ ਇਹਨੂੰ ਬਾਹਰ ਕੱਢਿਆ ਜਾ ਰਿਹਾ ਕਿ ਮਤਲਬ ਇਹ ਉਹ ਸ਼੍ਰੇਣੀ ਦੇ ਵਿੱਚੋਂ ਬਾਹਰ ਕੱਢਿਆ ਜਾ ਰਿਹਾ ਕਿ ਮਤਲਬ ਇਹਦਾ ਕਿੱਥੇ ਕੁ ਜਾ ਕੇ ਪੈਂਦਾ ਆ, ਨਾ ਇੱਥੇ ਕੋਈ ਲਾ ਹੈਗੇ ਆ, ਮਤਲਬ ਕੋਈ ਬੰਦੇ ਨੂੰ ਕੋਈ ਕੁਛ ਕਹਿ ਦੇਵੇ, ਇਹਦੇ ਬਾਰੇ ਦੱਸ ਸਕਦੇ? ਥੈਂਕ ਯੂ
ਜੀ। ਥੈਂਕ ਯੂ ਡਾਕਟਰ ਸਾਹਿਬ, ਤੁਹਾਡੀ ਵਾਰੀ ਜੀ ਪਲੀਜ਼।
ਜੀ ਮੈਂ ਬਿਲਕੁਲ ਸਹੀ ਕਿਹਾ, ਹੈਲੋ, ਗੱਲ ਬਿਲਕੁਲ ਸਹੀ ਹੈ, ਜਿਹੜੇ ਗਰੋਸਰੀ ਦੀ ਪ੍ਰਾਈਸਿਸ ਨੇ, ਹੁਣ ਲੈਟਸ ਜਿਹੜੀ ਨੇ, ਸਾਗ ਜਿਹੜੇ ਨੇ ਉਹ ਕਿੰਨਾ ਮਹਿੰਗਾ ਹੋ ਗਿਆ ਕੈਨੇਡਾ ਚ, ਇਹ ਅਸਲ ਵਿੱਚ ਗਵਰਨਮੈਂਟ ਜਿਹੜੀ ਹੈ ਨਾ ਉਹਨੇ ਥੋੜਾ ਜਿਹਾ ਅੱਖਾਂ ਮਿੱਤੀਆਂ ਸਨ, ਤੇ ਹੁਣ ਇਸ ਲਈ ਅਹਿਸਾਸ ਹੋ ਰਿਹਾ ਕਿ ਲੋਕਾਂ ਚ ਬੇਚੈਨੀ ਵੱਧ ਗਈ ਹੈ, ਕੈਨੇਡਾ ਚ ਜਿਹੜੀ ਜ਼ਿੰਦਗੀ ਗੁਜ਼ਾਰਨ ਦੀ ਜਿਹੜੀ ਕੋਸਟ ਆਫ ਲਿਵਿੰਗ ਹੈ ਨਾ ਉਹ ਬਹੁਤ ਵੱਧ ਗਈ ਹੈ, ਗਰੋਸਰੀ ਬਿੱਲ ਆਉਂਦੇ ਨੇ ਲੋਕ ਪਰੇਸ਼ਾਨ ਹੋ ਜਾਂਦੇ ਨੇ। ਅੱਛਾ ਸਰ, ਇੱਕ ਤਰਫ਼ ਤੁਹਾਨੂੰ ਟੈਕਸ, ਦੂਸਰੀ ਤਰਫ ਜਿਹੜੇ ਨੇ ਇਨਵਾਇਰਮੈਂਟਲ ਦੇ ਨਾਂ ਤੇ ਜਿਹੜੇ ਟੈਕਸ ਨੇ, ਕਾਰਬਨ ਟੈਕਸ ਨੇ, ਉਹਦੀ ਵਜ੍ਹਾ ਦੇ ਨਾਲ ਟਰਾਂਸਪੋਰਟੇਸ਼ਨ ਦੀ ਪ੍ਰਾਈਸ ਵੱਧ ਜਾਂਦੀ ਹੈ, ਉਹਦੇ ਬਾਅਦ ਹਰ ਚੀਜ਼ ਜਿਹੜੀ ਟਰਾਂਸਪੋਰਟ ਹੋ ਕੇ ਤੁਹਾਡੀ ਤਰਫ਼ ਆ ਰਹੀ ਹੈ ਉਹਦੀ ਕੀਮਤਾਂ ਵੱਧ ਜਾਣਗੀਆਂ, ਤੇ ਬੜਾ ਸੋਚਣ ਸਮਝ ਦੀ ਜ਼ਰੂਰਤ ਹੈ ਕੈਨੇਡਾ ਨੂੰ ਕਿ ਹੁਣ ਕੀ ਕਰਨਾ। ਤੇ ਉਹਦੇ ਬਾਅਦ ਇਹ ਜਿਹੜੀ ਗੱਲ ਹੈ ਨਾ ਕਿ ਮਿਨੀਮਮ ਵੇਜ $15, $18, ਤੁਸੀਂ ਅਗਰ ਇਹਨੂੰ ਹਿਸਾਬ ਲਾਓ ਕੋਈ ਮਤਲਬ 40 ਘੰਟੇ ਹਫ਼ਤੇ ਦਾ ਕੰਮ ਕਰ ਰਿਹਾ, 160-200 ਘੰਟੇ ਕੰਮ ਕਰ ਰਿਹਾ, ਉਹ ਮਿਨੀਮਮ ਵੇਜ ਤੇ ਬੱਚੇ ਨਹੀਂ ਪਾਲ ਸਕਦਾ। ਇਹ ਤੇ ਬਿਲਕੁਲ ਸਹੀ ਗੱਲ ਹੈ ਕਿ ਮਿਨੀਮਮ ਵੇਜ ਤੇ ਇਹ ਮੀਆਂ ਬੀਵੀ ਤੇ ਦੋ ਬੱਚੇ ਨਹੀਂ ਪਾਲੇ ਜਾ ਸਕਦੇ, ਉਹਨਾਂ ਦੇ ਨਾਲ
ਘਰ ਦਾ ਕਿਰਾਇਆ ਨਿਕਲਣਾ, ਨਾ ਗਰੋਸਰੀ ਨਿਕਲਣੀ, ਬਾਕੀ ਚੀਜ਼ਾਂ ਤੇ ਛੱਡ ਦਿਓ। ਤੇ ਇਸੀ ਵਜ੍ਹਾ ਦੇ ਨਾਲ ਜ਼ਰੂਰਤ ਇਹ ਆ ਕਿ ਸਰਕਾਰ ਨੂੰ ਹਾਊਸਿੰਗ ਜਿਹੜੀ ਹੈ ਨਾ, ਹਾਊਸਿੰਗ ਕਾਸਟ ਘੱਟ ਤੋਂ ਘੱਟ ਉਹਦੀ ਸਬਸਿਡਾਈਜ਼ ਹਾਊਸਿੰਗ ਲਾਉਣ ਦੀ ਜ਼ਰੂਰਤ ਹੈ। ਹੁਣ ਜਿਹੜੇ ਯੂਰਪ ਨੇ ਉੱਥੇ ਤਕਰੀਬਨ 20% ਜਿਹੜੇ 20% ਜਿਹੜਾ ਘਰ ਉੱਥੇ ਹਾਊਸਿੰਗ ਹੁੰਦੇ ਨੇ ਉਹ ਸਬਸਿਡਾਈਜ਼ ਹਾਊਸਿੰਗ ਦੇ ਹੁੰਦੇ ਨੇ ਸ਼ਹਿਰਾਂ ਚ, ਕਿ ਜਾਂ ਤੇ ਸਰਕਾਰ ਦੇ ਆਪਣੇ ਹੁੰਦੇ ਨੇ ਜਾਂ ਰੈਂਟ ਗੇਅਰ ਟੂ ਇਨਕਮ ਹੁੰਦੇ ਨੇ। ਕੈਨੇਡਾ ਚ 20% ਨਹੀਂ ਹੈ, ਕੈਨੇਡਾ ਚ ਬਥੇਰਾ ਹੋ ਗਿਆ ਤੇ 5% 6% ਜਿਹੜੇ ਘਰ ਨੇ ਉਹ ਸਬਸਿਡਾਈਜ਼ ਹੁੰਦੇ ਨੇ। ਤੇ ਜਿਸ ਤਰੀਕੇ ਦੇ ਨਾਲ ਕੀਮਤਾਂ ਤੇ ਰੈਂਟ ਵੱਧ ਗਏ ਨੇ, ਮੈਨੂੰ ਲੱਗਦਾ ਕਿ ਹੁਣ ਅਗਲੇ 10-15 ਸਾਲ ਤੱਕ ਜਿਹੜਾ ਸਾਡਾ ਫੋਕਸ ਹੋਏ ਨਾ ਉਹ ਸਬਸਿਡਾਈਜ਼ ਹਾਊਸਿੰਗ ਤੇ, ਕਿਉਂਕਿ ਕਿਸ ਤਰੀਕੇ ਦੇ ਨਾਲ ਸਰਕਾਰ ਜਿਹੜੀ ਹੈ ਉਹ ਰੈਂਟਲ ਕਾਸਟ ਨੂੰ ਸਬਸਿਡਾਈਜ਼ ਕਰੇ ਉਹਦੇ, ਕਿਉਂਕਿ ਘਰ ਨਹੀਂ ਬਣਨੇ, 35 ਲੱਖ ਘਰ ਬਣਾਉਣਾ ਕੈਨੇਡਾ ਚ ਬੜਾ ਮੁਸ਼ਕਿਲ ਕੰਮ, ਇੱਥੇ ਜਿਹੜੇ 2.5 ਲੱਖ ਬਣ ਰਹੇ ਸਨ ਸਾਲ ਦੇ ਉਹ ਨਹੀਂ ਬਣ ਰਹੇ, ਸਰਕਾਰ ਕਹਿੰਦੀ ਹੈ ਕਿ 5 ਲੱਖ ਘਰ ਸਾਲ ਦੇ ਬਣਾਓ, ਉਹ ਕਿੱਧਰ ਬਣਨਗੇ, ਨਾ ਇੱਥੇ ਲੇਬਰ ਹੈ ਨਾ ਮਟੀਰੀਅਲ ਹੈ, ਤੇ ਜਿਹੜੀ ਕਾਸਟ ਆਫ ਕੰਸਟਰਕਸ਼ਨ ਹੈ ਉਹ ਤਕਰੀਬਨ 40% ਵੱਧ ਗਈ ਹੈ। ਤੇ ਇੱਕ ਹੀ ਤਰੀਕਾ ਰਹਿ ਗਿਆ ਕਿ ਜਿਹੜੀ ਸਬਸਿਡਾਈਜ਼ ਕਰੋ। ਦੂਜਾ ਜਿਹੜੀ ਤੁਸੀਂ ਗੱਲ ਕੀਤੀ ਸੀ ਨਾ ਪਹਿਲਾਂ ਵੀ ਕਿ ਸਾਡੀ ਜਿਹੜੀ ਇਮੀਗ੍ਰੇਸ਼ਨ ਦੀ ਫਲੋ ਹੈ, ਮੇਰਾ ਨਹੀਂ ਖਿਆਲ ਕਿ ਹੁਣ ਉਹ ਸਸਟੇਨੇਬਲ ਹੈ ਕਿ ਅਸੀਂ ਇਸੀ ਤਰੀਕੇ ਦੇ ਨਾਲ ਕੰਟੀਨਿਊ ਕਰੀਏ ਕਿ 5 ਲੱਖ ਸਟੂਡੈਂਟ ਹਰ ਸਾਲ ਆ ਜਾਏ ਤੇ 5 ਲੱਖ ਟੈਂਪਰੇਰੀ ਵਰਕਰ ਆ ਜਾਏ। ਉਹਨਾਂ ਦੇ ਉਹਨਾਂ ਨੂੰ ਕਰਨ ਉਹਨਾਂ ਦੇ ਐਸੇ ਘਰ ਸਾਡੇ ਕੋਲ ਨਹੀਂ ਨੇ ਇੱਥੇ ਕੈਨੇਡਾ ਚ, ਤੇ ਉਹ ਕਿੱਥੇ ਜਾਣਗੇ? ਤੇ ਉਹ ਕਿਧਰੇ ਬੇਸਮੈਂਟ ਚ ਬੰਦਾ ਜਿਹੜਾ ਬੈਡਰੂਮ ਸ਼ੇਅਰ ਕਰਕੇ ਰਹਿ ਰਿਹਾ, ਕਿਹਦੀ ਉੱਥੇ ਬ੍ਰੈਂਪਟਨ ਦੇ ਜਿਹੜੇ ਸਟੂਡੈਂਟਸ ਨੇ ਇੱਕ ਇੱਕ ਬੇਸਮੈਂਟ ਵਿੱਚ 3-3 ਸਟੂਡੈਂਟ ਬੈਠੇ ਨੇ ਜਿਹੜਾ ਇੰਟਰਨੈਸ਼ਨਲ ਸਟੂਡੈਂਟ ਆ। ਇਹ ਰਹਿਣ ਦਾ ਤਰੀਕਾ ਤਾਂ ਨਹੀਂ, ਤੁਸੀਂ ਕੈਨੇਡਾ ਆਓ ਕੇ ਜਿਵੇਂ ਮਾਡਰਨ ਸ਼ਹਿਰ ਜਾ ਰਹੇ ਹੋ, ਕਿਸੇ ਦੀ ਬੇਸਮੈਂਟ ਜਾ ਕੇ ਤੁਸੀਂ ਬਿਲਕੁਲ ਕਰਾਇਮ ਹੋ ਕੇ ਰਹੋ। ਤੇ ਜ਼ਰੂਰਤ ਇਹ ਹੈ ਕਿ ਜਿਹੜੀ ਕੈਨੇਡਾ ਦੀ ਜਿਹੜੀ ਐਗਜ਼ਿਸਟਿੰਗ ਲੇਬਰ ਫੋਰਸ ਨੇ, ਜਿਹੜੇ ਇੱਥੇ ਕੈਨੇਡੀਅਨ ਨੇ, ਜਿਹੜੇ ਇੱਥੇ ਇਮੀਗ੍ਰੈਂਟਸ ਨੇ, ਉਹਨਾਂ ਦੇ ਨਾਲ ਉਹਨਾਂ ਨੂੰ ਰੀਟੂਨ ਕਰਨ ਦੀ ਜ਼ਰੂਰਤ ਹੈ ਕਿ ਹੁਣ ਕੈਨੇਡਾ ਨੂੰ ਆਪਣੀ ਇਕਾਨਮੀ ਦੇ ਹਿਸਾਬ ਦੇ ਨਾਲ ਲੋਕਾਂ ਨੂੰ ਦੁਬਾਰਾ ਰੀਸਕਿਲ ਕਰਨ ਦੀ ਜ਼ਰੂਰਤ ਹੈ। ਪਹਿਲਾਂ ਆਪਣੇ ਲੋਕਾਂ ਨੂੰ ਰੀਸਕਿਲ ਕਰ ਲਈਏ, ਫਿਰ ਅਗਰ ਲੇਬਰ ਸ਼ਾਰਟੇਜ ਹੋਵੇ ਤੇ ਬਾਹਰੋਂ ਮੰਗਾਈ।
ਜੀ ਡਾਕਟਰ ਸਾਹਿਬ ਬਹੁਤ ਬਹੁਤ ਮਿਹਰਬਾਨੀ, ਖੈਰ ਆਪਣੀਆਂ ਗੱਲਾਂ ਚੰਗੀਆਂ ਸੀਗੀਆਂ ਕਿ ਲੋਕਾਂ ਉਹਦੇ ਵਿੱਚ ਸ਼ਾਮਲ ਹੋਏ। ਇੱਕ ਮਿੰਟ ਉਹ ਕਾਲਜ ਵਾਲਾ ਉਹਨਾਂ ਨੇ ਭੇਜਤਾ ਸੀ, ਤੁਸੀਂ ਉਹ ਚੈੱਕ ਕਰਕੇ ਦੇਖੋ ਕਿ ਇਹ ਕਾਲਜ ਹੈ, ਕਹਿੰਦੇ ਆਟਵਾ ਦੇ ਵਿੱਚ ਹੈ ਜੀ ਕਲਿਨਰੀ ਆਰਟਸ ਇੰਸਟੀਚਿਊਟ। ਇਹਨਾਂ ਦੀ ਫੀਸ ਦੀ ਆਪਣੇ ਇੱਕ ਲਿਸਨਰ ਨੇ ਗੱਲ ਕੀਤੀ ਹੈ ਕਿ ਇਹ ਲੈ ਰਿਹਾ ਇਸ ਤਰ੍ਹਾਂ ਦੀ ਫੀਸ।
ਜੀ ਉਹ ਜਿਹੜੇ ਇਹ ਪ੍ਰਾਈਵੇਟ ਇੰਸਟੀਚਿਊਟ ਤੇ ਜ਼ਰੂਰਤ, ਮੈਂ ਤੇ ਕਾਲਜਾਂ ਦੀ ਗੱਲ ਕਰ ਰਿਹਾ ਨਾ ਜੀ, ਮੈਂ ਤੇ ਜਿਹੜੇ ਕਿਸੇ ਇੰਸਟੀਚਿਊਟ ਖੋਲਿਆ ਉਹਦੀ ਗੱਲ ਤੇ ਨਹੀਂ ਕਰ ਰਿਹਾ, ਲੇਕਿਨ ਜਿਹੜੇ ਕਾਲਜ ਯੂਨੀਵਰਸਿਟੀਆਂ ਨੇ ਸਾਡੇ, ਉਹਨਾਂ ਦੀ ਇਹਨਾਂ ਦੀ ਫੀਸਾਂ ਇਸ ਤਰ੍ਹਾਂ ਦੀ ਨਹੀਂ ਨੇ। ਇੱਥੇ 1.5-2 ਲੱਖ ਬੱਚਾ ਜਿਹੜਾ ਇੱਥੇ ਸਿਰਫ ਕਾਲਜਾਂ ਚ ਪੜ੍ਹ ਰਿਹਾ, ਟੋਰਾਂਟੋ ਵਿੱਚ ਜਿਹੜੇ ਜਾਰਜ ਬਰਾਊਨ ਨੇ, ਹੰਬਰ ਨੇ, ਸੈਨਿਕਾ ਕਾਲਜ ਨੇ, ਇਹ 3 ਵੱਡੇ ਕਾਲਜ ਨੇ। ਤੇ ਕੋਸ਼ਿਸ਼ ਕਰੋ ਕਿ ਜਿਸ ਨੂੰ ਤੁਸੀਂ ਬੱਚਿਆਂ ਨੂੰ ਇਨਰੋਲ ਕਰਾ ਰਹੇ ਹੋ ਤੁਸੀਂ ਸਰਕਾਰੀ ਕਾਲਜਾਂ ਚ ਇਨਰੋਲ ਕਰਾਓ, ਕਿਉਂਕਿ ਪ੍ਰਾਈਵੇਟ ਕਾਲਜ ਜਿਹੜੀ ਆਪਣੀ ਮਰਜ਼ੀ ਦੇ ਨਾਲ ਟਿਊਸ਼ਨ ਮੰਗਣਗੇ, ਤੇ ਜਿਹੜੇ ਅਗਰ ਤੁਹਾਡਾ ਸਰਕਾਰੀ ਕਾਲਜ ਮੌਜੂਦ ਹੈ ਤੇ ਪ੍ਰਾਈਵੇਟ ਵਿੱਚ ਜਾਣ ਦੀ ਕੀ ਜ਼ਰੂਰਤ ਹੈ।
ਜੀ ਪਰਫੈਕਟ ਡਾਕਟਰ ਸਾਹਿਬ, ਬਹੁਤ ਬਹੁਤ ਮਿਹਰਬਾਨੀ ਫੋਰ ਯੋਰ ਟਾਈਮ ਜੀ, ਥੈਂਕ ਯੂ ਸੋ ਵੈਰੀ ਮਚ, ਤੇ ਵਿਲ ਕੈਚ ਯੂ ਸਮ ਅਦਰ ਟਾਈਮ, ਨੈਕਸਟ ਵੀਕ ਮੇਬੀ।
ਨੈਕਸਟ ਵੀਕ ਜੀ, ਬਿਲਕੁਲ
ਜੀ, ਫੋਰ ਸ਼ੋਰ। ਓਕੇ ਜੀ, ਹੈਵ ਅ ਗ੍ਰੇਟ ਡੇ, ਥੈਂਕ ਯੂ
ਜੀ। ਥੈਂਕ ਯੂ,
ਬਹੁਤ ਮਿਹਰਬਾਨੀ। ਇਸ ਟਾਈਮ ਸਾਡੇ ਨਾਲ ਡਾਕਟਰ ਹੈਦਰ ਮੁਰਤਜ਼ਾ ਸਾਹਿਬ, ਤੇ ਹੁਣ ਖ਼ਬਰਾਂ ਦਾ ਸਮਾਂ ਜੀ, ਤੇ ਖ਼ਬਰਾਂ ਤੋਂ ਬਾਅਦ ਫਿਰ ਅਸੀਂ ਅੱਜ ਇੰਡੀਆ ਤੇ ਕੈਨੇਡੀਅਨ ਆਪਸੀ ਰਿਲੇਸ਼ਨਸ਼ਿਪ ਜੋ ਖਟਾਸ ਵਿੱਚ ਪਿਆ ਉਹਦੇ ਉੱਤੇ ਖੁੱਲੇ ਗੱਲਬਾਤ ਕਰਾਂਗੇ। ਮੈਂ ਤੁਹਾਨੂੰ ਖੁੱਲਾ ਸੱਦਾ ਦੇਵਾਂਗਾ ਕਿ ਤੁਸੀਂ ਉਸ ਗੱਲਬਾਤ ਵਿੱਚ ਸ਼ਾਮਲ ਹੋ ਸਕਦੇ ਹੋ ਇਸ ਖ਼ਬਰਾਂ ਦੇ ਬੁਲੇਟਿਨ ਤੋਂ ਬਾਅਦ।
You are listening to WTOR 770 AM, Youngstown, Toronto.
क्या आपके पास आइडियाज या तजावीज हैं कि आप एक नई बैरूनी तफरी जगह में क्या देखना चाहते हैं? सिटी ऑफ ब्रैम्पटन आपके ख्यालात का इजहार करने के लिए सितंबर 23 सैटरडे सुबह 10 से दोपहर 2 बजे तक ब्रैम्बली लिमिटेड कम्युनिटी पार्क में इनवाइट करता है। ये खुद वहां ऑन साइट मौजूद होंगे, आवाम से उनके ख्यालात तजावीज हासिल करेंगे कि ये जगह कैसी नजर आ सकती है। ये एक फ्री इवेंट है, सबके लिए खाने पीने तफरी सरगर्मियाँ मौजूद होंगी। मजीद जानने के लिए brampton.ca/engage पर विजिट करें।
क्या आपके घर और ऑटो इंश्योरेंस की रिन्यूअल हो रही है? क्या आप दुरुस्त इंश्योरेंस कवरेज के लिए अच्छी कीमत की तलाश में हैं? तो फिर आपको ऑल स्टे एजेक्ट एजेंसी के राजा मुदस्सिर को 6472903773 पर कॉल करनी चाहिए। आज ही कॉल करें और आप दो कारों और एक घर की इंश्योरेंस कराते वक्त तकरीबन $1,775 की बचत कर सकते हैं। राजा मुदस्सिर 6472903773, ऑल स्टेट के साथ आप महफूज हाथों में हैं। टर्म्स एंड कंडीशन अप्लाई।
ਕੀ ਤੁਸੀਂ ਆਪਣੇ ਸ਼ਹਿਰ ਨੂੰ ਇੱਕ ਸਟਾਈਲਿਸ਼ ਨਵੀਂ SUV ਦੇ ਵਿੱਚ ਐਕਸਪਲੋਰ ਕਰਨਾ ਚਾਹੁੰਦੇ ਹੋ ਤੇ ਅੱਜ ਹੀ ਆਪਣਾ ਸਫ਼ਰ 2023 ਦੀ ਫੋਰਡ ਐਸਕੇਪ ਜੋ ਕਿ ਗੈਸ ਹਾਈਬ੍ਰਿਡ ਔਰ ਪਲੱਗ ਇਨ ਹਾਈਬ੍ਰਿਡ ਦੇ ਵਿੱਚ ਅਵੇਲੇਬਲ ਹੈ 13 ਤੋਂ ਵੱਡੀ ਟੱਚ ਸਕਰੀਨ ਦੇ ਨਾਲ ਸ਼ੁਰੂ ਕਰੋ ਆਪਣੇ ਸ਼ਹਿਰ ਦੇ ਨਾਲ ਜੁੜੇ ਰਹੋ ਔਰ ਇਤਮਾਦ ਦੇ ਨਾਲ ਡਰਾਈਵ ਕਰੋ ਤੁਹਾਨੂੰ 1.99% ਦਾ APR ਪਰਚੇਸ ਫਾਈਨੈਂਸਿੰਗ 60 ਮਹੀਨਿਆਂ ਤੱਕ ਸਿਲੈਕਟ 2023 ਐਸਕੇਪ ਮਾਡਲ ਤੇ ਵੀ ਮਿਲ ਸਕਦਾ ਹੈ ਜ਼ਿਆਦਾ ਜਾਣਕਾਰੀ ਵਾਸਤੇ ਵਿਜ਼ਿਟ ਕਰੋ ਟੋਰੋਂਟੋ ਏਰੀਆ ਦੇ ਫੋਰਡ ਡੀਲਰ ਨੂੰ ਅੱਜ ਹੀ
ਆਪਣੀ ਕਮਿਊਨਿਟੀ ਦਾ ਸਭ ਤੋਂ ਵੱਡਾ ਵਧੀਆ ਕੁਆਲਿਟੀ ਵਾਲਾ ਤੇ ਸਭ ਤੋਂ